खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
खुशी केवल अंदर तो आती है, इस दुनिया विच कोई भी सानू नहीं दे सकता जब तक इस नू असी अपने अंदर नहीं पा लेंदे। खूबसूरत आवाज दी प्रवाज सुनते रहो हरमन रेडियो ऑस्ट्रेलिया।
ਤੋਰ ਜਾ ਮੇਰੇ ਆਪਣਿਆਂ ਨੂੰ ਸੁਨੇਹਾ ਦੇਣੀ, ਖੁਸ਼ੀਆਂ ਦਾ ਦਿਨ ਤੇ ਹਾਸਿਆਂ ਦੀ ਸ਼ਾਮ ਦੇਣੀ। ਜਦ ਕੋਈ ਸੁਣੇ ਪਿਆਰ ਨਾਲ ਇਸ ਸੁਨੇਹੇ ਨੂੰ ਤਾਂ ਉਹਨਾਂ ਦੇ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਦੇਣੀ। ਤੇ ਲਓ ਜੀ ਫਿਰ ਇਸੇ ਮਿੱਠੀ ਜਿਹੀ ਮੁਸਕਾਨ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਸਫ਼ਰ ਦੀ ਤੁਹਾਡੇ ਸਾਰਿਆਂ ਦੇ ਨਾਲ। ਕਿਉਂ ਖੁਸ਼ ਹੋ ਨਾ ਸਾਰੇ, ਹੱਸਦੇ ਵੱਸਦੇ ਹੋ ਨਾ। ਤੇ ਲਓ ਜੀ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਆ ਪ੍ਰੋਗਰਾਮ ਲਹਿਰਾਂ ਬ੍ਰਿਸਬੇਨ ਤੋਂ। ਤੇ ਮੇਰੇ ਵੱਲੋਂ ਹਰਮਨ ਰੇਡੀਓ ਦੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ। ਤੇ ਦੇਸ਼ ਦੇ ਜਿਸ ਕੋਨੇ ਦੇ ਵਿੱਚ ਵੱਸਦੇ ਹੋ, ਦੇਸ਼ ਔਰ ਵਿਦੇਸ਼ ਔਰ ਧਰਤੀ ਦੇ ਜਿਹੜੇ ਵੀ ਹਿੱਸੇ ਵਿੱਚ ਰਹਿੰਦੇ ਹੋ, ਸਾਡੀ ਦੁਆ ਵਾ ਜੀ ਹੱਸਦੇ ਵੱਸਦੇ ਰਹੋ ਤੇ ਜਵਾਨੀਆਂ ਮਾਣੋ ਤੇ ਆਪਣੇ ਪਰਿਵਾਰਾਂ ਨਾਲ ਹੱਸਦੇ ਖੇਡਦੇ ਇਸੇ ਤਰ੍ਹਾਂ ਜ਼ਿੰਦਗੀ ਦੇ ਹਰ ਲਮਹੇ ਨੂੰ ਬਤੀਤ ਕਰੋ। ਤੇ ਲਓ ਪੰਜਾਬੀ ਵੈਸੇ ਵੀ ਜਿੱਥੇ ਜਾਂਦੇ ਆ ਜੀ ਖੁਸ਼ੀਆਂ ਤੇ ਖੇੜੇ ਨਾਲ ਲੈ ਕੇ ਜਾਂਦੇ ਆ। ਹੁਣ ਤਾਂ ਕਰਵਾ ਚੌਥ ਵੀ ਲੰਘ ਕੇ ਹਟਿਆ ਤੇ ਅੱਗੇ ਦੀਵਾਲੀ ਵੀ ਆ ਗਈ ਆ ਜੀ, ਦੀਵਿਆਂ ਦਾ ਤਿਉਹਾਰ ਹਨਾ। ਫਿਰ ਕੀ ਕਹਿੰਦੇ ਹੁੰਦੇ, ਹਰ ਪਾਸੇ ਚਾਨਣ ਹੀ ਚਾਨਣ, ਜੇ ਬਾਹਰਲੇ ਪਾਸੇ ਚਾਨਣ ਹੀ ਚਾਨਣਾ ਤੇ ਫਿਰ ਦਿਲਾਂ ਦੇ ਵਿੱਚ ਚਾਨਣ ਹੋਣਾ ਵੀ ਜ਼ਰੂਰੀ ਆ। ਤੇ ਆਪਾਂ ਕਰਦੇ ਆ ਜੀ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਦਿਨ ਅਤੇ ਤਰੀਕ ਤੋਂ। ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ, ਸ਼ੁੱਕਰਵਾਰ ਆ। ਤੇ ਤਰੀਕ ਕਿੰਨੀ ਹੋ ਗਈ ਆ ਜੀ, 21 ਅਕਤੂਬਰ 2016। ਦੇਖੋ 2016 ਦਾ ਜਿਹੜਾ ਟਾਈਮ ਆ, 2016 ਦਾ ਜਿਹੜਾ ਸਾਲ ਆ, ਇਹ ਵੀ ਕਿੰਨੀ ਛੇਤੀ ਲੰਘ ਗਿਆ ਨਾ। ਇੱਦਾਂ ਲੱਗਦਾ ਜਿਵੇਂ ਕੱਲ ਪਰਸੋਂ ਦੀ ਗੱਲ ਆ ਕਿ ਆਪਾਂ ਨਵਾਂ ਸਾਲ ਤੇ ਜਿਹੜਾ ਉਹ ਅਪ੍ਰੈਲ ਫੁੱਲ ਸੈਲੀਬ੍ਰੇਟ ਕੀਤਾ ਸੀ ਸਾਰਿਆਂ ਨੇ। ਤੇ ਹੁਣ ਅੱਗੇ ਚਲੋ ਜੀ ਫਿਰ ਦੀਵਾਲੀ ਤੇ ਦੁਸਹਿਰਾ ਵੀ ਆ ਗਈ। ਦੁਸਹਿਰਾ ਤਾਂ ਲੰਘ ਹੀ ਚੁੱਕਾ ਵਾ ਤੇ ਦੀਵਾਲੀ ਸਾਡੀਆਂ ਬਰੂਹਾਂ ਤੇ ਖੜੀ ਆ। ਕਿੱਦਾਂ ਫਿਰ ਇੰਡੀਆ ਨੂੰ ਸਾਰਿਆਂ ਨੇ ਘਰ ਦੀ ਸਾਫ਼ ਸਫਾਈ ਕਰ ਲਈ ਨਾ। ਇੰਡੀਆ ਦੇ ਵਿੱਚ ਆਪਾਂ ਸਾਰੇ ਕਰਦੇ ਹੁੰਦੇ ਸੀ ਘਰ ਦੀ ਸਫਾਈ, ਕਹਿੰਦੇ ਹੁੰਦੇ ਸੀ ਲਕਸ਼ਮੀ ਮਾਤਾ ਆਊਗੀ ਜੇ ਘਰ ਦੀ ਸਫਾਈ ਕੀਤੀ। ਤੇ ਬੂਹੇ ਬਾਰੀਆਂ ਸਾਰੇ ਖੁੱਲੇ ਰੱਖਦੇ ਹੁੰਦੇ ਸੀ। ਕਿੱਦਾਂ ਫਿਰ ਇੱਥੇ ਵੀ ਬੂਹੇ ਬਾਰੀਆਂ ਖੁੱਲੇ ਰੱਖਣੀਆਂ ਨਾ ਮੈਲਬਨ ਵਾਲਿਓ, ਤੁਸੀਂ ਤਾਂ ਨਾ ਹੀ ਰੱਖਿਓ ਕਿਉਂਕਿ ਤੁਹਾਡੇ ਤਾਂ ਉਦਾਂ ਹੀ ਜਿਹੜੇ ਉਹ ਕਹਿੰਦੇ ਹੁੰਦੇ ਨਾ ਲਕਸ਼ਮੀ ਮਾਤਾ ਆਵੇ ਨਾ ਆਵੇ ਹੋਰ ਬੜਾ ਕੁਛ ਆ ਜਾਂਦਾ ਵਾ। ਕਾਫੀ ਮਾਹੌਲ ਆ ਜਿਹੜਾ ਮੈਲਬਨ ਦਾ ਹੋਰ ਤਰ੍ਹਾਂ ਦਾ ਚੱਲ ਰਿਹਾ ਨਾ, ਜਿੱਦਾਂ ਕਿ ਟੀਨੇਜਰ ਆ, ਕਾਫੀ ਚੋਰੀਆਂ ਚਕਾਰੀਆਂ ਦੀਆਂ ਖਬਰਾਂ ਕਾਫੀ ਮਿਲਦੀਆਂ ਨੇ, ਡੇਲੀ 7 ਨਿਊਜ਼ ਤੇ ਵੀ ਦੇਖਦੇ ਆ। ਤੇ ਤੁਸੀਂ ਤਾਂ ਜੀ ਲਕਸ਼ਮੀ ਮਾਤਾ ਨੂੰ ਓਦਾਂ ਹੀ ਕਹਿੰਦੇ ਹੋ ਵੀ ਮਾਤਾ ਜੀ ਉਸੇ ਤਰ੍ਹਾਂ ਸਾਡੇ ਘਰ ਦੇ ਵਿੱਚ ਆਪਣੇ ਚਰਨ ਪਾਓ। ਮਾਤਾ ਜੀ ਨੇ ਤਾਂ ਚਲੋ ਚਰਨ ਆਲਰੇਡੀ ਤੁਹਾਡੇ ਸਾਰਿਆਂ ਦੇ ਘਰਾਂ ਚ ਪਾਏ ਹੋਏ ਆ, ਕਿਉਂਕਿ ਖੂਬ ਮਿਹਨਤ ਤੇ ਮੁਸ਼ਕਤ ਕਰਦੇ ਹੋ। ਜੇ ਮਿਹਨਤ ਕਰਦੇ ਆ ਤਾਂ ਜੀ ਫਿਰ ਜਿਹੜਾ ਪੈਸਾ ਵਾ, ਜਾਣੀ ਕਿ ਡਾਲਰ ਆ, ਉਹ ਹਰ ਇੱਕ ਦੀ ਜੇਬ ਦੇ ਵਿੱਚ ਹੁੰਦੇ ਹੀ ਹੁੰਦੇ ਆ। ਜੇਬ ਦੇ ਵਿੱਚ ਨਾ ਸਹੀ, ਅਕਾਊਂਟ ਦੇ ਵਿੱਚ ਤਾਂ ਹੁੰਦੇ ਹੁੰਦੇ ਆ, ਕਿਉਂ ਹੈ ਨਾ। ਚਲੋ ਕੋਈ ਗੱਲ ਨੀ ਜੀ, ਇਹ ਤਾਂ ਸਭ ਕਹਿੰਦੇ ਹੁੰਦੇ ਨਾ ਰੋਜ਼ੀ ਰੋਟੀ ਦੇ ਹੀਲੇ ਵਸੀਲੇ ਆ, ਇਹ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਆ ਤੇ ਨਾਲ ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਹੱਸ ਰਸ ਤੇ ਮਨੋਰੰਜਨ ਵੀ ਜ਼ਰੂਰੀ ਹੁੰਦਾ ਵਾ। ਕਹਿੰਦੇ ਹੁੰਦੇ ਆ ਨਾ ਕਿ ਇੱਕ ਥਾਂ ਖੜਾ ਤਾਂ ਪਾਣੀ ਵੀ ਗੰਦਲਾ ਹੋ ਜਾਂਦਾ, ਸੋ ਫਿਰ ਚੱਲਦੇ ਰਹਿਣਾ ਹੀ ਜ਼ਿੰਦਗੀ ਦਾ ਨਾਮ ਆ। ਤੇ ਲਓ ਫਿਰ ਆਪਾਂ ਵੀ ਇਸੇ ਰਫਤਾਰ ਦੇ ਨਾਲ ਸਮੇਂ ਦੇ ਨਾਲ ਕਦਮ ਨਾ ਕਦਮ ਲਾ ਕੇ ਚੱਲਦੇ ਰਵਾਂਗੇ ਤਾਂ ਜ਼ਿੰਦਗੀ ਦਾ ਲੁਤਫ ਬਹੁਤ ਵਧੀਆ ਤਰੀਕੇ ਨਾਲ ਉਠਾ ਸਕਦੇ ਆ। ਤੇ ਲਓ ਫਿਰ ਆਪਾਂ ਅੱਜ ਕਰਦੇ ਆ ਜੀ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਦੇ ਨਾਲ। ਗੱਲਾਂ ਬਾਤਾਂ ਤੁਸੀਂ ਕਹੋਗੇ ਗੱਲਾਂ ਬਾਤਾਂ ਤਾਂ ਉਹ ਵੀ ਤੁਸੀਂ ਸੁਣਾਈ ਜਾਣੀ ਆ ਸਾਨੂੰ, ਗੱਲਾਂ ਬਾਤਾਂ ਕਰਨ ਲਈ ਸਾਨੂੰ ਵੀ ਦੱਸ ਦੋ ਨਾ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਿੱਦਾਂ ਕਰ ਸਕਦੇ ਆ। ਬਿਲਕੁਲ ਜੀ ਬਿਲਕੁਲ, ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਆਪਣੇ ਦਿਲ ਦੇ ਵਲਬਲੇ ਸੰਦੇਸ਼ ਜਾਂ ਕੋਈ ਵੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਸਾਡਾ ਟੈਲੀਗ੍ਰਾਮ ਦਾ ਨੰਬਰ ਆ +917508014489 ਤੇ ਈਮੇਲ ਆਈਡੀ ਆ ਜੀ request@harmradio.com ਤੇ। ਲਓ ਜੀ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਇੱਧਰ ਸਾਡੇ ਬਹੁਤ ਸਾਰੇ ਲਿਸਨਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਵੀ ਹੋ ਚੁੱਕੇ ਆ ਜੀ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ। ਹਰਮੀਤ ਸਿੰਘ, ਚਾਨਾ ਭਾਜੀ, ਮਾਨੀ ਸਿੰਘ, ਨਿੱਕਾ ਢਿੱਲੋਂ ਤੇ ਈਮੇਲ ਦੇ ਜ਼ਰੀਏ ਨਵੀਂ ਮਨਹਾਸ, ਉਹ ਪ੍ਰੋਗਰਾਮ ਦੇ ਵਿੱਚ ਆਲਰੇਡੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਇਸੇ ਤਰ੍ਹਾਂ ਹਰਮਨ ਰੇਡੀਓ ਸੁਣਦੇ ਰਹੋ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਜੀ ਸਾਡੇ ਅੱਜ ਦੇ ਗੈਸਟ ਜਿੱਦਾਂ ਕਿ ਜਸਪਾਲ ਸਿਡਨੀ। ਗੱਲਬਾਤ ਹੋਈ ਸੀ ਜੀ ਉਹਨਾਂ ਦੇ ਨਾਲ, ਉਹਨਾਂ ਨੇ ਮੈਸੇਜ ਵੀ ਕੀਤਾ ਸੀ ਕਿ ਉਹ ਪੂਰੀ ਟਰਾਈ ਕਰਨਗੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਸ਼ਾਮਿਲ ਹੋਣ ਦੀ, ਪਰ ਡਰਾਈਵਿੰਗ ਦੇ ਦੌਰਾਨ ਜੋ ਉਹਨਾਂ ਦਾ ਕੰਮ ਆ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਬਾਕੀ ਥੋੜਾ ਹੁਣ ਟਾਈਮ ਵੀ ਚੇਂਜ ਹੋਇਆ ਵਾ ਨਾ ਸਾਡਾ ਇੱਥੋਂ ਬ੍ਰਿਸਬਨ ਦਾ, ਤੁਹਾਡਾ ਨਹੀਂ ਹੋਇਆ, ਅਸੀਂ ਤੁਹਾਡੇ ਤੋਂ ਪਿੱਛੇ ਹੋ ਗਏ ਆ ਮੈਲਬਨ ਤੇ ਸਿਡਨੀ ਵਾਲਿਓ ਤੇ ਤੁਹਾਡਾ ਟਾਈਮ ਤਾਂ ਉਸੇ ਰਫਤਾਰ ਨਾਲ ਹੀ ਚੱਲ ਰਿਹਾ ਵਾ। ਤੇ ਕਹਿੰਦੇ ਸੀ ਕਿ ਕੋਸ਼ਿਸ਼ ਪੱਕੀ ਕਰਾਂਗੇ ਤੇ ਬਾਕੀ ਦੇਖਦੇ ਆ ਜੀ ਕਿੱਦਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਟਾਈਮ ਬਣਦਾ ਜਾਂ ਫਿਰ ਆਪਾਂ ਅੱਜ ਉਹਨਾਂ ਦੇ ਮੈਸੇਜ ਹੀ ਸੁਣਾਂਗੇ ਹੈ, ਉਹ ਤਾਂ ਚਲੋ ਜੀ ਦੇਖਦੇ ਆ। ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਖਬਰਾਂ ਬਾਰੇ ਤੇ ਗੀਤ ਸੰਗੀਤ ਵੀ ਹੋਵੇਗਾ, ਬੁਝਾਰਤਾਂ ਵੀ ਹੋਣਗੀਆਂ ਤੇ ਇੱਕ ਅੱਧੀ ਗੱਲਬਾਤ ਮੈਂ ਵੀ ਕੋਈ ਸੁਣਾ ਦੂੰਗੀ, ਜ਼ਿਆਦਾ ਨਹੀਂ ਗੱਲਾਂ ਸੁਣਾਉਂਗੀ, ਇੱਕ ਅੱਧੀ ਗੱਲਬਾਤ। ਕਿਉਂ ਠੀਕ ਆ ਨਾ, ਚਲੋ ਠੀਕ ਆ ਜੀ ਫਿਰ ਇੱਕ ਅੱਧੀ ਗੱਲਬਾਤ ਹੀ ਸੁਣਾ ਦਾਂਗੇ। ਸੋ ਟਾਈਮ ਦਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੀ, ਸਾਡੇ ਬ੍ਰਿਸਬਨ ਦੇ ਵਿੱਚ ਟਾਈਮ ਹੋਇਆ ਵਾ 7:08 ਸਵੇਰ ਦੇ ਤੇ ਸਿਡਨੀ ਸਮੇਂ ਮੁਤਾਬਕ 8:08 ਸਵੇਰ ਦੇ ਹੋਇਆ। ਤੇ ਬ੍ਰਿਸਬਨ ਦੇ ਮੌਸਮ ਬਾਰੇ ਦੱਸ ਦਈਏ ਜੀ, ਵੈਸੇ ਹੁਣ ਤਾਂ ਧੁੱਪ ਨਿਕਲੀ ਹੋਈ ਆ ਪਰ ਥੋੜੀ ਜਿਹੀ ਬੱਦਲਵਾਈ ਬਣੀ ਹੋਈ ਆ ਤੇ ਮੀਂਹ ਵੈਸੇ ਦੱਸਿਆ ਤਾਂ ਹੋਇਆ ਵਾ ਪਰ ਪੋਸੀਬਿਲਿਟੀ ਹੈ ਨੀ ਕਿ ਅੱਜ ਤਾਂ ਮੀਂਹ ਨਾ ਹੀ ਪਵੇ, ਕਿਉਂਕਿ ਅੱਜ ਤਾਂ ਬ੍ਰਿਸਬਨ ਦੇ ਵਿੱਚ ਜੀ ਦੀਵਾਲੀ ਦਾ ਜਿਹੜਾ ਤਿਉਹਾਰ ਆ ਉਹ ਮਨਾਇਆ ਜਾ ਰਿਹਾ ਵਾ ਸਿਟੀ, ਮੇਨ ਸਿਟੀ ਦੇ ਵਿੱਚ ਸ਼ਾਮ ਨੂੰ। ਵੈਸੇ ਸਟਾਰਟ ਤਾਂ ਹੋ ਜਾਣਾ ਜੀ ਦਿਨੇ ਹੀ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਹ ਜਿਹੜਾ ਦੀਵਾਲੀ ਸੈਲੀਬ੍ਰੇਸ਼ਨ ਹੋ ਰਿਹਾ ਵਾ ਜੀ ਸਿਟੀ ਦੇ ਵਿੱਚ। ਸੋ ਦੇਖਦੇ ਹਾਂ ਜੀ ਕੌਣ ਕੌਣ ਪਹੁੰਚ ਰਹੇ ਹੋ ਨਾ ਸਾਰੇ, ਵੈਸੇ ਅਸੀਂ ਤਾਂ ਜਾ ਰਹੇ ਹਾਂ ਕਿਉਂਕਿ ਵੈਰੀ ਕਲੋਜ਼ ਟੂ ਮੀ ਤੇ ਆਪਾਂ ਤਾਂ ਪੱਕਾ ਜਾਵਾਂਗੇ ਜੀ ਅੱਜ ਦੀਵਾਲੀ ਦਾ ਫੈਸਟੀਵਲ ਆ, ਦੀਵਾਲੀ ਦਾ ਜੋ ਤਿਉਹਾਰ ਆ ਦੇਖਣ ਲਈ, ਕਿਉਂਕਿ ਉਸ ਤਿਉਹਾਰ ਦੇ ਵਿੱਚ ਸਾਰੀਆਂ ਕਮਿਊਨਿਟੀਆਂ ਨੇ ਆਪੋ ਆਪਣੀਆਂ ਸਟਾਲਸ ਵਗੈਰਾ ਲਾਈਆਂ ਹੁੰਦੀਆਂ, ਉਹਨਾਂ ਦੇ ਕਲਚਰ ਨੂੰ ਰੀਪ੍ਰਜੈਂਟ ਕਰਦੇ ਗੀਤ ਸੰਗੀਤ ਇਸੇ ਤਰ੍ਹਾਂ ਹੀ ਚੱਲਦਾ ਹੁੰਦਾ। ਮੈਂ ਵੈਸੇ ਕਿਤੇ ਗਈ ਨਹੀਂ ਪਰ ਸੁਣਿਆ ਵਾ, ਸੋ ਮੈਂ ਟਰਾਈ ਕਰਨੀ ਆ ਕਿ ਇਸ ਵਾਰੀ ਮੈਂ ਵੀ ਦੇਖਾਂ ਕਿ ਉੱਥੇ ਕਿਸ ਤਰ੍ਹਾਂ ਉਹ ਆਪਣੇ ਆਪਣੇ ਕਲਚਰ ਨੂੰ ਰੀਪ੍ਰਜੈਂਟ ਕਰਦੇ ਆ। ਤੇ ਲਓ ਜੀ ਫਿਰ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਕਰਾਂਗੇ ਤੇ ਪਹਿਲਾਂ ਆਪਾਂ ਇੱਕ ਗਾਣਾ ਵੀ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਖਬਰਾਂ ਦੇ ਨਾਲ।
ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ। ਜੇ ਤੇਰੀ ਇੱਕ ਰਹਿਮਤ ਹੋ ਜਾਏ, ਜੇ ਤੇਰੀ ਇੱਕ ਰਹਿਮਤ ਹੋ ਜਾਏ ਬੰਦੇ ਦਾ, ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ। ਕਿਵੇਂ करा शुकराना दाता मैं तेरे उपकारा दा
मैं तेरे उपकारा दा मैं तेरे उपकारा दा
ओके वेले साथ निभावे रूप बना के यारा दा
रूप बना के यारा दा रूप बना के यारा दा
सुखा वेले सारी दुनिया
एक तेरा सहारा मिल जाएगा दुनिया दी परवाह नहीं करदा एक तेरा सहारा मिल जाएगा दुनिया दी परवाह नहीं करदा
निगाह मेहर दी दाता मैं मूँह रखे अने जाने ते
मैं मूँह रखे अने जाने ते मैं मूँह रखे अने जाने ते
चंगा माड़ा समा गुजारा सतगुर तेरे पाने ते
सतगुर तेरे पाने ते सतगुर तेरे पाने ते
रुकी मिसी देवी दाता रुकी मिसी देवी दाता तुझे नाई बन सबरदा
एक तेरा सहारा मिल जाएगा दुनिया दी परवाह नहीं करदा एक तेरा सहारा मिल जाएगा दुनिया दी परवाह नहीं करदा
गीता विच इक तेरा वासे
इक तेरा वासे इक तेरा वासे
गैरी दे बोलाच तेरे प्यार दी मिठासे
प्यार दी मिठासे प्यार दी मिठासे एक तेरा सहारा मिल जाएगा दुनिया दी परवाह नहीं करदा दुनिया दी परवाह नहीं करदा
जी। दोस्तों गाना सुन रहे थी तुसी कैरी संधू दा गाया होया एक तेरा सहारा। सो वाकई जी उसका सहारा तो बहुत जरूरी है जिसके बारे बुले शाह ने भी लिखा सी कि बुले शाह इत्थे सब मुसाफर किसे ना इत्थे रहना आपो अपनी वाट मुका के सब नु मुड़ना पैना बुले शाह रंग फिक्के पै गए तेरे वाजू सारे तू तू करके जित गए सी मैं करके हारे। सो वाकई जी जदों इंसान दे विच मैं आ जांदी आ तां उदों फिर इंसान सब कुछ हार जांदा वा हुंदे होए भी उसदे कोल कुछ नहीं हुंदा। ਤੇ ਇਸ ਗਾਣੇ ਦੀ ਸਾਨੂੰ ਫਰਮਾਇਸ਼ ਕੀਤੀ ਸੀ ਮਾਨੀ ਸਿੰਘ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰੀ ਹਰਮ ਰੇਡੀਓ ਟੀਮ ਨੂੰ ਤੇ ਕਹਿੰਦੇ ਕਿ ਗੈਰੀ ਸੰਧੂ ਦਾ ਇੱਕ ਤੇਰਾ ਸਹਾਰਾ ਗਾਣਾ ਸੁਣਾ ਦੇਵੋ ਜੀ ਮਾਨੀ ਸਿਡਨੀ ਤੋਂ। ਲਓ ਜੀ ਤੁਹਾਡੀ ਫਰਮਾਇਸ਼ ਵੀ ਪੂਰੀ ਹੋ ਗਈ ਆ ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਮੇਰਾ ਸਾਥ ਦੇਣ ਲਈ। ਬਹੁਤ ਸੋਹਣੇ ਗਾਣੇ ਤੋਂ ਤੁਸੀਂ ਸ਼ੁਰੂਆਤ ਕਰਾਈ ਆ ਸਾਡੇ ਪ੍ਰੋਗਰਾਮ ਦੀ, ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ। ਪ੍ਰੋਗਰਾਮ ਦੇ ਵਿਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਸੋ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋ ਚੁੱਕੇ ਆ, ਜ਼ਰੂਰ ਉਹਨਾਂ ਦੇ ਮੈਸੇਜ ਸ਼ਾਮਿਲ ਕਰਾਂਗੇ। ਪਰ ਇਸ ਤੋਂ ਪਹਿਲਾਂ ਚੱਲਦੇ ਹਾਂ ਜੀ ਖਬਰਾਂ ਵੱਲ ਤੇ ਖਬਰਾਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮਿੰਟੂ ਬਰਾਜ ਜੀ ਐਡੀਵੇਟ ਸਟੂਡੀਓ ਤੋਂ ਪ੍ਰੋਗਰਾਮ ਦੇ ਵਿਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਜੀ। ਕਹਿੰਦੇ ਆ ਉਹਨਾਂ ਨੂੰ ਬੜੀ ਹੀ ਨੇਕੀ ਜੀ ਜੀ ਆਇਆ। ਸਤਿ ਸ੍ਰੀ ਅਕਾਲ ਬਰਾਜ ਸਾਹਿਬ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾਇਆ ਜਾ ਰਿਹਾ ਹੋਵੇਗਾ। ਸਾਡੇ ਤਾਂ ਅੱਜ ਬਰਸਾਤ ਪੈ ਰਹੀ ਹੈ ਜੀ ਤੇ ਮੌਸਮ ਇੱਕ ਦੋ ਦਿਨ ਖੁੱਲਿਆ ਸੀ ਤੇ ਫੇਰ ਅੱਜ ਪੂਰਾ ਮੀਂਹ ਦੇ ਜਿਹੜੀ ਬਦਲਬਾਈ ਛਾਈ ਹੋਈ ਹੈ ਤੇ ਬਰਸਾਤ ਦਾ ਆਨੰਦ ਲੈ ਰਹੇ ਹਾਂ
ਜੀ। ਬਹੁਤ ਵਧੀਆ ਗੱਲ ਆ, ਗਰਮੀਆਂ ਦੇ ਵਿਚ ਫਿਰ ਹਲਕੀ ਹਲਕੀ ਬਰਸਾਤ ਤੇ ਉਹ ਵੀ ਵੀਕਐਂਡ ਦੇ ਵਿਚ, ਬਹੁਤ ਵਧੀਆ ਮੌਸਮ ਆ ਤੁਹਾਡੇ ਤਾਂ ਜੀ ਅੱਜ। ਸੋ ਇਸ ਤੋਂ ਇਲਾਵਾ ਬਰਾੜ ਸਾਹਿਬ ਕੀ ਸਰਗਰਮੀਆਂ ਹੋ ਰਹੀਆਂ ਜੀ ਤੁਹਾਡੇ ਐਡੀਲੇਡ ਦੇ ਵਿਚ?
ਐਡਲੇਡ ਦੇ ਵਿਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਜੀ, ਜਿਵੇਂ ਜਿਵੇਂ ਗਿਣਤੀਆਂ ਵੱਧਦੀ ਜਾਂਦੀਆਂ ਸਾਡੀਆਂ ਉਵੇਂ ਸਰਗਰਮੀਆਂ ਵੀ ਚੱਲਦੀਆਂ ਨੇ। ਪਰ ਫਿਲਹਾਲ ਤਾਂ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿਚ ਇਕ ਦੀਵਾਲੀ ਮੇਲਾ ਤੇ ਮੁਹੰਮਦ ਸਦੀਕ ਦਾ ਜਿਹੜਾ ਓਪਨ ਅਖਾੜਾ ਦੇਖਣ ਲਈ ਲੋਕ ਜੁਟ ਰਹੇ ਆ, ਕਿਉਂਕਿ 23 ਤਰੀਕ ਨੂੰ ਐਤਵਾਰ ਵਾਲੇ ਦਿਨ ਪਿਛਲੇ ਪੈਰ ਇਕ ਸਿਟੀ ਦੇ ਵਿਚ ਮੁਹੰਮਦ ਸਦੀਕ ਆ ਜਿਹੜਾ ਆਪਣਾ ਅਖਾੜਾ ਲਾਉਣਗੇ ਤੇ ਕਾਫੀ ਜਿਹੜੀ ਪਿਛਲਾ ਦੌਰੇ ਚ ਮੁਹੰਮਦ ਸਦੀਕ ਦੇ ਜਿਹੜੇ ਸ਼ੋਅ ਹੋਏ ਸੀ ਕਾਫੀ ਪਸੰਦ ਕੀਤੇ ਗਏ ਸੀ। ਪਰ ਓਪਨ ਅਖਾੜਾ ਲੱਗਣ ਵਾਲਾ ਜਿਹੜਾ ਕੰਮ ਹੈ ਪਹਿਲੀ ਵਾਰ ਹੋ ਰਿਹਾ ਆਸਟ੍ਰੇਲੀਆ ਦੇ ਵਿਚ ਤੇ ਉਮੀਦ ਆ ਵੀ ਕਾਫੀ ਲੋਕ ਜਿਹੜੇ ਉੱਥੇ ਪਹੁੰਚਣਗੇ ਤੇ ਮੌਸਮ ਵੀ ਉਸ ਤੋਂ ਉਦੋਂ ਤੱਕ ਸਾਫ਼ ਹੋ ਜਾਏਗਾ
ਜੀ। ਸੋ ਬਰਾੜ ਸਾਹਿਬ ਖਬਰਾਂ ਵਿਚ ਗੱਲ ਕਰਦੇ ਆ ਜੀ ਪਿੰਡ ਮੱਲਣ ਤੋਂ। ਸੋ ਪਿੰਡ ਜਿਹੜਾ ਮੱਲਣ ਆ ਉੱਥੇ ਬੁੱਢਾ ਦਲ ਜੋ ਕਿ ਉਹਨਾਂ ਦੇ ਵਿਚ ਦੋ ਧੜਿਆਂ ਦੇ ਵਿਚ ਆਪਸੀ ਹੋਇਆ ਵਾ, ਉਸਦਾ ਕੀ ਕਾਰਨ ਸੀ ਤੇ ਉਸਦੇ ਬਾਰੇ ਤੁਸੀਂ ਕੀ ਕਹੋਗੇ ਜੀ?
ਦੇਖੋ ਇਹਦੇ ਬਾਰੇ ਥੋੜਾ ਜਿਹਾ ਪਿਛੋਕੜ ਚ ਜਾਣਾ ਪੈਣਾ। ਇੱਕ ਸਮਾਜ ਆ ਸਾਡੇ ਨਿਹੰਗ ਸਿੰਘ ਸਮਾਜ ਜਿਹੜਾ ਜਿਹੜਾ ਜਿਹਦੇ ਬਾਰੇ ਚ ਗੁਰੂ ਸਾਹਿਬਾਨ ਬੰਨਿਓ ਉਹਨਾਂ ਨੂੰ ਸਾਜਿਆ ਗਿਆ, ਇੱਕ ਸਪੈਸ਼ਲ ਫੌਜਾਂ ਸੀਗੀਆਂ ਤੇ ਉਹਨਾਂ ਦੀ ਇੱਕ ਕਾਫੀ ਲੰਮੀ ਹਿਸਟਰੀ ਆ। ਪਰ ਉਹ ਵਕਤ ਨਾਲ ਹੌਲੀ ਹੌਲੀ ਚਾਹੇ ਅਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋਈ ਤੇ ਅਕਾਲੀ ਫੂਲਾ ਸਿੰਘ ਇੰਨੇ ਕੁ ਜ਼ੁਰਤ ਵਾਲੇ ਬੰਦੇ ਸਨ ਜਿਹੜਾ ਤੋਂ ਉਸ ਟਾਈਮ ਦੇ ਵਿਚ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਨੂੰ ਵੀ ਜਿਹੜਾ ਸਜ਼ਾ ਲਾਈ ਜਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਤੋਂ ਸਹਿਮਦੇ ਸਨ, ਇੱਕ ਟਾਈਮ ਦਾ ਮਹਾਰਾਜਾ ਸੀ ਤੇ ਉਸ ਜਥੇਦਾਰ ਤੋਂ ਸਹਿਮਦੇ ਸਨ। ਸੋ ਇਹ ਚੀਜ਼ਾਂ ਜਿਹੜੀਆਂ ਉਹ ਰਵਾਇਤ ਨੂੰ ਲੈ ਕੇ ਹੌਲੀ ਹੌਲੀ ਆਉਂਦੀ ਆਉਂਦੀ ਇਹ ਰਵਾਇਤ ਪਹੁੰਚ ਗਈ ਜੀ ਸੰਤਾ ਸਿੰਘ ਤੱਕ। ਸੰਤਾ ਸਿੰਘ ਦਾ ਨਾਂ ਲੋਕਾਂ ਨੇ ਸੁਣਿਆ ਹੋਣਾ, ਬਹੁਤ ਸਾਰੇ ਲੋਕ ਇਸ ਕਰਕੇ ਜਾਣਦੇ ਆ ਵੀ ਸੰਤਾ ਸਿੰਘ ਨਿਹੰਗ ਸਿੰਘ 96 ਕਰੋੜੀ ਬੁੱਢਾ ਦਲ ਇੱਕ ਇਹਦਾ ਨਾਂ 96 ਕਰੋੜੀ ਇਹਦੇ ਪਿੱਛੇ ਵੀ ਗੱਲਬਾਤ ਆ। ਇਹਨਾਂ ਦੀ ਭਾਸ਼ਾ ਵੀ ਆਪਣੀ ਆਪਦੀ ਭਾਸ਼ਾ ਤੇ ਆਪਦੀ ਭਾਸ਼ਾ ਦੇ ਵਿਚ ਇਹ ਬੜੀਆਂ ਅਜੀਬ ਜਿਹੀਆਂ ਗੱਲਾਂ ਕਹਿੰਦੇ ਆ ਜਿਹੜੀਆਂ ਤੁਸੀਂ ਜੇ ਸਾਰੀ ਇਹਨਾਂ ਦੀ ਭਾਸ਼ਾ ਸੁਣੋ ਤਾਂ ਤੁਸੀਂ ਹੈਰਾਨ ਹੀ ਰਹਿ ਜਾਓ ਵੀ ਇਹ ਕਿਹੋ ਜਿਹੀਆਂ ਗੱਲਾਂ ਇਹਨਾਂ ਨੇ ਕੀਤੀਆਂ ਜਾਂ ਇਹੋ ਜਿਹੇ ਕੀ ਨਾਂ ਰੱਖੇ ਹੋਏ ਆ। ਜਿਵੇਂ ਇਹਨਾਂ ਨੇ ਜੇ ਕਿਤੇ ਮੀਟ ਵੀ ਇਹਨਾਂ ਦੇ ਗੁਰਦੁਆਰਿਆਂ ਚ ਬਣਦਾ ਤੇ ਉਹਨੂੰ ਕਹਿਣ ਡਿਆ ਡਲਾ ਪ੍ਰਸ਼ਾਦ ਛਕਣਾ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹਨਾਂ ਦੀ ਆਪਦੀ ਹੀ ਭਾਸ਼ਾ ਦੇ ਵਿਚ ਇਹਨਾਂ ਨੇ ਇੱਕ ਵਧੀਆ ਯਾਦ ਕੀਤਾ ਹੋਇਆ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਉਦੋਂ ਬਾਅਦ ਸੰਤਾ ਸਿੰਘ ਦੀ ਜਿਹੜੀ ਕਾਰਜਕਾਲ ਬਹੁਤ ਲੰਮਾ ਚੱਲਿਆ ਤੇ ਉਹਨਾਂ ਨੇ ਜਿਹੜਾ ਇਹਨਾਂ ਦਾ ਮੇਨ ਹੈੱਡ ਆਫਿਸ ਆ ਉਹ ਤਲਵੰਡੀ ਸਾਬੋ ਦੇ ਵਿਚ ਆ ਤੇ ਮੈਨੂੰ ਵੀ ਕਈ ਵਾਰ ਗੁਰੂ ਗੁਰਦੁਆਰਾ ਸਾਹਿਬ ਚ ਜਾਣ ਦਾ ਮੌਕਾ ਮਿਲਿਆ ਤੇ ਖਾਸ ਕਰਕੇ ਲੰਗਰ ਤੋਂ ਪਹਿਲਾਂ ਦਾ ਜੇ ਵਾਤਾਵਰਨ ਤੁਸੀਂ ਦੇਖੋ ਤਾਂ ਹੈਰਾਨ ਹੀ ਰਹੋਗੇ ਵੀ ਕਿਵੇਂ ਉੱਚੀ ਉੱਚੀ ਆਵਾਜ਼ ਦੇ ਵਿਚ ਜਿਹੜੀ ਬਾਣੀ ਨਹੀਂ ਕਹਿ ਸਕਦੇ ਧਾਰਨਾਵਾਂ ਪੜੀਆਂ ਜਾਂਦੀਆਂ ਉਹਨਾਂ ਦੀਆਂ ਆਪਦੀਆਂ ਬਣਾਈਆਂ ਧਾਰਨਾਵਾਂ ਤਾਂ ਉਸ ਧਾਰਨਾਵਾਂ ਨੂੰ ਪੜ ਕੇ ਤੇ ਫੇਰ ਉਥੇ ਜਿਹੜਾ ਪ੍ਰਸ਼ਾਦ ਲੰਗਰ ਵਰਤਾਇਆ ਜਾਂਦਾ ਤੇ ਲੰਗਰ ਦੇ ਵਿਚ ਉਥੇ ਮੀਟ ਵੀ ਵਰਤਦਾ ਗੁਰਦੁਆਰੇ ਦੇ ਵਿਚ ਜਿਹਨੂੰ ਡਲਾ ਪ੍ਰਸ਼ਾਦ ਕਿਹਾ ਜਾਂਦਾ। ਬਹੁਤ ਸਾਰੇ ਮੇਰੇ ਸੱਜਣ ਮਿੱਤਰ ਇਸ ਗੱਲ ਤੋਂ ਤਿਵਕਣਗੇ ਤੇ ਆਖਣਗੇ ਨਹੀਂ ਇਹ ਨਹੀਂ ਹੋ ਸਕਦਾ, ਪਰ ਇਹ ਕੋਈ ਮੈਂ ਸੁਣੀ ਸੁਣਾਈ ਨਹੀਂ ਆਪਣੀ ਅੱਖੀ ਦੇਖੀ ਗੱਲ ਤੇ ਹੰਢਾਈ ਗੱਲ ਸੁਣਾ ਰਿਹਾ ਤੁਹਾਨੂੰ ਤੇ ਬਹੁਤ ਸਾਰੇ ਸੱਜਣਾਂ ਨੂੰ ਪਤਾ ਵੀ ਹੋਊਗਾ ਵੀ ਹੈਗਾ ਇਹ ਚੀਜ਼ਾਂ ਚੱਲਦੀਆਂ। ਸੋ ਉਦੋਂ ਬਾਅਦ ਜਿਹੜੀ ਸੰਤਾ ਸਿੰਘ ਤੋਂ ਦੇ ਪੋਜੀਸ਼ਨ ਇਹ ਆਈ ਵੀ ਸੰਤਾ ਸਿੰਘ ਦਾ ਜਿਹੜੀ ਮੋਹਰ ਲੱਗ ਗਈ ਵੀ ਸੰਤਾ ਸਿੰਘ ਇੰਦਰਾ ਗਾਂਧੀ ਦਾ ਖਾਸ ਬੰਦਾ, ਕਾਂਗਰਸ ਦਾ ਖਾਸ ਬੰਦਾ, ਕਿਉਂਕਿ ਜਿਹੜਾ 96 ਕਰੋੜੀ ਬੁੱਢਾ ਦਲ ਸੀ ਉਹਦੇ ਨਾਲ ਜ਼ਿਆਦਾਤਰ ਜਿਹੜੇ ਲੋਕ ਸੀ ਪਿੰਡਾਂ ਚੋਂ ਗਰੀਬ ਘਰਾਂ ਚੋਂ ਜੁੜੇ ਹੋਏ ਸਨ ਤੇ ਗਰੀਬ ਘਰਾਂ ਦੇ ਜਿਹੜੇ ਲੋਕ ਕੰਮ ਤੋਂ ਭੱਜਦੇ ਸਨ ਤੇ ਉਹ ਕੀ ਕਰਦੇ ਸੀ ਨਿਹੰਗ ਸਿੰਘ ਬਾਬਾ ਬੁੱਢੇ ਦਲ ਦੀ ਛਾਉਣੀ ਨੂੰ ਜੁਆਇਨ ਕਰ ਲੈਂਦੇ ਸੀ ਤੇ ਉੱਥੇ ਇਹਨਾਂ ਦੀ ਇੱਕ ਰਵਾਇਤ ਆ ਸੁੱਖਾ ਘੋਟ ਕੇ ਪੀਣ ਦੀ ਵੀ। ਤਾਂ ਉਹ ਸੁੱਖਾ ਘੋਟ ਕੇ ਪੀਂਦੇ ਰਹਿੰਦੇ ਉੱਥੇ ਤੇ ਆਪਦਾ ਘੋੜੇ ਲੈ ਛਾਉਣੀਆਂ ਲਾ ਕੇ ਉਧਰ ਛਾਉਣੀ ਲਾ ਲਈ ਉਧਰ ਲਾ ਲਈ ਏਦਾਂ ਇਹਨਾਂ ਦਾ ਮਾਹੌਲ ਸੀ ਤੇ ਇਹਨਾਂ ਦੀ ਕਾਵਿ ਦੀ ਹੀ ਇੱਕ ਪਰੰਪਰਾ ਤੇ ਰੀਤੀਆਂ ਪਰ ਸੰਤਾ ਸਿੰਘ ਦੀ ਜਿਹੜੀ ਮੋਹਰ ਲੱਗੀ ਇੰਦਰਾ ਗਾਂਧੀ ਵਾਲੀ ਤੇ ਉਹਦੇ ਪਿੱਛੇ ਸੱਚ ਵੀ ਸਾਬਤ ਹੋ ਗਿਆ ਜਦੋਂ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਪੋਜੀਸ਼ਨ ਇਹ ਆਈ ਵੀ ਸੰਤਾ ਸਿੰਘ ਨੂੰ ਕਾਰ ਸੇਵਾ ਸੌਂਪ ਦਿੱਤੀ ਗਈ ਸੀ ਦੁਬਾਰੇ ਅਕਾਲ ਤਖ਼ਤ ਸਾਹਿਬ ਬਣਾਉਣ ਦੀ ਤੇ ਉਹਨਾਂ ਨੇ ਆ ਵੀ ਦਿੱਤਾ ਸੀ ਭਾਵੇਂ ਉਸ ਨੂੰ ਸਾਡੀ ਸਿੱਖ ਸੰਗਤ ਨੇ ਮਨਜ਼ੂਰ ਨਹੀਂ ਕੀਤਾ ਤੇ ਦੁਬਾਰ ਤੋਂ ਸਾਰਾ ਕੰਮ ਕੀਤਾ ਗਿਆ ਪਰ ਕਹਿਣ ਦਾ ਭਾਵ ਆ ਵੀ ਤਾਰਾਂ ਕਿਤੇ ਨਾ ਕਿਤੇ ਕਾਂਗਰਸ ਨਾਲ ਮਿਲੀਆਂ ਸਾਬਤ ਹੋ ਗਈਆਂ ਸਨ ਜਦੋਂ 84 ਤੋਂ ਬਾਅਦ ਕਿਸੇ ਨੇ ਨਹੀਂ ਹੱਥ ਪਾਇਆ ਤਾਂ ਫਿਰ ਸੰਤਾ ਸਿੰਘ ਨੂੰ ਮੂਹਰੇ ਕਰਕੇ ਤੇ ਕੰਮ ਕਰ ਲਿਆ ਗਿਆ ਕਿਉਂਕਿ ਉਹਨਾਂ ਕੋਲ ਮੈਨ ਪਾਵਰ ਸੀਗੀ ਜਾਂਦੀ ਸੀ ਉਹਨਾਂ ਨਾਲ ਜੁੜੀ ਹੋਈ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਵਿੱਚ ਜਿਹੜੇ ਲੀਡਰ ਆ ਉਹ ਬੁੱਢਾ ਦਲ ਨੂੰ ਤਾਂ ਪਸੰਦ ਕਰਦੇ ਆ ਜੀ ਉਹਨਾਂ ਉੱਥੇ ਨਾ ਜਾਲੀ ਵੋਟਾਂ ਉਹਨਾਂ ਦੀਆਂ ਬਹੁਤ ਪੈਂਦੀਆਂ ਤੇ ਉਹ ਜਾਲੀ ਵੋਟਾਂ ਦੇ ਵਿੱਚ ਇੱਕ ਸਭ ਤੋਂ ਜਿੱਥੇ ਅਸੀਂ ਗੁਰਸਿੱਖੀ ਦੇ ਵਿੱਚ ਇੱਕ ਗੱਲ ਦੱਸਦੇ ਹਾਂ ਵੀ ਗੁਰਸਿੱਖੀ ਦੇ ਵਿੱਚ ਜੋ ਅੰਮ੍ਰਿਤ ਛਕਾਇਆ ਜਾਂਦਾ ਤੇ ਉਦੋਂ ਕਿਹਾ ਜਾਂਦਾ ਵੀ ਸਾਡੇ ਜਿਹੜੇ ਪਿਤਾ ਜੀ ਆ ਉਹ ਹੁਣ ਗੁਰੂ ਗੋਬਿੰਦ ਸਿੰਘ ਆ ਤੇ ਮਾਤਾ ਸਾਹਿਬ ਕੌਰ ਆ ਇਹ ਇੱਕ ਰਵਾਇਤ ਆ ਸਿੱਖੀ ਦੇ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਦੀ ਪਰ ਤੁਸੀਂ ਹੈਰਾਨ ਹੋਵੋਗੇ ਵੀ ਬੁੱਢਾ ਦਲ ਦੇ ਜੇ ਤੁਸੀਂ ਪੇਪਰ ਵਰਕ ਦੇਖੋ ਉਹਨਾਂ ਦੇ ਕਾਗਜ਼ ਦੇਖੋ ਤਾਂ ਉਹਨਾਂ ਦੇ ਹਰਨਿੰਗ ਸਿੰਘ ਦੇ ਬਾਪ ਦੇ ਨਾਂ ਦੇ ਤੇ ਸੰਤਾ ਸਿੰਘ ਲਿਖਿਆ ਹੁੰਦਾ ਇੱਕ ਨਾ ਕਿਤੇ ਨਾ ਕਿਤੇ ਇਹ ਵੀ ਇੱਕ ਸਿੱਖ ਧਰਮ ਦੇ ਵਿੱਚ ਕਲੰਕ ਵਾਲੀ ਗੱਲ ਹੀ ਮੰਨੂਗਾ ਮੈਂ ਵੀ ਜਿਹੜੀ ਇਹ ਜੀ ਗੱਲ ਜਦੋਂ ਵਰਤੀ ਜਾਂਦੀ ਆ ਤੇ ਮੈਨੂੰ ਆਪਣੇ ਜੀਵਨ ਕਾਲ ਚ ਕਈ ਵਾਰ ਸੰਤਾ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੀ ਮੈਂ ਜਿਹੜੀ ਕੰਡੀਸ਼ਨ ਦੇਖਦਾ ਸੀ ਤੇ ਵੀ ਇੱਕੋ ਸਟਾਈਲ ਜਿਹੇ ਚ ਸਿਹਤ ਦੇ ਭਾਰੇ ਹੋਣ ਕਰਕੇ ਬੈਠੇ ਹੁੰਦੇ ਸੀ ਤੁਰਲੇ ਵਾਲੀ ਪੱਗ ਲਾ ਕੇ ਤੇ ਉਹਨਾਂ ਦੇ ਕੋਲੇ ਨਾ ਖਿੱਲਾਂ ਤੇ ਲੈਚੀਆਂ ਬਦਾਮ ਕਾਜੂ ਮਿਕਸਚਰ ਬਣਾ ਕੇ ਇੱਕ ਢੇਰੀ ਲੱਗੀ ਪਈ ਹੁੰਦੀ ਸੀ ਤੇ ਉਹ ਜਿਹੜਾ ਵੀ ਉਹਨਾਂ ਨੂੰ ਆਉਂਦਾ ਤੇ ਜਿੰਨੇ ਕੁ ਮੱਥਾ ਟੇਕਦਾ ਉਹ ਨੋਟ ਕੰਨੀ ਧਿਆਨ ਰੱਖਦੇ ਵੀ ਜੇ ਉਸ ਟਾਈਮ ਚ ਪੰਜ ਰੁਪਏ ਮੱਥਾ ਟੇਕਣ ਵਾਲੀ ਗੱਲ ਹੁੰਦੀ ਸੀ ਪਰ ਸੰਤਾ ਸਿੰਘ ਕੋਲੇ ਉਹੀ ਜਾਂਦਾ ਸੀ ਅੰਦਰ ਜਿਹੜਾ 150 ਮੱਥਾ ਟੇਕ ਸਕਦਾ ਸੀ ਜੇ ਤੁਸੀਂ 100 ਮੱਥਾ ਟੇਕਿਆ ਤਾਂ ਉਹ 19 ਕੁ ਖਿੱਲਾਂ ਦਿੰਦੇ ਹੁੰਦੇ ਸੀ ਅਸੀਂ ਹੱਸਦੇ ਹੁੰਦੇ ਸੀ ਵੀ 100 ਦੀਆਂ ਖਿੱਲਾਂ ਇਹ 50 ਦੀਆਂ ਖਿੱਲਾਂ ਏਦਾਂ ਦਾ ਵੀ ਅਸੀਂ ਮਾਹੌਲ ਰਿਹਾ ਉਸ ਟਾਈਮ ਦੇ ਵਿੱਚ ਹੁਣ ਗੱਲ ਆ ਜਾਂਦੀ ਆ ਉਦੋਂ ਬਾਅਦ ਦੇ ਕਾਰਜਕ੍ਰਮ ਦੀ ਸੰਤਾ ਸਿੰਘ ਤੋਂ ਬਾਅਦ ਦੀ ਸੰਤਾ ਸਿੰਘ ਦੀ ਜਿਹੜੀ ਪੋਜੀਸ਼ਨ ਇਹ ਆਈ ਵੀ ਸੰਤਾ ਸਿੰਘ ਨੇ ਆਪਦਾ ਉੱਤਰਾਧਿਕਾਰੀ ਸਥਾਪਿਤ ਨਹੀਂ ਕਰ ਸਕਿਆ ਉਸ ਟਾਈਮ ਦੇ ਵਿੱਚ ਤੇ ਇੱਕ ਤਾਂ ਧੜਾ ਹੋ ਗਿਆ ਸੰਤਾ ਸਿੰਘ ਦੇ ਪਰਿਵਾਰਕ ਧੜਾ ਤੇ ਦੂਜਾ ਹੋ ਗਿਆ ਬਲਵੀਰ ਸਿੰਘ ਬਲਵੀਰ ਸਿੰਘ ਜਿਹੜਾ ਕਿ ਇੱਕ ਬਾਜੀਗਰ ਕੌਮ ਦੇ ਵਿੱਚੋਂ ਸੰਬੰਧ ਰੱਖਦਾ ਹੋਇਆ ਨੌਜਵਾਨ ਸੀ ਤੇ ਕਾਫੀ ਤੇਜ਼ ਤਰਾਰ ਨੌਜਵਾਨ ਸੀ ਉਹਨੇ ਸੰਤਾ ਸਿੰਘ ਦੇ ਜਿਉਂਦੇ ਜੀ ਵੀ ਕਾਫੀ ਚੀਜ਼ਾਂ ਆਪਦੇ ਕਬਜ਼ੇ 'ਚ ਕਰ ਲਈਆਂ ਸਨ ਤਾਂ ਸੰਤਾ ਸਿੰਘ ਦੀ ਮੌਤ ਤੋਂ ਬਾਅਦ ਇਹ ਧੜਿਆਂ ਦੀ ਆਪਸੀ ਲੜਾਈ ਸਾਹਮਣੇ ਆ ਗਈ ਇੱਕੇ ਦਮ ਖਿੱਚ ਕੇ ਤਾਂ ਉਸ ਲੜਾਈ ਦੇ ਵਿੱਚ ਕੀ ਹੋਇਆ ਜੀ ਉਸ ਦੇ ਵਿੱਚ ਦੋਨੇ ਧਿਰਿਆਂ ਦੇ ਵਿੱਚ ਇਹ ਹੋਇਆ ਵੀ ਬਲਵੀਰ ਸਿੰਘ ਦੇ ਪਰਿਵਾਰ ਦਾ ਵੱਡਾ ਹਿੱਸਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀਗਾ ਤੇ ਪਰ ਫੇਰ ਵੀ ਬਲਵੀਰ ਸਿੰਘ ਉਹ ਆਪਦੇ ਪਰਿਵਾਰ ਦੀਆਂ ਲਾਸ਼ਾਂ ਉੱਤੋਂ ਦੀ ਤੁਰ ਕੇ ਇਸ ਦਾ ਜਿਹੜੀ ਸੰਸਥਾ ਦਾ ਮੁਖੀ ਦੇ ਤੌਰ ਦੇ ਉੱਤੇ ਆਪਦੇ ਆਪ ਨੂੰ ਕਾਮਯਾਬ ਕਰਨ ਚ ਕਾਮਯਾਬ ਹੋ ਗਿਆ ਸੀ ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਉਦੋਂ ਬਾਅਦ ਵੀ ਫੇਰ ਦੋ ਧੜੇ ਚੱਲ ਪਏ ਉਦੋਂ ਬਾਅਦ ਵੀ ਧੜਾ ਇੱਕ ਨਹੀਂ ਰਿਹਾ ਧੜੇ ਦੋ ਸ਼ੁਰੂ ਹੋ ਗਏ ਤੇ ਉਹਦੇ ਚ ਵੱਖਰੋ ਵੱਖਰੇ ਧੜਿਆਂ ਦੇ ਵਿੱਚ ਫਿਰ ਇਹਨਾਂ ਨੇ ਕੀ ਕੀਤਾ ਇਹ ਕਤਲੇ ਗੌਰ ਤੋਂ ਇਹਨਾਂ ਨੇ ਦੇਖਿਆ ਵੀ ਕੁਝ ਖਾਸ ਨਹੀਂ ਨਿਕਲਦਾ ਤਾਂ ਕਿਉਂ ਨਾ ਆਪਾਂ ਇਸ ਨੂੰ ਬਦਲੀਏ ਇੱਕ ਜੋਗਿੰਦਰ ਸਿੰਘ ਰਕਬੇ ਵਾਲੇ ਨਾਂ ਦਾ ਹੋਇਆ ਤੇ ਇੱਕ ਬਾਬਾ ਬਲਵੀਰ ਸਿੰਘ ਇਹਨਾਂ ਨੇ ਫਿਰ ਅੱਡੋ ਅੱਡ ਗੁਰਦੁਆਰਿਆਂ ਦੀਆਂ ਮਾਲਕੀਅਤਾਂ ਲੈ ਲਈਆਂ ਵੀ ਇਹ ਮੇਰਾ ਇਹ ਮੇਰਾ ਇਹ ਮੇਰਾ ਭਾਵੇਂ ਗੁਰੂ ਦੇ ਗੁਰੂ ਘਰ ਹੁੰਦੇ ਆ ਪਰ ਇਹ ਨਿਹੰਗ ਸਿੰਘਾਂ ਨੇ ਆਪੋ ਆਪਣੇ ਮੋਹਰਾਂ ਲਾ ਲਈਆਂ ਜੀ ਵੀ ਫਲਾਨੇ ਪਿੰਡ ਦਾ ਗੁਰਦੁਆਰਾ ਮੇਰਾ ਤੇ ਇਸੇ ਤਹਿਤ ਮੱਲਣ ਪਿੰਡ ਆ ਜੀ ਮੁਕਤਸਰ ਦੇ ਜ਼ਿਲ੍ਹੇ ਦੇ ਵਿੱਚ ਬੜਾ ਵਧੀਆ ਸ਼ਾਨਦਾਰ ਗੁਰੂ ਘਰ ਉੱਥੇ ਬਣਿਆ ਹੋਇਆ ਜੀ ਤੇ ਉਹਦਾ ਜਿਹੜਾ ਰੱਖ ਰਖਾਵ ਸੀ ਉਹ ਜਿਹੜਾ ਜੋਗਿੰਦਰ ਸਿੰਘ ਰਕਬੇ ਵਾਲਿਆਂ ਦੇ ਹੱਥ ਚ ਸੀ ਤੇ ਜੋਗਿੰਦਰ ਸਿੰਘ ਰਕਬੇ ਵਾਲਿਆਂ ਨੇ ਆਪਦਾ ਜਿਹੜਾ ਚੇਲਾ ਬਾਲਕ ਮੱਖਣ ਸਿੰਘ ਸੀ ਉੱਥੇ 1997 ਤੋਂ ਬਿਠਾਇਆ ਹੋਇਆ ਸੀ ਤੇ ਉਹ ਮੱਖਣ ਸਿੰਘ ਨੇ ਆਪਦਾ ਪਿੰਡ ਦੇ ਵਿੱਚ ਵੀ ਉਹਦੀ ਚੰਗੀ ਕਹਿੰਦੇ ਸ਼ਾਖ ਬਣੀ ਹੋਈ ਸੀ ਤੇ ਵਧੀਆ ਸੀ ਸਾਰੇ ਕੋਈ ਰੌਲਾ ਵਾਲਾ ਚੱਲ ਨਹੀਂ ਰਿਹਾ ਸੀ ਪਰ ਬੀਤੇ ਦਿਨੀ ਨੈਬ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਬਲਬੀਰ ਸਿੰਘ ਧੜੇਦਾਰ ਨੂੰ ਬਿਲੋਂਗ ਕਰਦਾ ਸੀ ਉਹ ਆਪਦੇ ਨਾਲ ਲੈ ਕੇ ਕੁਝ ਇੱਕ ਬੰਦੇ ਤੇ ਉਹਨਾਂ ਨੇ ਆ ਕੇ ਗੁਰਦੁਆਰੇ ਚੋਂ ਮੱਖਣ ਸਿੰਘ ਨੂੰ ਕੁੱਟ ਕੱਟ ਕੇ ਤੇ ਕੱਢਤਾ ਜੀ ਸਾਰੇ ਨੂੰ ਕੱਢ ਕੇ ਤੇ ਆਪ ਕਾਬਜ਼ ਹੋ ਗਏ ਉੱਥੇ ਉਹ ਕਾਬਜ਼ ਹੋਣ ਤੋਂ ਬਾਅਦ ਕਈ ਦਿਨ ਮੱਖਣ ਸਿੰਘ ਹਸਪੀਟਲ ਚ ਰਿਹਾ ਜੀ ਤੇ ਹਸਪੀਟਲ ਤੋਂ ਬਾਅਦ ਆ ਕੇ ਉਹਨਾਂ ਨੇ ਕੀ ਕੀਤਾ ਪੰਚਾਇਤ ਕੀਤੀ ਪਿੰਡ ਦੇ ਵਿੱਚ ਫਿਰ ਸਾਰਾ ਪਿੰਡ ਕਹਿੰਦੇ ਇਕੱਠਾ ਹੋਇਆ ਉਸ ਪੰਚਾਇਤ ਦੇ ਵਿੱਚ ਤੇ ਉਸ ਚ ਫੈਸਲਾ ਇਹ ਹੋਇਆ ਵੀ ਉਹਨਾਂ ਨੇ ਕਿਹਾ ਵੀ ਮੱਖਣ ਸਿੰਘ ਜਿਹੜਾ ਜ਼ਿਆਦਾ ਤਰ ਤੋਂ ਇੱਥੇ ਰਹਿੰਦਾ ਤੇ ਇਹਨੂੰ ਚਾਹੀਦਾ ਗੁਰੂ ਘਰ, ਪਰ ਬਲਵੀਰ ਸਿੰਘ ਦਾ ਧੜਾ ਮੰਨਣ ਚ ਰਾਜੀ ਨਹੀਂ ਸੀਗਾ ਤੇ ਉਹਨਾਂ ਦੀ ਕੋਈ ਗੱਲ ਸਿਰੇ ਨਹੀਂ ਲੱਗੀ ਤੇ ਅਖੀਰ ਪੰਚਾਇਤ ਇਹ ਕਹਿ ਕੇ ਛੱਡ ਕੇ ਚਲੀ ਗਈ ਵੀ ਤੁਹਾਡਾ ਅਸੀਂ ਨਹੀਂ ਕਰਾ ਸਕਦੇ ਫੈਸਲਾ, ਤੁਸੀਂ ਆਪਦਾ ਕਾਨੂੰਨ ਫੈਸਲਾ ਕਰੋ। ਪਰ ਕਹਿੰਦੇ ਉਦੋਂ ਘੰਟੇ ਬਾਅਦ ਹੀ ਇਹੋ ਜਿਹਾ ਫੈਸਲਾ ਕੀਤਾ ਵੀ ਉਹ ਸਿੱਧੇ ਹੀ ਹਥਿਆਰਾਂ ਅਸਲਾ ਇਹਨਾਂ ਕੋਲੇ ਵਾਧੂ ਆ ਤਕਰੀਬਨ ਸਾਰਿਆਂ ਕੋਲ ਹੀ ਤੇ ਸਿੱਧੇ ਹੀ ਗੋਲੀ ਬਰੂਦ ਤੇ ਆ ਗਏ ਜੀ, ਮਾਰੋ ਮਰਾਈ ਚ ਆ ਗਏ। ਭਾਵੇਂ ਕਹਿੰਦੇ ਵੀ ਨੈਬ ਸਿੰਘ ਇੱਕ ਭੋਰੇ ਦੇ ਵਿਚ ਲੁਕਿਆ ਹੋਇਆ ਸੀਗਾ ਤੇ ਪਰ ਇਹਨਾਂ ਜਿਹੜੇ ਕਾਬਜ ਮੱਖਣ ਸਿੰਘ ਧੜਾ ਸੀ 97 ਤੋਂ ਉੱਥੇ ਰਹਿੰਦਾ ਰਿਹਾ ਸੀ, ਉਸ ਨੂੰ ਫਿਰ ਉਹ ਸਾਰੀਆਂ ਬਰੀਕੀਆਂ ਉਸ ਗੁਰੂ ਘਰ ਦੀਆਂ ਪਤਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਲੱਭ ਕੇ ਤੇ ਉਹਨਾਂ ਨੂੰ ਮਾਰਤਾ ਜੀ। 3 ਜਾਣੇ ਮਰੇ ਆ ਜੀ, ਨੈਬ ਸਿੰਘ ਤੇ ਉਹਨਾਂ ਦਾ ਭਤੀਜਾ ਤੇ ਇੱਕ ਹੋਰ ਨੌਜਵਾਨ ਸੀ, ਸਿੱਧੀਆਂ ਗੋਲੀਆਂ ਮਾਰ ਕੇ ਮਾਰੇ ਆ ਤੇ ਉਹ ਪਿੰਡ ਦੇ ਵਿੱਚ ਜਿਹੜਾ ਮਾਹੌਲ ਬਹੁਤ ਜ਼ਿਆਦਾ ਵਿਗੜਿਆ ਹੋਇਆ ਤੇ ਹੁਣ ਗੁਰੂ ਘਰ ਦੇ ਵਿੱਚ ਜਿਹੜੀ ਪੁਲਿਸ ਦਾ ਪਹਿਰਾ ਤੇ ਹੁਣ ਤਾਂ ਇਹ ਵੀ ਹੋਇਆ ਵੀ ਉੱਥੋਂ ਦੀ ਜਿਹੜੀ ਰੀਤ ਰਿਵਾਜ ਪ੍ਰਕਾਸ਼ ਕਰਨ ਦੀ ਉਹ ਵੀ ਪ੍ਰਭਾਵਿਤ ਹੋਈ ਆ ਤੇ ਕਾਫੀ ਜਿਹੜਾ ਤਣਾਅ ਏਰੀਏ ਚ ਬਣਿਆ ਹੋਇਆ। ਪਰ ਜਿਹੜੀ ਨਿਹੰਗ ਸਿੰਘ ਕੌਮ ਆ ਜਾਂ ਨਿਹੰਗ ਸਿੰਘ ਇੱਕ ਬਣੀ ਹੋਈ ਇੱਕ ਵੱਖਰੀ ਇੱਕ ਚੱਲੀ ਹੋਈ ਰਵਾਇਤ ਆ, ਉਹਦੇ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹੋ ਜਿਹਾ ਧੜਿਆਂ ਦੀ ਲੜਾਈ। ਉਹਦੇ ਵਿੱਚ ਇਹੋ ਜਿਹੀ ਕਤਲੇ ਗੌਰਤ ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਬਹੁਤ ਵਾਰੀ ਹੋਈ ਆ ਤੇ ਇਹ ਇਸ ਦੇ ਕਾਰਨ ਥੋੜੀ ਜਿਹੀ ਸਰਕਾਰ ਦੇ ਉੱਤੇ ਵੀ ਉਂਗਲਾਂ ਉੱਠ ਰਹੀਆਂ। ਭਾਵੇਂ ਮਲੂਕੇ ਨੇ ਇੱਕ ਅਫੀਸ਼ੀਅਲ ਬਿਆਨ ਦੇ ਵਿੱਚ ਕਿਹਾ ਵੀ ਅਸੀਂ ਕੀ ਕਰੀਏ ਜੇ ਗੁਰਦੁਆਰੇ ਚ ਚਾਰ ਦੋ ਧਿਰਾਂ ਆਪਸ ਵਿੱਚ ਲੜ ਪਈਆਂ ਤਾਂ ਇਹ ਸਰਕਾਰ ਕਿਵੇਂ ਭਾਈਵਾਲ ਹੋਗੀ। ਪਰ ਮੇਰਾ ਮੰਨਣਾ ਇਹ ਹੈ ਵੀ ਸਰਕਾਰ ਕਿਤੇ ਨਾ ਕਿਤੇ ਉੱਥੇ ਭਾਈਵਾਲ ਹੋ ਜਾਂਦੀ ਆ ਜਦੋਂ ਸਰਕਾਰ ਧੜੇ ਬਣਾਉਂਦੀ ਆ। ਜੇ ਹੁਣ ਨਿਹੰਗ ਸਿੰਘਾਂ ਦੇ ਜਾਂ ਇਹਨਾਂ ਲੋਕਾਂ ਦੇ ਧੜੇ ਨਾ ਹੋਣ ਤਾਂ ਇਹ ਚੀਜ਼ਾਂ ਆਪਤੀ ਨਹੀਂ ਆਉਂਦੀਆਂ। ਸਰਕਾਰ ਇੱਕ ਤਾਂ ਬਣਾ ਹੀ ਸਕਦੀਆਂ ਨੇ, ਜੇ ਪੰਥਕ ਸਰਕਾਰ ਆ ਤਾਂ ਇੱਕ ਗੱਲ ਤਾਂ ਕਹਿ ਸਕਦੀ ਹੈ ਵੀ ਦੱਸੋ ਵੀ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਤੋਂ ਬਿਨਾਂ ਜੋ ਗੁਰੂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਮਨਜ਼ੂਰ ਨਹੀਂ ਹੈ। ਤਾਂ ਅਸੀਂ ਇੱਕ ਸਖਤੀ ਨਾਲ ਇੱਕ ਝੰਡੇ ਹੇਠ ਤਾਂ ਸਭ ਨੂੰ ਲਿਆਈ ਸਕਦੇ ਹਾਂ ਨਾ, ਪਰ ਸਰਕਾਰਾਂ ਨਹੀਂ ਲਿਆਉਂਦੀਆਂ ਤੇ ਨਹੀਂ ਲਿਆਉਣੀਆਂ ਚਾਹੁੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਆ ਗਏ ਇੱਕ ਝੰਡੇ ਹੇਠ ਤਾਂ ਇਹ ਪਾਵਰ ਬਣ ਜੂਗੀ, ਸੋ ਕਿਉਂ ਨਾ ਇਹਨਾਂ ਨੂੰ ਵੰਡ ਕੇ ਜਿਹੜੀਆਂ ਵੋਟਾਂ ਦੇ ਰੂਪ ਦੇ ਵਿੱਚ ਦੇਖਿਆ ਜਾਵੇ। ਸੋ ਇਹ ਦੇ ਮਗਰ ਟੋਟਲ ਘਟਨਾ ਕਰਾਵਾਂਗੇ
ਜੀ। ਸੋ ਬ੍ਰਾਟ ਸਾਹਿਬ ਅੱਗੇ ਥੋੜੀ ਜਿਹੀ ਸ਼੍ਰੋਮਣੀ ਕਮੇਟੀ ਜਿੱਦਾਂ ਕਿ ਗੱਲ ਚੱਲ ਰਹੀ ਆ, ਸੋ ਉਸਦੀਆਂ ਚੋਣਾਂ ਜੋ ਹੋ ਰਹੀਆਂ ਉਸ ਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕੀਤੀ ਜਾਵੇ।
ਬਿਲਕੁਲ ਜੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਅਸਲ ਚ ਪ੍ਰਧਾਨ ਦੀਆਂ ਇਲੈਕਸ਼ਨਾਂ ਦੇ ਵਿਚ ਜਿਹੜਾ ਹੁਣ ਗੱਲ ਨਿਕਲ ਕੇ ਆ ਰਹੀ ਹੈ ਵੀ ਪਿਛਲੇ ਟਾਈਮ ਦੇ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਦੀ ਗੱਲ ਆਈ ਸੀ ਤੇ ਉਸ ਟਾਈਮ ਬਹੁਤ ਸਾਰੇ ਪੀਸੀ ਦੇ ਮੈਂਬਰ ਬਹੁਤ ਨਾਰਾਜ਼ ਹੋ ਗਏ ਸੀ ਤਾਂ ਉਹ ਕਿਤੇ ਨਾ ਕਿਤੇ ਨਹੀਂ ਚਾਹੁੰਦੇ ਵੀ ਅਸੀਂ ਵੋਟਾਂ ਫੇਰ ਉਹਨਾਂ ਲੋਕਾਂ ਨੂੰ ਪਾਈਏ ਤੇ ਉਹਨਾਂ ਲੋਕਾਂ ਨੂੰ ਪ੍ਰਧਾਨ ਬਣਾਈਏ ਤੇ ਅਕਾਲੀ ਦਲ ਵੀ ਹੁਣ ਚਾਹੂਗਾ ਕਿ ਥੋੜਾ ਜਿਹਾ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਉਹਨਾਂ ਨੇ ਲੱਗਦਾ ਵੀ ਆਪਾਂ ਕੋਈ ਨਵਾਂ ਬੰਦਾ ਸਾਹਮਣੇ ਲੈ ਕੇ ਆਈਏ ਤਾਂ ਕਿ ਜਿਹੜਾ ਅਵਤਾਰ ਸੇ ਮੱਕੜ ਲੱਗ ਚੁੱਕੀਆਂ ਜਾਂ ਬਦਨਾਮੀ ਹੋ ਚੁੱਕੀ ਆ ਉਹ ਇਲੈਕਸ਼ਨਾਂ ਚ ਕਿਤੇ ਨੈਗੇਟਿਵ ਪਾਸੇ ਨਾ ਜਾਵੇ। ਪਰ ਕਿਤੇ ਨਾ ਕਿਤੇ ਉਹ ਹਾਰਨਾ ਵੀ ਨਹੀਂ ਚਾਹੁੰਗੇ। ਸ਼੍ਰੋਮਣੀ ਕਮੇਟੀ ਦੇ ਜਿਹੜੀ ਪ੍ਰਧਾਨਗੀ ਆ ਉਹ ਇੱਕ ਅਹਿਮ ਪ੍ਰਧਾਨਗੀ ਆ, ਸਰਕਾਰ ਉਹਦੇ ਆਪਦੇ ਹੱਥ ਚ ਰੱਖਣੀ ਚਾਹੁੰਦੀ ਆ ਤੇ ਉਹ ਬਾਦਲ ਸਰਕਾਰ ਇਸ ਚੀਜ਼ ਨੂੰ ਹਾਰਨਾ ਵੀ ਨਹੀਂ ਚਾਹੂਗੀ। ਸੋ ਇਸ ਲਈ ਬਾਦਲ ਸਰਕਾਰ ਜਿਹੜੀ ਆ ਉਹ ਸੇਵਾ ਸਿੰਘ ਸੇਖਵਾ ਨਾਂ ਦੇ ਇੱਕ ਮੰਤਰੀ ਰਹੇ ਆ ਜੀ, ਪੁਰਾਣੇ ਸਾਡੇ ਮੰਤਰੀ ਆ ਅਕਾਲੀ ਦਲ ਦੇ ਕਾਫੀ ਪੁਰਾਣੇ ਸਿਆਸਤਦਾਨ ਆ ਜੀ ਤੇ ਉਹਨਾਂ ਨੂੰ ਜਿਹੜੀ ਲਾਈਮ ਲਾਈਟ ਚ ਲਿਆ ਰਹੀ ਆ। ਪਰ ਦੂਜੇ ਪਾਸੇ ਕਿਰਪਾਲ ਸਿੰਘ ਬਡੂੰਗਰ ਆ, ਕਿਰਪਾਲ ਸਿੰਘ ਬਡੂੰਗਰ ਦੇ ਉੱਤੇ ਜਿਹੜੀ ਇੱਕ ਉਹਨਾਂ ਨੇ ਪਹਿਲਾਂ ਵੀ ਇਸ ਅਹੁਦੇ ਤੇ ਰਹੇ ਆ ਜੀ ਤੇ ਉਹਨਾਂ ਦੀ ਥੋੜੀ ਜਿਹੀ ਇਮੇਜ ਸਾਫ਼ ਸੁਥਰੀ ਆ। ਕਿਰਪਾਲ ਸਿੰਘ ਬਡੂੰਗਰ ਦੀ ਉਹ ਇੱਕ ਚੰਗੇ ਸਾਹਿਤਕਾਰ ਵੀ ਆ, ਚੰਗੇ ਚਿੰਤਕ ਵੀ ਆ, ਚੰਗੇ ਲਿਖਾਰੀ ਆ ਤੇ ਚੰਗੇ ਸਿੱਖ ਬੁੱਧੀਜੀਵੀ ਵੀ ਆ ਤੇ ਉਹਨਾਂ ਦੀ ਥੋੜੀ ਜਿਹੀ ਖਰੀ ਇਮੇਜ ਆ। ਸੋ ਜਿਹੜਾ ਮੁਕਾਬਲਾ ਉਹ ਕਿਰਪਾਲ ਸਿੰਘ ਬਡੂੰਗਰ ਤੇ ਜਿਹੜੀ ਸੇਵਾ ਸਿੰਘ ਸੇਖਵਾਂ ਦੇ ਵਿਚਾਲੇ ਹੋਣ ਦੀ ਆਸ ਆ। ਪਰ ਨਾਲ ਨਾਲ ਇੱਕ ਤੀਰ ਛੱਡਿਆ ਗਿਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਬਕਾ ਮੀਤ ਪ੍ਰਧਾਨ ਸਨ ਤੇ ਉਹ ਪੇਡਾ ਚ ਚੇਅਰਮੈਨ ਵੀ ਰਹੇ ਆ ਮਨਜੀਤ ਸਿੰਘ, ਉਹਨਾਂ ਨੂੰ ਵੀ ਨਾਲ ਪੈਰਲਰ ਇਸ ਦੇ ਵਿਚ ਉਹਨਾਂ ਨੇ ਖੜਾ ਕੀਤਾ। ਪਰ ਦੇਖਦੇ ਆ ਵੀ ਕੀ ਬਣਦਾ। ਮੈਨੂੰ ਜਿੱਥੋਂ ਤੱਕ ਲੱਗਦਾ ਵੀ ਜੇ ਸਰਕਾਰ ਸੇਵਾ ਸਿੰਘ ਸੇਖਵਾਂ ਦੇ ਹੱਕ ਚ ਹੀ ਭੁਗਤੂਗੀ, ਪਰ ਜੇ ਕਿਰਪਾਲ ਸਿੰਘ ਬਡੂੰਗਰ ਆਉਂਦੇ ਆ ਉਹ ਕਿਤੇ ਨਾ ਕਿਤੇ ਆਮ ਲਈ ਮੈਨੂੰ ਲੱਗਦਾ ਸਹੀ ਰਹਿਣਗੇ
ਜੀ। ਸੋ ਬ੍ਰਾਟ ਸਾਹਿਬ ਅਗਲੀ ਖਬਰ ਦੇ ਵਿਚ ਆ ਕੇ ਜਿਹੜੀ ਡੈਬਿਟ ਕਾਰਡ ਬਾਰੇ ਆ ਕਿ 32 ਲੱਖ ਡੈਬਿਟ ਕਾਰਡਾਂ ਦੀਆਂ ਸੂਚਨਾਵਾਂ ਚੋਰੀ ਹੋਣ ਦਾ ਖਦਸ਼ਾ ਤੇ ਸਾਈਬਰ ਅਪਰਾਧੀਆਂ ਨੂੰ ਫੜਨਾ ਹੋਵੇਗਾ ਔਖਾ। ਸੋ ਇਹ ਜਿਹੜੇ ਡੈਬਿਟ ਕਾਰਡ ਸੂਚਨਾਵਾਂ ਜਿਹੜੇ ਜੀ
ਮੈਂ ਕੱਲ ਪਰਸੋਂ ਵੀ ਇਸ ਖਬਰ ਦੇ ਉੱਤੇ ਗੱਲਬਾਤ ਹੋਈ ਸੀਗੀ ਤੇ ਉਹੀ ਚਾਈਨਾ ਦੀਆਂ ਗਾ ਜਾਂਦੀਆਂ ਜੀ ਜਦੋਂ ਵੀ ਕੋਈ ਸਸਤੇ ਅਦਾਰੇ ਨਾਲ ਤੁਸੀਂ ਕੋਈ ਗੱਲ ਕਰਦੇ ਹੋ ਨਾ ਕੋਈ ਵੀ ਸਸਤੀ ਗੱਲਬਾਤ ਕਰਦੇ ਹੋ ਤਾਂ ਉਹਦੇ ਵਿੱਚ ਕੁਦਰਿਆ ਕੁਝ ਇਹੋ ਜਿਹੀਆਂ ਚੀਜ਼ਾਂ ਆਈ ਜਾਂਦੀਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਤੰਗ ਕਰਦੀਆਂ ਉਹ ਕਹਾਵਤ ਐਵੇਂ ਨਹੀਂ ਬਣੀ ਵੀ ਸਸਤਾ ਵਾਰ ਵਾਰ ਰੋਵੇ ਤੇ ਮਹਿੰਗਾ ਇੱਕ ਵਾਰ ਜੇ ਹੁਣ ਤੁਸੀਂ ਕਿਸੇ ਚੰਗੇ ਬੈਂਕ ਚ ਕੋਈ ਫੀਸ ਪੇ ਕਰਦੇ ਹੋ ਜਾਂ ਕੁਛ ਇਹੋ ਜਿਹੀ ਸਰਵਿਸ ਟੈਕਸ ਦਿੰਦੇ ਹੋ ਤਾਂ ਉਹਦੇ ਬੱਟੇ ਤੁਹਾਨੂੰ ਸਰਵਿਸ ਮਿਲਦੀ ਹੈ, ਗੱਲ ਨਹੀਂ ਹੈ ਨਹੀਂ ਮਿਲਦੀ, ਕਈ ਵਾਰ ਤੁਹਾਨੂੰ ਦਿਖਦੀ ਨਹੀਂ ਉਹ। ਸੋ ਇਹੀ ਚੀਜ਼ ਹੋਈ ਹੈ ਜੀ, ਕੁਝ ਇੱਕ ਬੈਂਕ ਖਾਸ ਕਰਕੇ ਜੈਸ ਏ ਟੀ ਐਮ ਵਾਲਿਆਂ ਦੇ ਉੱਤੇ ਗੱਲ ਉੱਠੀ ਸੀ ਵੀ ਉਹਨਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਬਣੀਆਂ ਹੋਈਆਂ ਮਸ਼ੀਨਾਂ ਕਾਰਨ ਜਿਹੜੇ ਸਾਰੇ ਕਾਰਡਾਂ ਦੇ ਕਲੋਨ ਬਣਾ ਲਏ ਤੇ ਕਾਰਡਾਂ ਦੇ ਵਿੱਚ ਵੀ ਜਿਹੜੀ ਪੋਜੀਸ਼ਨ ਇਹ ਆ ਜੀ ਵੀ ਜਿਵੇਂ ਜਿਵੇਂ ਅਸੀਂ ਆਧੁਨਿਕਤਾ ਵਾਲੇ ਪਾਸੇ ਵੱਧਦੇ ਜਾਂਦੇ ਹਾਂ ਉਵੇਂ ਉਵੇਂ ਸੁਧਾਰ ਆਉਂਦੇ ਜਾਂਦੇ ਆ। ਹੁਣ ਦੇਖੋ ਜਿਹੜੇ 1G, 2G, 3G, 4G ਤੱਕ ਪਹੁੰਚ ਗਈ ਆ ਗੱਲ, ਹੁਣ 7, 8G ਤੱਕ ਆ ਗਈ ਆ, ਤਾਂ ਉਹਦੇ ਵਿੱਚ ਕੋਈ ਤਾਂ ਕਾਰਨ ਹੈਗਾ ਹੀ ਆ ਨਾ, ਕੋਈ ਤਾਂ ਸੁਧਾਰ ਹੋ ਹੀ ਜਾਂਦੇ ਆ ਉਹਦੇ ਚ ਟੈਕਨੀਕ ਦੇ। ਸੋ ਇਸ ਜਿਹੜੇ ਪਹਿਲਾਂ ਦੇ ਕਾਰਡ ਬਣੇ ਹੋਏ ਆ ਉਹ ਕਾਰਡਾਂ ਦੇ ਵਿੱਚ ਜਿਹੜੀ ਚਿੱਪ ਨੀ ਹੁੰਦੀ ਸੀਗੀ ਤੇ ਉਹ ਬਹੁਤ ਛੇਤੀ ਉਹਨਾਂ ਦਾ ਕਲੋਨ ਤਿਆਰ ਹੋ ਜਾਂਦਾ ਸੀ, ਪਰ ਹੁਣ ਪੋਜੀਸ਼ਨ ਇਹ ਆ ਗਈ ਆ ਵੀ ਚਿੱਪ ਵਾਲੇ ਕਾਰਡ ਆ ਉਹਨਾਂ ਨੂੰ ਸਪੈਸ਼ਲ ਕੋਡਿੰਗ ਹੁੰਦੀ ਆ ਤੇ ਉਹ ਥੋੜਾ ਜਿਹਾ ਬ੍ਰੇਕ ਹੋਣਾ ਔਖਾ ਹੋ ਜਾਂਦਾ, ਭਾਵੇਂ ਜਿਹਨੇ ਕਰਨਾ ਉਹ ਤਾਂ ਕਰ ਹੀ ਲੈਂਦਾ ਹੈ ਤਾਂ ਉਹ ਤਾਂ ਗੱਲ ਛੱਡ ਦਿਓ ਵੀ ਨਾ ਕਰੇ। ਮੇਰੇ ਕੋਲ ਵੀ ਪਿਛਲੇ ਦਿਨੀ ਇੱਕ ਮੈਲਬਨ ਤੋਂ ਅਪਰੋਚ ਆਈ ਕਿਸੇ ਬੰਦੇ ਦੀ, ਤਾਂ ਉਹ ਕਹਿੰਦਾ ਜੀ ਕੋਈ ਇੰਡੀਅਨ ਬੰਦਾ ਹੀ ਸੀਗਾ, ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਗਾ, ਮੈਨੂੰ ਕਹਿੰਦਾ ਜੀ ਵੀ ਮੈਂ ਸੁਣਿਆ ਤੁਸੀਂ ਫੌਕਸਟੈਲ ਚ ਬਹੁਤ ਲੰਮੇ ਚਿਰ ਤੋਂ ਕੰਮ ਕਰ ਰਹੇ ਹੋ। ਮੈਂ ਕਿਹਾ ਹਾਂਜੀ ਕਰ ਰਿਹਾ ਜੀ। ਕਹਿੰਦੇ ਮੈਨੂੰ ਇੱਕ ਕਾਰਡ ਤੇ ਇੱਕ ਬਾਕਸ ਚਾਹੀਦਾ। ਮੈਂ ਕਿਹਾ ਜੀ ਕਿਹੜਾ ਕਾਰਡ ਬਾਕਸ? ਕਹਿੰਦੇ ਫੌਕਸਟੈਲ ਦਾ। ਮੈਂ ਕਿਹਾ ਜੀ ਵੀ ਅਸੀਂ ਸਾਨੂੰ ਐ ਨਹੀਂ ਕਾਰਡ ਬਾਕਸ ਮਿਲਦੇ ਹੁੰਦੇ, ਸਾਨੂੰ ਕੰਪਨੀ ਹਰ ਮਹੀਨੇ ਸਟਾਕ ਭੇਜਦੀ ਆ ਓਨਾ ਹੀ ਭੇਜਦੀ ਆ ਜਿੰਨਾ ਕਸਟਮਰਾਂ ਦੇ ਲੱਗਣਾ ਹੁੰਦਾ ਤੇ ਉਹ ਅੱਡੋ ਅੱਡ ਕਸਟਮਰਾਂ ਦੇ ਨਾਂ ਤੇ ਅਲਾਟ ਹੋ ਕੇ ਹੀ ਆਉਂਦਾ, ਸਾਡੇ ਕੋਲ ਐ ਐਕਸਟਰਾ ਨਹੀਂ ਆਉਂਦਾ। ਕਹਿੰਦੇ ਨਹੀਂ ਜੀ ਜਿਹੜੇ ਤੁਸੀਂ ਪੁਰਾਣੇ ਬਦਲਦੇ ਹੋ ਲੋਕਾਂ ਦੇ ਘਰਾਂ ਚੋਂ। ਮੈਂ ਕਿਹਾ ਹਾਂ ਉਹ ਪੁਰਾਣੇ ਅਸੀਂ ਲਿਆਉਣੇ ਆ, ਪਰ ਉਹ ਅਸੀਂ ਪੁਰਾਣੇ 20 ਮਹੀਨੇ 2 ਮਹੀਨਿਆਂ ਚ ਸਾਰੇ ਵਾਪਸ ਕੰਪਨੀ ਨੂੰ ਭੇਜ ਦਿੰਦੇ ਆ, ਸਾਨੂੰ ਅਸੀਂ ਉਹਨਾਂ ਤੋਂ ਕੀ ਕਰਾਉਣਾ ਹੁੰਦਾ। ਕਹਿੰਦੇ ਨਹੀਂ ਜੀ ਐਂ ਕਰੋ ਵੀ ਤੁਹਾਨੂੰ ਤਾਂ ਐਵੇਂ $100-200 ਚਾਰਜ ਕਰਨਗੇ ਉਹ, ਤੇ ਇੱਕ ਪੁਰਾਣਾ ਬਾਕਸ ਤੇ ਇੱਕ ਕਾਰਡ ਸਾਨੂੰ ਚਾਹੀਦਾ। ਉਹਨਾਂ ਨੇ ਸਪੈਸ਼ਲ ਉਹਦਾ ਮੈਨੂੰ ਦੱਸਿਆ ਵੀ ਆਹ ਮਾਰਕਾ ਚਾਹੀਦਾ, ਆਹ ਮਾਰਕੇ ਦਾ ਹੋਵੇ ਕਾਰਡ ਤੇ ਇਸ ਮਾਰਕੇ ਦਾ ਬਾਕਸ ਹੋਵੇ, ਜਿਹੜਾ ਕਿ ਪਹਿਲਾਂ ਫੌਕਸਟੈਲ ਯੂਜ਼ ਕਰਦਾ ਸੀਗਾ ਤੇ ਅੱਜ ਕੱਲ ਨਹੀਂ ਕਰਦਾ। ਮੈਂ ਕਿਹਾ ਕਿਉਂ, ਕੀ ਕਾਰਨ? ਕਹਿੰਦੇ ਜੀ ਅਸੀਂ ਸਿੱਧੀ ਗੱਲ ਆ ਜੀ, ਤੁਹਾਨੂੰ ਕਹਿੰਦੇ ਜੀ ਜਿੰਨੇ ਪੈਸੇ ਕਵਾਂਗੇ ਉਨੇ ਦੇ ਦਿਆਂਗੇ, ਜੇ ਤੁਸੀਂ ਸੀਰ ਪਾਉਣਾ ਤਾਂ ਸੀਰ ਪਾਲੋ, ਮਹੀਨੇ ਦੇ ਪੈਸੇ ਭੇਜ ਦਿਆ ਕਰਾਂਗੇ। ਤੇ ਸਾਡੇ ਕੋਲੇ ਬਹੁਤ ਸਾਰੇ ਕਸਟਮਰ ਆ ਤੇ ਅਸੀਂ ਉਹਨਾਂ ਦਾ ਕਾਰਡ ਆ ਜਿਹੜਾ ਉਹ ਬ੍ਰੇਕ ਕਰਕੇ ਤੇ ਅਸੀਂ ਆਪਣੇ ਕਸਟਮਰਾਂ ਨੂੰ ਵੰਡਦੇ ਹੁੰਦੇ ਆ ਤੇ ਕਸਟਮਰ ਸਾਨੂੰ ਥੋੜੇ ਜਿਹੇ ਪੈਸੇ ਦੇ ਦਿੰਦੇ ਆ। ਯਾਨੀ ਕਿ ਇੱਕ ਫੌਕਸਟੈਲ ਦਾ ਜੇ ਬਿੱਲ $50-60 ਮਹੀਨਾ ਭਰਨ ਦੀ ਥਾਂ ਤੇ ਕੋਈ ਬੰਦਾ ਉਹਨਾਂ ਨੂੰ $200 ਚ ਕਾਰਡ ਵੇਚ ਰਿਹਾ ਤੇ ਉਹ ਓਦੂ ਬਾਅਦ ਫ੍ਰੀ ਆ, ਤੇ ਫ੍ਰੀ ਦਾ ਮਾਲ ਸਾਨੂੰ ਖਾਣਾ ਬੜਾ ਚੰਗਾ ਲੱਗਦਾ, ਖਾਸ ਕਰਕੇ ਭਾਰਤੀ ਕਲਚਰ ਦੇ ਵਿੱਚ ਹੈ। ਤਾਂ ਉਹਨੇ ਮੈਨੂੰ ਹਜ਼ਾਰਾਂ ਕਿ ਲੱਖਾਂ ਦੇ ਲਾਗੇ ਦੀ ਗਿਣਤੀ ਚ ਦੱਸਿਆ ਸੀ, ਕਹਿੰਦਾ ਮੈਂ ਕਾਰਡ ਵੇਚੇ ਹੋਏ ਆ ਤੇ ਮੈਂ ਉਹ ਕਾਰਡ ਸਵੈਪ ਕਰਨੇ ਤੇ ਮੈਂ ਕਹੂੰ ਤਾਂ ਸ਼ੇਅਰ ਦੇ ਦੂੰਗਾ ਤੇ ਕਹੂੰ ਤਾਂ ਜਿਹੜੇ ਜਿੰਨੇ ਮਰਜ਼ੀ ਪੈਸੇ ਤੁਸੀਂ ਬਾਕਸ ਦੇ ਮੰਗੋ। ਮੈਂ ਕਿਹਾ ਮੈਂ ਕਿੰਨੇ ਪੈਸੇ ਮੰਗ ਲੂ, ਮੈਂ ਅੰਦਾਜ਼ਾ ਜਿਹਾ ਉਹਨੂੰ ਪੁੱਛਣਾ ਚਾਹਿਆ, ਉਹ ਆਹਦਾ $10,000-$20,000 ਤੱਕ ਅਸੀਂ ਬਾਕਸ ਦਾ ਦੇ ਦਿਆਂਗੇ। ਸੋ ਇੱਕ ਪੁਰਾਣਾ ਬਾਕਸ ਜੇ ਮੈਂ ਉਹਨੂੰ ਦੇ ਦਿੰਦਾ ਤਾਂ ਮੈਨੂੰ ਕੰਪਨੀ ਨੇ ਉਹਦਾ 100 ਜਾਂ 200 ਰੁਪਈਆ ਚਾਰਜ ਕਰਨਾ ਸੀ, $200, ਤੇ ਮੈਨੂੰ ਉਹ 10-20 ਹਜ਼ਾਰ ਦੀ ਆਫਰ ਕਰ ਰਿਹਾ। ਸੋ ਕਿਉਂ ਕਰ ਰਿਹਾ? ਕਿਉਂਕਿ ਉਸ ਨੂੰ ਬ੍ਰੇਕ ਕਰ ਸਕਦਾ, ਉਹਨੂੰ ਕਿਤੋਂ ਹੋਰ ਮਿਲਦਾ ਨੀ। ਮੈਂ ਉਹਨੂੰ ਕਿਹਾ ਵੀ ਦੇਖੋ ਭਰਾ ਮੇਰਿਆ ਵੀ ਮੈਨੂੰ ਪਤਾ ਵੀ ਤੈਨੂੰ ਇਹ ਬਾਕਸ ਮਿਲ ਜੂਗਾ, ਨਾ ਮਿਲਣ ਵਾਲੀ ਕੋਈ ਗੱਲ ਨੀ ਹੈਗੀ, ਕਿਤੋਂ ਹੋਰ ਮਿਲ ਜੂ ਮੈਂ ਨਾ ਦੇਊਂਗਾ ਤਾਂ, ਪਰ ਮੈਂ ਨੀ ਦੇ ਸਕਦਾ। ਇੰਨੀ ਕੁ ਮੇਰੀ ਬੇਨਤੀ ਆ ਵੀ ਮੈਂ ਇਹ ਕੰਮ ਦੇ ਵਿੱਚ ਪਾ ਕੇ ਆਪਦੇ ਆਪ ਨੂੰ, ਮੈਂ ਰਾਤ ਨੂੰ ਸੁੱਖ ਦੀ ਨੀਂਦ ਸੌਣਾ ਅੱਜ ਤੇ ਮੈਂ ਉਹੀ ਸੌਣਾ ਚਾਹੁੰਦਾ, ਮੈਂ ਆਪਦੀ ਜ਼ਮੀਰ ਆਪਦੇ ਆਪ ਨੂੰ ਨਹੀਂ ਡੇਗਣਾ ਚਾਹੁੰਦਾ। ਸੋ ਮੈਂ ਉਹਨੂੰ ਇਨਕਾਰ ਕਰਤਾ, ਪਰ ਕਹਿਣ ਦਾ ਭਾਵ ਇਹ ਆ ਵੀ ਪੁਰਾਣੀ ਜਿਹੜੀ ਟੈਕਨੀਕ ਸੀ ਉਹ ਛੇਤੀ ਬ੍ਰੇਕ ਹੋ ਜਾਂਦੀ ਹੈ, ਜਿਹੜਾ ਹੁਣ ਨਵੀਂ ਚੀਜ਼ ਆ ਗਈ ਉਹ ਨਹੀਂ ਬ੍ਰੇਕ ਹੁੰਦੀ। ਤੇ ਹੁਣ ਇਹ ਗੱਲ ਬੈਂਕਾਂ ਨੂੰ ਕਹੀ ਹੈ ਵੀ ਜਿਹੜੇ 32 ਲੱਖ ਕਾਰਡ ਆ ਉਹਨਾਂ ਨੂੰ ਬਦਲ ਕੇ ਛੇਤੀ ਤੋਂ ਛੇਤੀ ਚਿੱਪ ਵਾਲੇ ਕਾਰਡ ਦਿੱਤੇ ਜਾਣ। ਸੋ ਦੇਖਦੇ ਹਾਂ ਜੀ, ਇਹ 1.3 ਕਰੋੜ ਨਿਕਲਿਆ ਜਿਹੜੇ 19 ਬੈਂਕਾਂ ਚੋਂ 641 ਖਾਤਿਆਂ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ, ਤਾਂ ਉਹਦੇ ਚ ਹੁਣ ਸਰਕਾਰ ਕਰ ਵੀ ਕੁਛ ਨਹੀਂ ਸਕਦੀ।
ਜੀ ਜੀ, ਅਗਲੀ ਖਬਰ ਦੇ ਵਿਚ ਆ ਜੀ, ਰਲੇਵੇਂ ਦੀ ਗੱਠਜੋੜ ਵਿਚ ਫਸਿਆ ਪੇਜ, ਕਾਂਗਰਸ ਚਾਹੁੰਦੀ ਹੈ ਆਵਾਜ਼ੇ ਪੰਜਾਬ ਰਲੇਵਾਂ ਕਰੇ। ਸੋ ਇਸ ਬਾਰੇ ਨਵਜੋਤ ਸਿੰਘ ਸਿੱਧੂ ਬਾਰੇ ਆ ਜੀ, ਇਸੇ ਬਾਰੇ ਤੁਸੀਂ ਕੀ ਕਹੋਗੇ ਕਿ ਇਹ ਜਿਹੜਾ ਹੁਣ ਰਲੇਵਾਂ ਹੋਣਾ ਵਾ ਇਹ ਕਿੰਨਾ ਕੁ ਵਧੀਆ ਹੋਵੇਗਾ ਵੀ ਜਾਂ ਨਹੀਂ ਹੋਵੇਗਾ?
ਦੇਖੋ ਮੀਟਿੰਗਾਂ ਦਾ ਦੌਰ ਚੱਲ ਰਹੇ ਆ, ਮੀਟਿੰਗਾਂ ਦੇ ਦੌਰ ਤੋਂ ਬਾਅਦ ਕੁਝ ਨਹੀਂ ਕਹਿ ਸਕਦੇ ਕੀ ਗੱਲ ਨਿਕਲੇ, ਪਰ ਜੇ ਰਲੇਵਾਂ ਹੁੰਦਾ ਤਾਂ ਆਵਾਜ਼ੇ ਪੰਜਾਬ ਦਾ ਮੈਨੂੰ ਨਹੀਂ ਲੱਗਦਾ ਰਲੇਵਾਂ ਹੋ ਪਾਊਗਾ। ਰਲੇਵਾ ਹੋਊਗਾ ਤਾਂ ਸਿੱਧੂ ਦਾ ਤੇ ਸਿੱਧੂ ਦੇ ਘਰ ਵਾਲੀ ਦਾ ਜਾਂ ਵੱਧ ਤੋਂ ਵੱਧ ਪ੍ਰਗਟ ਸਿੰਘ ਉਹਨਾਂ ਦੇ ਨਾਲ ਜਾ ਸਕਦੇ ਆ, ਉਹਨਾਂ ਦਾ ਰਲੇਵਾ ਕਾਂਗਰਸ ਨਾਲ ਹੋ ਸਕਦਾ ਇਸ ਸਮਝੌਤੇ ਦੇ ਉੱਤੇ ਵੀ ਜਿਹੜੀ ਨਵਜੋਤ ਕੌਰ ਸਿੱਧੂ ਆ ਜੇ ਸਰਕਾਰ ਬਣਦੀ ਆ ਤਾਂ ਉਹਨੂੰ ਮਿਨੀਮਮ ਕੈਬਨਿਟ ਮਿਨਿਸਟਰ ਬਣਾਇਆ ਜਾਵੇ ਕਾਂਗਰਸੀ ਸਰਕਾਰ, ਤੇ ਨਵਜੋਤ ਸਿੱਧੂ ਲਈ ਅੰਮ੍ਰਿਤਸਰ ਦੀ ਸੀਟ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਖਾਲੀ ਕਰਕੇ ਦੇਣ ਤੇ ਉਥੋਂ ਉਹ ਫੇਰ ਐਮ ਪੀ ਜਿੱਤਣ ਤੇ ਪ੍ਰਗਟ ਸਿੰਘ ਨੂੰ ਜਿਹੜੀ ਟਿਕਟ ਮਿਲੇ ਤੇ ਉਹਨੂੰ ਵੀ ਘੱਟੋ ਘੱਟ ਰਾਜ ਮੰਤਰੀ ਦਾ ਜਿਹੜਾ ਪਦ ਮਿਲੇ, ਇਹੋ ਜਿਹਾ ਸਮਝੌਤਾ ਜਿਹੜਾ ਕਾਂਗਰਸ ਨਾਲ ਹੋਣ ਦੀ ਆਸਾਰ ਆ। ਪਰ ਜੇ ਆਵਾਜ਼ੇ ਪੰਜਾਬ ਦੀ ਗੱਲ ਕਰਦੇ ਆ ਤਾਂ ਮੈਨੂੰ ਨੀ ਲੱਗਦਾ ਵੀ ਬੈਂਸ ਭਰਾ ਉਹ ਕਹਿਣਗੇ ਜਾਣਗੇ, ਕਿਉਂਕਿ ਬੈਂਸ ਭਰਾ ਅੱਜ ਵੀ ਅਖਬਾਰ ਚ ਵਿਰੋਧਤਾ ਕਰ ਰਹੇ ਆ, ਪਹਿਲਾਂ ਵੀ ਕਰਦੇ ਰਹੇ ਆ। ਉਨ੍ਹਾਂ ਨੇ ਖੁੱਲ ਕੇ ਬੋਲਿਆ ਕਾਂਗਰਸ ਦੇ ਖਿਲਾਫ, ਅਕਾਲੀਆਂ ਦੇ ਖਿਲਾਫ ਜੱਚ ਕੇ ਬੋਲਿਆ ਤੇ ਉਹ ਨੀ ਚਾਹੁੰਦੇ। ਉਹ ਕਹਿੰਦੇ ਵੀ ਜੇ ਆਜ਼ਾਦ ਉਮੀਦਵਾਰਾਂ ਦੇ ਤੌਰ ਦੇ ਉੱਤੇ ਉਹਨਾਂ ਦਾ ਬੇਸ ਆ ਤੇ ਉਹਨਾਂ ਦਾ ਬੇਸ ਹੀ ਤਾਂ ਬਣਿਆ ਵੀ ਇਹਨਾਂ ਦੋ ਪਾਰਟੀਆਂ ਨੂੰ ਉਹ ਲੰਮੇ ਹੱਥੇ ਆ, ਤੇ ਫਿਰ ਉਹ ਉਹਨਾਂ ਪਾਰਟੀਆਂ ਦੇ ਵਿੱਚ ਕਿਉਂ ਜਾਣ ਤੇ ਕਿਉਂ ਜਾਣਾ ਚਾਹੁੰਗੇ। ਇਸ ਕਰਕੇ ਅੱਗੇ ਉਹ ਗਲਤੀ ਕਰ ਚੁੱਕੇ ਇੱਕ ਵਾਰੀ, ਅਕਾਲੀਆਂ ਤੋਂ ਆਜ਼ਾਦ ਹੋ ਕੇ ਜਿੱਤ ਕੇ ਫਿਰ ਅਕਾਲੀ ਬਣ ਚੁੱਕੇ ਆ ਉਹ, ਪਰ ਉਹਦੇ ਵਿੱਚ ਉਹਨਾਂ ਨੂੰ ਕਾਫੀ ਹੇਠੀ ਉਦੋਂ ਝੱਲਣੀ ਪਈ ਸੀਗੀ ਉਹਨਾਂ ਦੇ ਆਪਦੇ ਵੋਟਰਾਂ ਦੀ। ਸੋ ਇਸ ਗੱਠਜੋੜ ਦੇ ਵਿੱਚ ਤਾਂ ਹੁਣ ਮੈਨੂੰ ਜਿਹੜੀ ਲੱਗਦੀ ਆ ਬਸ ਇਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਸਮਝੌਤਾ, ਇਹ ਅੱਜ ਹੋ ਜੇ ਸਵੇਰੇ ਹੋ ਜੇ ਇਹ ਹੋਣ ਦੇ ਆਸਾਰ ਰਹਿ ਗਏ ਤੇ ਇਹੀ ਇੱਕ ਰਾਹ ਰਹਿ ਗਿਆ ਸਿੱਧੂ ਕੋਲੇ। ਤੇ ਭਾਵੇਂ ਕਾਂਗਰਸ ਦੇ ਲੱਖ ਕਹਿ ਰਹੀ ਆ ਵੀ ਅਸੀਂ ਆਸ਼ਾ ਕੁਮਾਰੀ ਨੇ ਬਿਆਨ ਵੀ ਦਿੱਤਾ ਵੀ ਅਸੀਂ ਕੋਈ ਸਮਝੌਤਾ ਨਹੀਂ ਕਰਨਾ ਤੇ ਬਿਨਾਂ ਸ਼ਰਤ ਸਿੱਧੂ ਆਉਂਦੇ ਆ ਤਾਂ ਉਹਨਾਂ ਨੂੰ ਬਣਦਾਨ ਸਤਿਕਾਰ ਅਸੀਂ ਆਪ ਦੇਵਾਂਗੇ ਤੇ ਇਹ ਨਹੀਂ ਹੈਗਾ ਵੀ ਉਹਨਾਂ ਦੀ ਸ਼ਰਤ ਮੰਨਾਂਗੇ। ਸੋ ਆਉਣ ਵਾਲੇ ਦਿਨਾਂ ਚ ਬਸ ਦੋਨੇ ਧਿਰਾਂ ਆਪਦਾ ਨੱਕ ਰੱਖਣਗੀਆਂ। ਕਾਂਗਰਸ ਕਹੂਗੀ ਵੀ ਸਿੱਧੂ ਬਿਨਾਂ ਸ਼ਰਤ ਤੋਂ ਆ ਗਏ ਤੇ ਸਿੱਧੂ ਅੰਦਰ ਖਾਤੇ ਫਿਰ ਕਹੂਗੀ ਵੀ ਅਸੀਂ ਉਹਨਾਂ ਦਾ ਕੱਦ ਕਾਟ ਦੇਖਦੇ ਹੋਏ ਆਹ ਚੀਜ਼ਾਂ ਦੇ ਰਹੇ ਹਾਂ। ਪਰ ਇਹ ਤਿੰਨੇ ਚੀਜ਼ਾਂ ਤੁਹਾਡੇ ਸਾਹਮਣੇ ਆ ਹੋਣਗੀਆਂ ਤੇ ਇਹੀ ਚੀਜ਼ਾਂ ਦਾ ਅਖੀਰ ਹਫ਼ਤੇ ਨੂੰ ਹੋ ਜੇ ਦੋ ਹਫ਼ਤਿਆਂ ਨੂੰ ਹੋ ਜੇ ਇਹੀ ਇਹਦਾ ਨਤੀਜਾ ਹੋਊਗਾ।
ਜੀ ਬਰਾੜ ਸਾਹਿਬ ਅੱਗੇ ਸਾਡੇ ਨਾਲ ਨਰਵੈਰ ਸਿੰਘ ਨਵੀ, ਉਹਨਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਨਾਲੇ ਕਹਿੰਦੇ ਕਿ ਬਰਾੜ ਸਾਹਿਬ ਕੋਈ ਆਮ ਆਦਮੀ ਦਾ ਕੋਈ ਨਿਊ ਅਪਡੇਟ ਕੀ ਆ ਵੀ ਉਸਦੇ ਬਾਰੇ ਜ਼ਰੂਰ ਦੱਸੋ ਸਾਰਿਆਂ ਨੂੰ।
ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਮੇਨ ਬੁਲਾਰੇ ਆ ਉਹ ਜਿਹੜੀ ਬਿਆਨਬਾਜ਼ੀ ਆਪਦੀ ਕਰ ਰਹੇ ਆ ਜੀ। ਅੱਜ ਦੇ ਅਖਬਾਰ ਚ ਵੀ ਗੁਰਪ੍ਰੀਤ ਘੁੱਗੀ ਨੇ ਬਿਆਨ ਵੀ ਛਪਿਆ ਤੇ ਅੱਜ ਦੇ ਅਖਬਾਰ ਵਿਚ ਜਿਹੜਾ ਆਪਣੇ ਭਗਵੰਤ ਮਾਨ ਦਾ ਵੀ ਛਪਿਆ। ਭਗਵੰਤ ਮਾਨ ਨੇ ਉਹੀ ਗੱਲ ਕਹੀ ਹੈ ਜੀ, ਕਹਿੰਦੇ ਅਕਾਲੀ ਤੇ ਕਾਂਗਰਸ ਇੱਕੋ ਚੱਕੀ ਦੇ ਦੋ ਪੋੜਾ ਤੇ ਜਿਹੜੇ ਘੁੱਗੀ ਨੇ ਕਿਹਾ ਜੀ ਵੀ ਚੋਣਾਂ ਚ ਹਾਰ ਦੇ ਡਰੋਂ ਹਿੰਸਾ ਕਰਵਾ ਸਕਦੀ ਅਕਾਲੀ ਦਲ, ਇਹ ਉਹਨਾਂ ਨੇ ਜਿਹੜੀ ਖਦਸਾ ਪ੍ਰਗਟ ਕੀਤਾ ਇਹ। ਸੋ ਦੂਜੀ ਜਿਹੜੀ ਮੇਨ ਖਬਰ ਜਿਹੜੀ ਆ ਰਹੀ ਆ ਆਪ ਦੇ ਮਾਮਲੇ ਚ ਉਹ ਇਹ ਆ ਰਹੀ ਆ ਵੀ ਖਡੂਰ ਸਾਹਿਬ ਤੋਂ ਤੁਸੀਂ ਯਾਦ ਹੋਣਾ ਵੀ ਬਿੱਟੂ ਨਾਂ ਦਾ ਨੌਜਵਾਨ ਖੜਾ ਹੋਇਆ ਸੀ ਜੀ ਇੱਕ ਆਜ਼ਾਦ ਦੇ ਤੌਰ ਤੇ ਤੇ ਉਹਨੇ 18,000 ਵੋਟਾਂ ਹਾਸਲ ਕੀਤੀਆਂ ਸਨ ਤਾਂ ਉਹ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਏ ਆ ਕੱਲ ਤੇ ਇੱਕ ਜਿਹੜੇ ਸਾਬਕਾ ਮੰਤਰੀ ਸੀ ਬਾਲਮੁਕੰਦ ਸ਼ਰਮਾ ਤੇ ਪਸ਼ੂ ਪਾਲਣ ਕਾਫੀ ਉਹਨਾਂ ਦਾ ਜਿਹੜਾ ਬੇਟਾ ਉਹ ਵੀ ਗੁਲਸ਼ਨ ਸ਼ਰਮਾ ਦੇ ਨਾਂ ਦਾ ਮੁੰਡਾ ਨੌਜਵਾਨ ਉਹਨੇ ਵੀ ਕੱਲ ਆਪ ਜੁਆਇਨ ਕੀਤੀ ਆ। ਪਰ ਕਿਤੇ ਨਾ ਕਿਤੇ ਆਪ ਦੇ ਮਾਮਲੇ ਵਿਚ ਗੱਲਾਂ ਹੀ ਨਿਕਲ ਕੇ ਆ ਰਹੀਆਂ, ਜਿਵੇਂ ਕੱਲ ਪਰਸੋਂ ਵੀ ਇੱਕ ਡਿਬੇਟ ਚੱਲ ਰਿਹਾ ਸੀਗਾ ਤੇ ਉਹ ਡਿਬੇਟ ਦੇ ਵਿਚ ਪੰਜਾਬ ਵੱਲੋਂ ਜਿਹੜੀ ਸੰਜੇ ਸਿੰਘ ਲੜ ਰਹੇ ਸੀ ਉਸ ਡਿਬੇਟ ਦੇ ਵਿਚ ਪੰਜਾਬ ਨੂੰ ਡਿਫੈਂਡ ਕਰ ਰਹੇ ਸੀ ਤਾਂ ਉੱਥੇ ਬਹੁਤ ਸਾਰੇ ਸਵਾਲ ਉਠਾਏ ਜਾ ਰਹੇ ਸੀ ਵੀ ਕੀ ਪੰਜਾਬੀਆਂ ਕੋਲੇ ਕੋਈ ਇਹੋ ਜਿਹਾ ਨੇਤਾ ਨਹੀਂ ਹੈ ਜਿਹੜਾ ਕਿਸੇ ਡਿਬੇਟ ਦੇ ਵਿਚ ਹਿੱਸਾ ਲੈ ਸਕੇ, ਜੇ ਕੀ ਆਪ ਕੋਲੇ ਕੋਈ ਇਹੋ ਜਿਹਾ ਨੇਤਾ ਪੰਜਾਬੀ ਨਹੀਂ ਹੈਗਾ ਜਿਹੜਾ ਕਿ ਪੰਜਾਬ ਦੀ ਪਿਕਚਰ ਵੀ ਪੇਸ਼ ਕਰੇ, ਕੀ ਹੁਣ ਸਾਡੇ ਕੋਲੋਂ ਸਾਡੇ ਲਈ ਯੂਪੀ ਦੇ ਬੰਦੇ ਆ ਕੇ ਲੜਨਗੇ ਸਾਡੇ ਨਾਲ। ਸੋ ਇਹੋ ਜਿਹੀਆਂ ਸਵਾਲ ਜਵਾਬ ਸੀ। ਤੇ ਦੂਜਾ ਆਮ ਆਦਮੀ ਪਾਰਟੀ ਦੇ ਮਾਮਲੇ ਚ ਜਿਹੜੇ ਟਿਕਟਾਂ ਦੇ ਮਾਮਲਿਆਂ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਵੀ ਨਾਰਾਜ਼ਗੀਆਂ ਉਹ ਇੱਕ ਸੁਭਾਵਿਕ ਸੀਗਾ, ਹੋਣੀਆਂ ਵੀ ਲਾਜ਼ਮੀ ਸੀ ਤੇ ਖਾਸ ਕਰਕੇ ਬਰਨਾਲੇ ਦੀ ਸੀਟ ਦੇ ਉੱਤੇ ਹਜੇ ਤੱਕ ਜਿਹੜੀ ਉਹਦੀ ਵਿਰੋਧਤਾ ਦੀ ਜਿਹੜੇ ਸੁਲਗ ਰਹੀ ਹੈ ਤੇ ਲੋਕ ਮੀਤ ਹੇਰ ਨੂੰ ਜਿਹੜੀ ਪ੍ਰੈਸ਼ਰ ਚਾਈ ਟਿਕਟ ਦੱਸ ਰਹੇ ਆ ਵੀ ਪ੍ਰੈਸ਼ਰ ਦੇ ਵਿੱਚ ਦਿੱਤੀ ਗਈ ਟਿਕਟ ਆ ਤੇ ਬਰਨਾਲਾ ਏਰੀਆ ਜਿਹੜਾ ਕਾਫੀ ਕਾਮਰੇਡੀ ਗੜ ਰਿਹਾ ਆਪਦੇ ਟਾਈਮ ਦੇ ਵਿੱਚ ਤੇ ਬਰਨਾਲੇ ਏਰੀਏ ਦੇ ਵਿੱਚੋਂ ਲੇਖਕ ਪੱਤਰਕਾਰ ਕ੍ਰਾਂਤੀਕਾਰੀ ਇਹ ਬਰਨਾਲੇ ਦੇ ਬਹੁਤ ਜ਼ਿਆਦਾ ਹੋਏ ਆ। ਅੱਜ ਵੀ ਬਰਨਾਲੇ ਦੇ ਵਿੱਚ ਇਹਨਾਂ ਦੇ ਜਿਹੜੇ ਸਹਿਕ ਦੇ ਅੱਜ ਵੀ ਇਹਨਾਂ ਦੇ ਦਫ਼ਤਰ ਅੱਜ ਵੀ ਬਰਨਾਲੇ 'ਚ ਇਹ ਚੀਜ਼ਾਂ ਸਹਿਕ ਦੀਆਂ। ਸੋ ਐਡੀ ਛੇਤੀ ਬਰਦਾਸ਼ਤ ਨਹੀਂ ਕਰਨਗੇ ਇਹੋ ਜਿਹੀਆਂ ਜਾਂ ਬਰਨਾਲੇ ਵਾਲੇ, ਉਹ ਕਿਤੇ ਨਾ ਕਿਤੇ ਉਹ ਜਵਾਬ ਮੰਗ ਵੀ ਰਹੇ ਆ। ਸੋ ਕੁੱਲ ਮਿਲਾ ਕੇ ਜਿਹੜੀਆਂ ਇਹ ਜਿਹੜੀਆਂ ਸਿਆਸੀ ਘਟਨਾ ਕ੍ਰਮ ਦਿਨ ਬ ਦਿਨ ਬਦਲੀ ਵੀ ਜਾਂਦੇ ਆ, ਥੋੜੀ ਜਿਹੀ ਜਿਹੜੀ ਸਮੀਖਿਆ ਆਈ ਸੀ ਇਲੈਕਸ਼ਨਾਂ ਦੀ ਪੋਲ ਦੀ ਤਾਂ ਐਗਜ਼ਿਟ ਪੋਲ ਦੀ ਉਹਦੇ ਤੇ ਵੀ ਸਾਰੀਆਂ ਪਾਰਟੀਆਂ ਤੜਫੀਆਂ ਅੱਡੋ ਅੱਡ ਵੀ ਕਾਂਗਰਸ ਦੇ ਹੱਕ ਦੇ ਵਿੱਚ ਜਾਣ ਬੁੱਝ ਕੇ ਕਰਵਾਇਆ ਗਿਆ ਪ੍ਰਕਾਸ਼ ਉਹ ਕਿਸ਼ੋਰੀ ਲਾਲ ਕੇ ਕਿਹੜਾ ਜੀ ਉਹਦਾ ਇਹ ਇੱਕ ਸਟੰਟ ਹੈ ਇਹ ਵੀ ਟਾਈਮਸ ਅਦਾਰੇ ਨਾਲ ਰਲ ਕੇ ਕੀਤਾ ਗਿਆ। ਪਰ ਕੁੱਲ ਮਿਲਾ ਕੇ ਜਿਹੜੀਆਂ ਅਸਲੀਅਤ ਗੱਲਾਂ ਉਹ ਆਪਾਂ ਜਿਹੜੀਆਂ ਮੈਂ ਜਿਹੜੇ ਅੰਕੜੇ ਪਹਿਲਾਂ ਵੀ ਦਿੱਤੇ ਸੀ ਇੱਕ ਦਿਨ, ਤੇ ਉਹ ਅੰਕੜਿਆਂ ਦੇ ਵਿੱਚ ਮੈਂ ਪਿਛਲੇ 6-7 ਹਫ਼ਤਿਆਂ ਤੋਂ ਦੇਖ ਰਿਹਾ ਜਿਹੜਾ ਦੋ ਚਾਰ ਸੀਟਾਂ ਇੱਧਰ ਉੱਧਰ ਹੋ ਰਹੀਆਂ, ਜਿਹੜਾ ਗ੍ਰਾਫ ਮੇਰੇ ਕੋਲੇ ਗ੍ਰਾਫ ਆ ਉਸ ਢੰਗ ਨਾਲ ਹਜੇ ਵੀ ਜਿਹੜਾ ਸਰਕਾਰ ਤਾਂ ਜਿਹੜੀ ਅਕਾਲੀ ਭਾਜਪਾ ਵਾਲੇ ਦੋਨੇ ਰਲ ਕੇ ਹਜੇ ਵੀ ਵੱਧ ਸੀਟਾਂ, ਜਾਣੀ ਕਿ ਸਰਕਾਰ ਉਹਨਾਂ ਦੀ ਵੀ ਨਹੀਂ ਦੱਸਦੀ ਪਰ ਵੱਧ ਸੀਟਾਂ ਹਾਲੇ ਤੱਕ ਵੀ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਜਿਹੜੀਆਂ ਰਿਪੋਰਟ ਆ ਰਹੀਆਂ ਉਹ ਆ ਰਹੀ ਆ। ਤੇ ਪਰ ਇੱਕ ਪਾਸੇ ਜਿਹੜੀ ਹਵਾ ਦੀ ਗੱਲ ਹੁੰਦੀ ਆ ਵੀ ਜੇ ਹਵਾ ਹਨੇਰੀ ਵਗਦੀ ਆ ਨਾ ਉਦੋਂ ਮੇਰੇ ਵਰਗਿਆਂ ਦੇ ਲਾਏ ਅੰਦਾਜ਼ੇ ਉਹ ਸਾਰਿਆਂ ਨੂੰ ਵਿੱਚੇ ਲਪੇਟ ਕੇ ਲੈ ਜਾਂਦੀ ਆ। ਸੋ ਹੁਣ ਦੇਖਦੇ ਆ ਵੀ ਉਹ ਹਨੇਰੀ ਇਹ ਨਾ ਹੋਵੇ, ਆਮ ਆਦਮੀ ਪਾਰਟੀ ਜਾਂ ਕੋਈ ਹੋਰ ਪਾਰਟੀ ਮੌਕਾ ਆਉਣ ਤੋਂ ਪਹਿਲਾਂ ਹੀ ਹਨੇਰੀ ਤੂਫਾਨ ਚਲਾਈ ਜਾਵੇ ਤੇ ਜਿਹੜਾ ਵੇਲਾ ਆ ਗਿਆ ਤੇ ਉਦੋਂ ਉਹ ਆਪਦੇ ਨਾਲ ਹਨੇਰੀ ਚੁੜਾ ਨਾ ਸਕੇ। ਸੋ ਇਹ ਦੇਖਣਾ ਵੀ ਮੌਕੇ ਤੇ ਹਨੇਰੀ ਕਿਹਦੀ ਚੱਲਦੀ ਆ ਉਹਦੇ ਨਾਲ ਰਿਜ਼ਲਟ ਆਉਣਗੇ।
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਆ ਜੋ ਤੁਸੀਂ ਸਾਡੇ ਲਿਸਨਰ ਦੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੋ?
ਬਸ ਜੀ ਹੋਰ ਤਾਂ ਖਬਰਾਂ ਤਾਂ ਸਿਲਸਿਲਾ ਤਾਂ ਮੁੱਕਦਾ ਹੀ ਨਹੀਂ ਜੀ, ਚਾਹੇ ਜਿੰਨੀਆਂ ਮਰਜ਼ੀ ਕਰੀ ਜਾਈਏ। ਪਰ ਖਬਰ ਮੈਨੂੰ ਬਹੁਤ ਸਾਰੇ ਮਿੱਤਰਾਂ ਦੇ ਸੁਨੇਹੇ ਆ ਰਹੇ ਸੀ, ਉਹ ਰਿਕਸ਼ੇ ਵਾਲੇ ਚਾਲਕ ਦੇ ਮਾਮਲੇ ਦੇ ਵਿੱਚ ਗੱਲ ਕਰ ਰਹੇ ਸੀਗੇ ਵੀ ਉਹ ਰਿਕਸ਼ਾ ਚਾਲਕ ਨੂੰ ਕਿੱਥੋਂ ਤੇ ਕਿਵੇਂ ਅਸੀਂ ਲੱਭੀਏ। ਤਾਂ ਉਹ ਲੱਗੀ ਹੋਈ ਹੈ ਜੀ ਡਿਊਟੀ ਤੇ, ਮੈਨੂੰ ਸਾਡੇ ਮਿੱਤਰ ਜਿਹੜੇ ਉਹ ਲੱਭ ਰਹੇ ਨਿਸ਼ਾਨ ਭੁੱਲਰ ਹੋਣਾ ਦਾ ਫੋਨ ਆ ਗਿਆ ਸੀ, ਪਰ ਸਨੀ ਮਜੋਕ ਨਾਲ ਵੀ ਮੇਰੇ ਕੋਲ ਨੰਬਰ ਨਹੀਂ ਸੀ, ਉਹਨਾਂ ਨਾਲ ਵੀ ਮੈਂ ਕਰਦਾ ਗੱਲ ਤੇ ਉਹ ਕਾਫੀ ਨੇੜੇ ਪਹੁੰਚੇ ਆ ਤੇ ਜਦੋਂ ਵੀ ਉਹਨਾਂ ਨੂੰ ਲੱਭਦੇ ਆ ਤੇ ਉਦੋਂ ਅਸੀਂ ਜ਼ਰੂਰ, ਕਿਉਂਕਿ ਮੈਂ ਨਾਲ ਦੂਜੇ ਪਾਸੇ ਜਿਹੜੀ ਦੱਸਿਆ ਸੀ ਸਰਕਾਰ ਗਵਰਨਮੈਂਟ ਵਾਲੇ ਪਾਸੇ ਵੀ ਤਾਰ ਛੇੜੀ ਸੀ, ਤਾਂ ਉਹ ਵੀ ਮੇਰੇ ਤੋਂ ਪੁੱਛ ਰਹੇ ਆ ਵੀ ਬੰਦੇ ਬਾਰੇ ਹੋਰ ਡਿਟੇਲ ਦਿਓ ਦੱਸੋ ਜੀ ਤਾਂ ਕਿ ਅਸੀਂ ਲੱਭ ਸਕੀਏ। ਸੋ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੀ। ਤੇ ਬਾਕੀ ਬਹੁਤ ਸਾਰੇ ਸੱਜਣ ਮਿੱਤਰ ਨਾ ਉਹ ਟਾਈਮ ਦੀ ਤਬਦੀਲੀ ਕਾਰਨ ਹੋਰ ਮੈਨੂੰ ਪੁੱਛਦੇ ਰਹਿੰਦੇ ਆ ਵੀ ਭਾਈ ਕਿੰਨੇ ਤੋਂ ਹੁਣ ਤੁਹਾਡਾ ਪ੍ਰੋਗਰਾਮ ਕਿੰਨੇ ਵਜੇ ਆਉਂਦਾ ਕਿਦਾਂ ਆਉਂਦਾ, ਪਰ ਮੈਂ ਦੱਸਦਿਆਂ ਜੀ ਦੇਖੋ ਜਿਹੜੇ ਤਾਂ ਸੁਣ ਰਹੇ ਆ ਜੁੜੇ ਆ ਉਹਨਾਂ ਨੂੰ ਤਾਂ ਪਤਾ ਹੀ ਆ, ਪਰ ਮੈਂ ਇਸ ਲਈ ਕੱਲ ਫੇਸਬੁੱਕ ਦੇ ਉੱਤੇ ਆਪਣਾ ਹੈਡਰ ਵੀ ਪਾਇਆ ਸੀ ਵੀ ਤਾਂ ਕਿ ਕੁਛ ਚਿਰ ਪਤਾ ਲੱਗ ਜੇ ਵੀ ਕਿਹੜੇ ਕਿਹੜੇ ਦਿਨ ਮੈਂ ਪ੍ਰੋਗਰਾਮ ਦੇ ਵਿੱਚ ਆਉਣਾਗਾ ਤੇ ਤਾਂ ਕਿ ਸਾਡੀ ਜਿਹੜੀ ਸਾਂਝ ਉਹ ਬਣੀ ਰਹੇ। ਪਰ ਕੁਝ ਕੁ ਲੋਕ ਸੱਜਣ ਮਿੱਤਰ ਨਾਲ ਤੜਕੇ ਤੜਕੇ ਕੰਮ ਕਰਦੇ ਆ ਤੇ ਬਹੁਤ ਸਾਰੇ ਇਹੋ ਜਿਹੇ ਲਿਸਨਰ ਆ ਜਿਹੜੇ ਬੜਾ ਜੁੜਦੇ ਸੀ ਸਾਡੇ ਨਾਲ ਤੇ ਅੱਜ ਕੱਲ ਨਹੀਂ ਜੁੜਦੇ, ਤਾਂ ਉਹਨਾਂ ਨਾਲ ਜਿਹੜੀ ਗੱਲਬਾਤ ਹੁੰਦੀ ਆ ਤੇ ਉਹ ਦੱਸਦੇ ਆ ਵੀ ਕੰਮ ਦਾ ਜਿਹੜਾ ਚੇਂਜ ਹੋਣ ਕਾਰਨ ਸਾਡੀ ਪ੍ਰੋਬਲਮ ਆਉਂਦੀ ਆ। ਪਰ ਦੋਸਤੋ ਪੋਡਕਾਸਟ ਇਸ ਟਾਈਮ ਬਹੁਤ ਵਧੀਆ ਸਫਲਤਾਪੂਰਵਕ ਚੱਲ ਰਿਹਾ ਤੇ ਤੁਹਾਨੂੰ ਦੱਸ ਦਈਏ ਵੀ ਜਿੰਨੇ ਲਿਸਨਰ ਲਾਈਵ ਸੁਣਦੇ ਨਾ ਉਨੇ ਕੀ ਪੋਡਕਾਸਟ ਦੇ ਉੱਤੇ ਵੀ ਸੁਣ ਜਾਂਦੇ, ਅੰਕੜਾ ਇਹ ਦੱਸ ਰਿਹਾ। ਸੋ ਇਸ ਕਰਕੇ ਤੁਸੀਂ ਵੀ ਜਿਹੜਾ ਹਰਮਨ ਰੇਡੀਓ ਦੀ ਜਾ ਕੇ ਵੈਬਸਾਈਟ ਦੇ ਉੱਤੇ ਜਾਂ ਤੁਸੀਂ ਪੋਡਕਾਸਟ ਐਪਲੀਕੇਸ਼ਨ ਦੇ ਵਿੱਚ ਜਾ ਕੇ ਡਾਊਨਲੋਡ ਕਰਕੇ ਪੋਡਕਾਸਟ ਦੇ ਉਹਦੇ ਵਿੱਚ ਹਰਮਨ ਰੇਡੀਓ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜਿਹਦੇ ਨਾਲ ਕਿ ਤੁਸੀਂ ਆਪਦੇ ਪ੍ਰੋਗਰਾਮ ਮਿਸ ਨਹੀਂ ਕਰੋਗੇ, ਸੁਣਦੇ ਰਹੋਗੇ। ਤੇ ਬਾਕੀ ਅਸੀਂ ਕਈ ਵਾਰੀ ਕੀ ਹੁੰਦਾ ਬੰਦੇ ਨੂੰ ਇਹ ਜੱਚ ਜਾਂਦੀ ਹੈ ਵੀ ਮੇਰੀ ਗੱਲ ਸੁਣੀ ਜਾਂਦੀ ਹੈ ਜਾਂ ਆਖਣੀ ਮੈਂ ਕਿੰਨਾ ਕੁ ਸਿਆਣਾ ਹੋ ਗਿਆ, ਤੇ ਇਹ ਚੀਜ਼ਾਂ ਦੀ ਵੀ ਥੋੜਾ ਜਿਹਾ ਧਿਆਨ ਰੱਖਿਆ ਕਰੋ, ਜਿੱਥੇ ਵੀ ਗਲਤ ਹੋਇਆ ਕਰੀਏ ਤਾਂ ਦਰੁਸਤ ਕਰਦੇ ਰਿਹਾ ਕਰੋ, ਇਹ ਇਨਸਾਨੀ ਫਿਤਰਤ ਆ। ਜਦੋਂ ਵਾਹ ਜੀ ਵਾਹ ਸੁਣਦੀ ਹੈ ਨਾ ਤੇ ਉਹ ਫਿਰ ਥੋੜੀ ਜੀ ਮੈਂ ਮੇਰੀ ਦੇ ਵਿੱਚ ਵੀ ਆ ਜਾਂਦੀ ਆ, ਤੇ ਇਸ ਕਰਕੇ ਥੋੜੀ ਜੀ ਜ਼ਰੂਰੀ ਨਹੀਂ ਹੁੰਦਾ ਵੀ ਚੰਗੀਆਂ ਸਾਨੂੰ ਵਡਿਆਈ ਵਾਲੀਆਂ ਗੱਲਾਂ ਕਰਕੇ ਸਾਨੂੰ ਹਵਾ 'ਚ ਹੀ ਉਡਾਇਆ ਜਾਵੇ, ਥੋੜੀ ਜੀ ਪਿੰਨ ਮਾਰ ਕੇ ਫੂਕ ਵੀ ਜੇ ਨਿਕਲਦੀ ਰਹੇ ਵੇਲੇ ਵੇਲੇ ਸਿਰ ਤਾਂ ਮੈਨੂੰ ਤਾਂ ਕੋਈ ਮਾੜੀ ਨਹੀਂ ਲੱਗਦੀ, ਮੈਨੂੰ ਤਾਂ ਵਧੀਆ ਲੱਗਦੀ। 1-2 ਮਿੰਟ ਜੇ ਤਾਂ ਲੱਗਦਾ ਬੰਦਾ ਭੜਾ ਜਾ ਵੀ ਮੈਨੂੰ ਐਂ ਕਹਿਤਾ ਇਹਨੇ, ਪਰ 2-4 ਮਿੰਟਾਂ ਬਾਅਦ ਐਂ ਲੱਗਦਾ ਵੀ ਠੀਕ ਆ। ਜਿਵੇਂ ਹੁਣ ਕੱਲ ਹੀ ਤੁਸੀਂ ਦੇਖੋਗੇ ਵੀ ਇੱਕ ਵੀਡੀਓ ਦੇ ਥੱਲੇ ਕਿਸੇ ਨੇ ਮੇਰੇ ਕਮੈਂਟ ਪਾਇਆ ਬਾਦਲ ਸਾਹਿਬ ਵਾਲੀ ਵੀਡੀਓ ਦੇ ਥੱਲੇ, ਪਤਾ ਨੀ ਕੋਈ ਮੈਲਬਨ ਤੋਂ ਸੱਜਣ ਮਿੱਤਰ, ਤੇ ਉਹਨਾਂ ਨੇ ਉਹ ਵੀਡੀਓ ਭਾਵੇਂ ਹਜ਼ਾਰਾਂ ਦੇ ਵਿੱਚ ਸ਼ੇਅਰ ਹੋ ਗਈ ਹੁਣ ਤੱਕ ਤੇ ਬਹੁਤ ਸਾਰੇ ਉਹਦੇ ਲਾਈਕ ਵੀ ਹੋ ਗਏ, ਪਰ ਉਹਨੇ ਥੱਲੇ ਲਿਖਿਆ ਵੀ ਬਰਾੜ ਸਾਹਿਬ ਵੈਰੀ ਚੀਪ ਸ਼ੇਅਰਿੰਗ ਉਹਨਾਂ ਨੇ ਦਿੱਤਾ ਤੇ। ਪਰ ਹੁਣ ਮੈਨੂੰ ਮੈਂ ਉਹਦੀ ਬੜੀ ਸਮੀਖਿਆ ਕੀਤੀ ਵੀਡੀਓ ਦੀ, ਹੋਰ ਚੀਜ਼ਾਂ ਦੀ, ਮੈਂ ਸਟੇਟਸ ਦੀ ਸਮੀਖਿਆ ਕੀਤੀ ਵੀ ਮੈਂ ਇਸ 'ਚ ਚੀਪ ਗੱਲ ਕਿਹੜੀ ਲਿਖ ਗਿਆ ਜਾਂ ਕੀ ਹੋ ਗਈ ਜਿਹੜੀ ਸਾਡੇ ਸੱਜਣ ਮਿੱਤਰ ਨੂੰ ਪਸੰਦ ਨਹੀਂ ਆਈ, ਤਾਂ ਫਿਰ ਮੈਨੂੰ ਤਾਂ ਖੈਰ ਕੋਈ ਆਪਦੇ ਪੱਧਰ ਤੇ ਲੱਭੀ ਨਹੀਂ, ਪਰ ਫਿਰ ਵੀ ਮੈਨੂੰ ਇਸ ਚੀਜ਼ ਨਾਲ ਥੋੜਾ ਜਿਹਾ ਮਹਿਸੂਸ ਜ਼ਰੂਰ ਹੋਇਆ ਵੀ ਕਿਤੇ ਨਾ ਕਿਤੇ ਗਲਤੀ ਹੈਗੀ ਯਾਰ, ਅਗਲਾ ਐਵੇਂ ਤਾਂ ਨਹੀਂ ਲਿਖਦਾ ਤੇ ਕੋਈ ਤਾਂ ਕਿਤੇ ਤਾਂ ਮੈਂ ਚੀਪ ਹੋਊਂਗਾ, ਪਰ ਮੈਂ ਹੁਣ ਅੱਗੇ ਤੋਂ ਹੋਰ ਇਸ ਤੋਂ ਵੀ ਸੁਲਝ ਕੇ ਚੱਲਣ ਦੀ ਕੋਸ਼ਿਸ਼ ਕਰੂੰਗਾ। ਸੋ ਦੋਸਤਾਂ ਮਿੱਤਰਾਂ ਨੂੰ ਵੀ ਬੇਨਤੀ ਹੈ ਜੀ ਵੀ ਜੇ ਤੁਹਾਡੀ ਕੋਈ ਵਿਰੋਧ ਆ ਜਾਂ ਤੁਹਾਡੇ ਮਾਮਲੇ 'ਚ ਕੋਈ ਇਹੋ ਜਿਹੀ ਗੱਲਬਾਤ ਕਰਦਾ ਤਾਂ ਉਹ ਕੋਈ ਤੁਹਾਡੇ ਦੁਸ਼ਮਣੀ ਨਹੀਂ, ਨਾ ਤੁਹਾਡਾ ਕੋਈ ਉਹਨੇ ਤੁਹਾਡੀ ਜ਼ਮੀਨ ਦਾ ਬਟਵਾਰਾ, ਨਾ ਕੋਈ ਰੌਲਾ ਨਾ ਗੌਲਾ, ਉਹਨੂੰ ਨਹੀਂ ਚੰਗੀ ਲੱਗੀ ਹੋਈ ਤਾਂ ਉਹਨਾਂ ਨੇ ਤਾਂ ਲਿਖੀ ਆ। ਸੋ ਇਸ ਕਰਕੇ ਸਿੱਖਣ ਦੀ ਕੋਸ਼ਿਸ਼ ਕਰੀਏ ਅਸੀਂ ਸਾਰੇ ਜਾਣੇ ਇਹਨਾਂ ਚੀਜ਼ਾਂ 'ਚੋਂ, ਕੁਛ ਵੀ ਕਰੀਏ ਉਹਦੇ 'ਚੋਂ ਕੁਛ ਨਾ ਕੁਛ ਸਿੱਖਦੇ ਰਹੀਏ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਬ੍ਰੈਡ ਸਾਹਿਬ ਖਬਰਾਂ ਦੇ ਲਈ ਤੇ ਕੁਝ ਇਨਫੋਰਮੇਸ਼ਨ ਜੋ ਤੁਸੀਂ ਸਾਰੀ ਸਾਡੇ ਲਿਸਨਰ ਨਾਲ ਸਾਂਝੀ ਕੀਤੀ ਤੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਪਲ ਸਾਡੇ ਨਾਲ ਗੁਜ਼ਾਰਨ ਦੇ ਲਈ।
ਬਹੁਤ ਮਿਹਰਬਾਨੀ ਜੀ।
ਮਿੰਟੂ ਬ੍ਰੈਡ ਜੀ ਐਡੀਲੇਡ ਸਟੂਡੀਓ ਤੋਂ, ਆਈ ਥਿੰਕ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਹੋਣਗੇ ਜੀ ਬਿਨਾਂ ਕਹੇ ਤੇ। ਖਬਰਾਂ ਦਾ ਜਿਹੜਾ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਕਰਦੇ ਹਾਂ ਜੀ ਤੁਹਾਡੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ। ਤੁਹਾਡੇ ਬਹੁਤ ਸਾਰੇ ਮੈਸੇਜ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਮੈਸੇਜ ਜ਼ਰੂਰ ਪੜ੍ਹਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਗਾਣਾ ਸੁਣਦੇ ਆ, ਗਾਣਾ ਮਾਜੀ ਯਾਰਾਂ ਦੇ ਸਿਰਾਂ ਤੇ। ਸੋ ਇਹ ਗਾਣਾ ਤੁਹਾਨੂੰ ਤੁਹਾਡੇ ਲਈ ਡੈਡੀਕੇਟ ਆ ਜੀ, ਤੁਹਾਡੇ ਸਾਰਿਆਂ ਦੇ ਲਈ, ਕਿਉਂਕਿ ਤੁਸੀਂ ਸਾਰੇ ਆਪਣੇ ਯਾਰਾਂ ਦੋਸਤਾਂ ਨੂੰ ਬਹੁਤ ਮਿਸ ਕਰਦੇ ਹੋ ਤੇ ਲਓ ਫਿਰ ਇਹ ਗਾਣਾ ਡੈਡੀਕੇਟ ਟੂ ਆਲ ਲਿਸਨਰ। ਸੋ ਮੰਨਦੇ ਹਾਂ ਜੀ ਇਸ ਗਾਣੇ ਦਾ ਆਨੰਦ ਨਿਸ਼ਾਨ ਭੁੱਲਰ ਦੀ ਆਵਾਜ਼ ਦੇ ਵਿੱਚ ਯਾਰਾਂ ਦੇ ਸਿਰਾਂ ਤੇ, ਤੇ ਮੈਂ ਮਿਲਦੀ ਹਾਂ ਜੀ ਇਸ ਗੀਤ ਤੋਂ ਬਾਅਦ।
ਉਹੀ ਵੀ ਨਿਸ਼ਾਨ You were my sisters there, my sisters there. You were my brothers there. You're one.
ਓ ਯਾਰਾਂ ਨਾਲ ਮੁੱਛ ਖੜਦੀ ਐ ਯਾਰ ਦੀ, ਕੱਲਿਆਂ ਜੇ ਆਉਣਾ ਤਾਂ ਜਵਾਨੀ ਗਾੜਨੀ, ਕਾਰਾਂ ਜੋ ਪਿਕਰਾਂ ਦੀ ਵਾਜ ਚੱਕ ਤੇ ਘੁੰਮਦੇ ਦੁਨਾਲੀ ਪੱਟਾਂ ਉੱਤੇ ਰੱਖ ਤੇ, ਸੜਕਾਂ ਤੇ ਫਿਰਦੇ ਸਵਾਦ ਕੁੱਟਦੇ ਓ ਟਾਈਮ ਨਹੀਂ ਓ ਚੱਕਦੇ ਯਾਰਾਂ ਦੇ ਸਿਰਾਂ ਦੇ ਉੱਤੇ।
ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ। ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ।
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਯਾਰਾਂ ਦੇ ਸਿਰਾਂ ਤੇ, ਨਿਸ਼ਾਨ ਭੁੱਲਰ ਦਾ ਗਾਇਆ ਹੋਇਆ। ਕਿਉਂ ਵਧੀਆ ਲੱਗਾ ਨਾ ਗਾਣਾ? ਬਿਲਕੁਲ ਜੀ, ਗਾਣਾ ਤਾਂ ਤੁਹਾਨੂੰ ਜ਼ਰੂਰ ਪਸੰਦ ਹੋਏਗਾ ਨਾ। ਉਹ ਕਹਿੰਦੇ ਆ ਨਾ ਕਿ ਮੇਰੀ ਸਾਦੀ ਬੋਲੀ ਤੇ ਤਿੜਕੇ ਅੱਖਰ ਟੇਢੇ ਮੇਢੇ, ਮੁਹੱਬਤ ਦੇ ਫੁੱਲ ਮੈਂ ਤੈਨੂੰ ਲਫ਼ਜ਼ਾਂ ਚ ਭੇਜੇ, ਵੇਖੀ ਉਹ ਸੱਜਣਾ ਅੱਖਰਾਂ ਦੀਆਂ ਕਮੀਆਂ ਤੇ ਨਾ ਜਾਵੀ, ਖਾਮੀਆਂ ਤੋਂ ਅੱਗੇ ਇਹਨਾਂ ਦੀ ਰੂਹ ਤੱਕ ਆਵੀ। ਮੈਂ ਅਗਿਆਨੀ ਸੀ ਬੰਦਾ, ਮੇਰਾ ਤਰਕ ਸ਼ਾਇਦ ਅਧੂਰਾ, ਮੇਰੀ ਕਲਮ ਤੇ ਸੱਜਣਾ ਬਹੁਤੀਆਂ ਬੰਦਿਸ਼ਾਂ ਨਾ ਲਾਵੀ। ਤੂੰ ਮੇਰੇ ਨਾਲ ਉੱਥੇ ਜੇ ਆ ਜਾਈ, ਤੂੰ ਮੇਰੇ ਨਾਲ ਉੱਥੇ ਜੇ ਆ ਜਾ ਜਿੱਥੇ ਹੋਵੇ ਨਿਜ਼ਮਤ ਛੁੱਟੀ, ਤੂੰ ਆਪੇ ਆ ਜੋੜੀ ਜਿੱਥੇ ਮੇਰੀ ਤੰਦ ਜਾ ਟੁੱਟੀ। ਸੋ ਇਹੀ ਹੁੰਦੀਆਂ ਇਹ ਯਾਰੀ ਦੋਸਤੀ ਚ, ਜਿਹਦੇ ਦੇ ਵਿੱਚ ਕੋਈ ਬੰਦਿਸ਼, ਕੋਈ ਇੱਕ ਦੂਸਰੇ ਦੀ ਗਲਤੀ ਮਲਤੀ ਨਹੀਂ ਹੁੰਦੀ। ਜੋ ਹੁੰਦਾ ਜਿੱਦਾਂ ਹੁੰਦਾ ਉਸੇ ਤਰ੍ਹਾਂ ਹੀ ਕਬੂਲ ਹੁੰਦਾ। ਸੋ ਤੁਹਾਡੀਆਂ ਯਾਰੀਆਂ ਤੇ ਤੁਹਾਡੀਆਂ ਸਰਦਾਰੀਆਂ ਇਸੇ ਤਰ੍ਹਾਂ ਹੀ ਕਾਇਮ ਰਹਿਣ ਤੇ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਪਰਿਵਾਰ ਦਾ ਹਿੱਸਾ ਬਣਦੇ ਰਹੋ। ਲਓ ਫਿਰ ਤੁਹਾਡੇ ਮੈਸੇਜ ਪੜ੍ਹਦੇ ਆ ਤੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਪੁੱਛਦੀ ਹਾਂ ਜੀ, ਤੁਹਾਨੂੰ ਗੁਜ਼ਾਰਤ ਵੀ ਪਾਉਣੀ ਆ, ਪਰ ਉਸ ਤੋਂ ਪਹਿਲਾਂ ਮੈਨੂੰ ਇਹ ਗੱਲ ਦੱਸਣੀ ਆ ਜੀ, ਤੁਸੀਂ ਸਾਰਿਆਂ ਨੇ ਕਿ ਰੰਬਾ ਤੁਹਾਨੂੰ ਪਤਾ ਹੀ ਆ ਨਾ, ਜੋ ਕਿ ਸਾਡੇ ਖੇਤੀ ਦੇ ਸੰਦਾਂ ਦੇ ਵਿੱਚੋਂ ਇੱਕ ਸੰਦ ਆ। ਸੋ ਰੰਬੇ ਨੂੰ ਤਿੱਖਾ ਕਰਦੇ ਹੁੰਦੇ ਆ, ਹਨਾ, ਰੰਬੇ ਨੂੰ ਤਿੱਖਾ ਕਰਦੇ ਆ ਤਾਂ ਉਹਨੂੰ ਕੀ ਕਹਿੰਦੇ, ਉਹਦਾ ਇੱਕ ਨਾਂ ਦਿੱਤਾ ਜਾਂਦਾ ਵਾ। ਸੋ ਤੁਸੀਂ ਮੈਨੂੰ ਇਹ ਦੱਸਣਾ ਜੀ, ਜਦੋਂ ਰੰਬੇ ਨੂੰ ਤਿੱਖਾ ਕਰਦੇ ਆ ਤਾਂ ਆਪਾਂ ਕੀ ਕਹਿੰਦੇ ਕਿ ਉਹ ਰੰਬੇ ਨੂੰ ਕੀ ਕਰ ਰਿਹਾ ਵਾ? ਠੀਕ ਆ ਜੀ, ਇੱਕ ਤਾਂ ਇਹ, ਤੇ ਇੱਕ ਤੁਸੀਂ ਮੈਨੂੰ ਇਹ ਦੱਸਣਾ ਕਿ ਖੇਤੀ ਦੇ ਕੰਮ ਦੇ ਵਿੱਚ, ਪਹਿਲਾਂ ਤਾਂ ਚਲੋ ਹੁਣ ਤਾਂ ਟਰੈਕਟਰ ਵਗੈਰਾ ਚੱਲ ਰਹੇ ਆ, ਪਹਿਲਾਂ ਬਲਦਾਂ ਦੇ ਨਾਲ ਹੀ ਖੇਤੀ ਦਾ ਸਾਰਾ ਕੰਮ ਕੀਤਾ ਜਾਂਦਾ ਸੀ। ਸੋ ਬਲਦਾਂ ਦੇ ਨਾਲ ਸੁਹਾਗਾ ਵੀ ਫੇਰਿਆ ਜਾਂਦਾ ਸੀ, ਹਲ ਵਾਹੇ ਜਾਂਦੇ ਸੀ, ਖੇਤਾਂ ਨੂੰ ਜੋਤਿਆ ਜਾਂਦਾ ਸੀ, ਸਾਰਾ ਕੁਛ ਜਾਣੀ ਕਿ ਹੱਥੀਂ ਕਾਰਜ ਕੀਤਾ ਜਾਂਦਾ ਸੀ। ਸੋ ਉਸ ਟਾਈਮ ਬਲਦਾਂ ਨੂੰ ਅੱਗੇ ਤੋਰਨ ਦੇ ਲਈ ਇੱਕ ਸੋਟੀ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਸੋਟੀ ਨੂੰ ਸਾਡੀ ਕਿਸਾਨੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਆ? ਸਵਾਲ ਬੜੇ ਹੀ ਈਜ਼ੀ ਜੇ ਆ ਜੀ, ਦੱਸ ਦਿਓ ਫਿਰ, ਹਨਾ, ਫਟਾਫਟ। ਬਲਦਾਂ ਨੂੰ ਹੱਕਣ ਦੇ ਲਈ ਜਿਹੜੀ ਸੋਟੀ ਦੀ ਵਰਤੋਂ ਕੀਤੀ ਜਾਂਦੀ ਆ ਉਸਦਾ ਕਿਸਾਨੀ ਨਾਮ ਕੀ ਆ? ਤੇ ਇੱਕ ਰੰਬੇ ਨੂੰ ਤਿੱਖਾ ਕਰਨ ਦੇ ਲਈ, ਜੋ ਵੀ ਚਲੋ ਤਿੱਖਾ ਤਾਂ ਕਰ ਹੀ ਲੈਂਦੇ ਆ, ਤੇ ਉਹਦੇ ਲਈ ਜੋ ਵੀ ਵਰਡ ਵਰਤਿਆ ਜਾਂਦਾ ਵਾ ਉਸ ਸ਼ਬਦ ਨੂੰ ਕੀ ਕਹਿੰਦੇ ਆ? ਠੀਕ ਆ ਜੀ, ਆਸਾਨ ਜੇ ਸਵਾਲ ਆ ਤੇ ਮੈਨੂੰ ਪਤਾ ਜੀ ਕਿਹੜੇ ਕਿਹੜੇ ਲਿਸਨਰ ਇਸ ਦਾ ਸਹੀ ਜਵਾਬ ਦੇਣਗੇ, ਕਿਹੜੇ ਕਿਹੜੇ ਕੀ ਜੀ, ਸਾਰਿਆਂ ਦਾ ਹੀ ਜਵਾਬ ਸਹੀ ਆਵੇਗਾ। ਤੇ ਲਓ ਫਿਰ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ, ਸਾਡੇ ਨਾਲ ਪ੍ਰੋਗਰਾਮ ਚ ਸ਼ਿਰਕਤ ਕੀਤੀ ਆ ਜੀ ਹਰਮੀਤ ਸਿੰਘ ਚਾਨਾ ਭਾਜੀ ਨੇ। ਹੋਰ ਸੁਣਾਓ ਭਾਜੀ, ਕੀ ਹਾਲ ਚਾਲ ਆ? ਲਾਸਟ ਟਾਈਮ ਤੁਹਾਡੀ ਗੈਰ ਹਾਜ਼ਰੀ ਲੱਗ ਗਈ, ਵੈਸੇ ਗੁੱਡ ਗੱਲ ਨੀ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਤੁਸੀਂ ਵੀ ਇੱਦਾਂ ਪ੍ਰੋਗਰਾਮ ਚ, ਉਹ ਵੀ ਫਰਾਈਡੇ ਦੇ ਪ੍ਰੋਗਰਾਮ ਚ ਗੈਰ ਹਾਜ਼ਰ ਲਾਤੀ, ਤੁਹਾਡੀ ਗੈਰ ਹਾਜ਼ਰੀ ਲੱਗ ਗਈ ਆ। ਸੋ ਇਸਦਾ ਜਿਹੜਾ ਹੁਣ ਜੁਰਮਾਨਾ ਲੱਗੂਗਾ ਤੁਹਾਨੂੰ ਕਿ ਨਹੀਂ? ਚੱਲ ਛੱਡੋ ਪਰੇ, ਰਹਿਣ ਦਿੰਦੇ ਵੱਡੇ ਭਰਾ ਹੁਣ ਕਾਹਨੂੰ ਐਵੇਂ ਕਰਨਾ ਵਾ। ਚਲੋ ਜੀ, ਹੋਰ ਦੱਸੋ, ਵੈਸੇ ਬਿਨਾਂ ਰੀਜ਼ਨ ਤੋਂ ਤਾਂ ਤੁਸੀਂ ਐਬਸੈਂਟ ਨਹੀਂ ਹੋਊਂਗੇ, ਹੋਰ ਸਿਹਤ ਠੀਕ ਠਾਕ ਆ, ਵਧੀਆ ਹੋ ਜੀ? ਚਲੋ ਕੋਈ ਗੱਲ ਨੀ ਜੀ। ਇਹਨਾਂ ਨੇ ਸਾਨੂੰ ਭੇਜਿਆ ਵਾ ਜੀ ਸੁਨੇਹਾ, ਕਹਿੰਦੇ ਰੱਖ ਭਰੋਸਾ ਖੁਦ ਪਰ, ਕਿਉਂ ਢੂੰਢਤਾ ਹੈ ਫਰਿਸ਼ਤੇ, ਪੰਛੀਓ ਕੇ ਪਾਸ ਕਹਾਂ ਹੋਤੇ ਹੈ ਨਕਸ਼ੇ, ਫਿਰ ਵੀ ਢੂੰਢ ਲੇਤੇ ਹੈ ਰਸਤੇ। ਵਾਹ ਜੀ ਵਾਹ, ਕਿਆ ਬਾਤ ਹੈ! ਵਾਕਈ ਜੀ, ਰਸਤੇ ਲੱਭਣ ਵਾਲੇ ਤਾਂ ਲੱਭ ਹੀ ਰਹਿੰਦੇ ਆ, ਉਹਨਾਂ ਨੂੰ ਕਿਸੇ ਵੀ ਨਕਸ਼ੇ ਦੀ ਜ਼ਰੂਰਤ ਨਹੀਂ ਹੁੰਦੀ, ਬਸ ਮਨ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਆ ਤੇ ਇੱਕ ਆਸ਼ਾ ਤੇ ਉਮੀਦ ਹੋਣੀ ਚਾਹੀਦੀ ਆ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ, ਉਸ ਮੰਜ਼ਿਲ ਨੂੰ ਸਰ ਕਰਨ ਦੇ ਲਈ। ਤੇ ਲਓ ਜੀ, ਅੱਗੇ ਨਾਲ ਹੀ ਸਾਨੂੰ ਇਹ ਲਿਖਦੇ ਕਹਿੰਦੇ, ਸੁੱਖ ਚਾਹਤੇ ਹੋ ਤੋ ਰਾਤ ਮੇ ਜਾਗਣਾ ਨਹੀਂ, ਸ਼ਾਂਤੀ ਚਾਹਤੇ ਹੋ ਤੋ ਦਿਨ ਮੇ ਸੋਣਾ ਨਹੀਂ, ਸਨਮਾਨ ਚਾਹਤੇ ਹੋ ਤੋ ਵਿਅਰਥ ਬੋਲਣਾ ਨਹੀਂ, ਪਿਆਰ ਚਾਹਤੇ ਹੋ ਤੋ ਆਪਣੋ ਕੋ ਛੋੜਨਾ ਨਹੀਂ। ਕਿਆ ਬਾਤ ਹੈ ਚਾਨਾ ਭਾਜੀ, ਬਹੁਤ ਵਧੀਆ ਗੱਲ ਆ ਜੀ। ਵਾਕਈ ਜੇ ਸੁੱਖ ਚਾਹੁੰਦੇ ਹੋ ਤਾਂ ਰਾਤ ਨੂੰ ਲੇਟ ਨਾਈਟ ਤੱਕ ਨਾ ਜਾਗਿਆ ਕਰੋ, ਤੇ ਸ਼ਾਮ ਟਾਈਮ ਟੂ ਟਾਈਮ ਸੌਂ ਕੇ ਟਾਈਮ ਟੂ ਟਾਈਮ ਜਾਗਦੇ ਰਹਿਣ ਵਿੱਚ ਹੀ ਸਿਹਤ ਵਧੀਆ ਰਹਿੰਦੀ ਆ ਜੀ। ਤੇ ਫਿਰ ਕਹਿੰਦੇ, ਜੇ ਸਨਮਾਨ ਚਾਹੁੰਦੇ ਹੋ ਤਾਂ ਵਿਅਰਥ ਬੋਲਣਾ ਨੀ। ਭਾਜੀ, ਆ ਕਿਤੇ ਮੇਰੇ ਵੱਲ ਨੂੰ ਤਾਂ ਨੀ ਕਰ ਦਿੱਤਾ, ਹਨਾ? ਕਹਿੰਦੇ ਹੋਣਗੇ ਆ ਕੁੜੀ ਬਾਹਲਾ ਬੋਲਦੀ ਆ, ਹੁਣ ਇਹਨੂੰ ਮੈਂ ਕਿੱਦਾਂ ਸਮਝਾਵਾਂ, ਚੁੱਪ ਹੀ ਨੀ ਕਰਦੀ ਹੈਗੀ, ਮਜ਼ਾਕ ਕਰਦੀ ਆ ਜੀ। ਮੈਨੂੰ ਪਤਾ ਜੇ ਮੈਂ ਨਾ ਬੋਲੂਗੀ, ਮੈਂ ਗੱਲਾਂ ਨਾ ਸੁਣਾਉਂਗੀ ਤੇ ਫਿਰ ਤੁਹਾਨੂੰ ਗੱਲਾਂ ਕਿੱਥੋਂ ਹੋਣਗੀਆਂ, ਫਿਰ ਤੁਸੀਂ ਜਵਾਬ ਕਿੱਦਾਂ ਭੇਜੋਗੇ ਮੈਨੂੰ, ਹੈਨਾ? ਤੇ ਪਿਆਰ ਚਾਹੁੰਦੇ ਹੋ ਤਾਂ ਵਾਕਈ ਜੀ ਆਪਣਿਆਂ ਨੂੰ ਛੱਡਣਾ ਨੀ ਚਾਹੀਦਾ, ਪਿਆਰ ਤਦੇ ਨਿਰਦਾ ਜੇ ਆਪਣਿਆਂ ਨੂੰ ਆਪਣੇ ਨਾਲ ਲੈ ਕੇ ਚੱਲੋ। ਤੇ ਅੱਗੇ ਜੀ ਇਹਨਾਂ ਨੇ ਦੱਸਿਆ ਵਾ ਕਹਿੰਦੇ ਕਿ ਉਹਨਾਂ ਦੇ ਨਾਲ ਪ੍ਰੋਗਰਾਮ ਦਾ ਇੰਜੋਏ ਕਰ ਰਹੇ ਆ ਉਹਨਾਂ ਦੇ ਦੋਸਤ ਹਮੇਸ਼ਾ ਦੀ ਤਰ੍ਹਾਂ ਬੱਬੂ ਧੀਰਾ ਤੇ ਅਮਰੀਕ ਫੌਜੀ। ਕਿੱਧਰ ਗਏ ਜੀ, ਅੱਜ ਮਿਸ ਹੋ ਗਏ ਉਹ? ਚਲੋ ਕੋਈ ਗੱਲ ਨੀ, ਤੁਸੀਂ ਅੱਜ ਹੀ ਨਾ ਦੇਖ ਲਓ, ਕੋਈ ਨਾ ਕੋਈ ਛੱਡ ਦਿੰਦੇ ਹੋ ਭਾਜੀ। ਤੇ ਕਹਿੰਦੇ ਕਿ ਕੋਬਰਮ ਆਸਟ੍ਰੇਲੀਆ ਤੋਂ ਪ੍ਰੋਗਰਾਮ ਇੰਜੋਏ ਕਰ ਰਹੇ ਆ। ਤੇ ਫਿਰਲਾ ਮੈਨੂੰ ਉਹਨਾਂ ਨੇ ਕਿਹਾ ਕਿ ਸ਼ਾਇਰਾਂ ਦੀ ਡਾਇਰੈਕਟਰੀ ਨੂੰ ਸਤਿ ਸ੍ਰੀ ਅਕਾਲ, ਤੇ ਸਰਬਜੀਤ ਭਾਜੀ ਨੂੰ ਵੀ ਕਹਿੰਦੇ ਪਟਿਆਲਾ ਸਟੂਡੀਓ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਸਾਰੇ ਲਿਸਨਰ ਨੂੰ ਵੀ ਜੀ ਆਇਆਂ ਕਹਿੰਦੇ ਆ ਜੀ। ਕਹਿੰਦੇ ਕਿ ਵੀ ਅੱਜ ਜਿਹੜਾ ਦਿਨ ਆ, ਜਿਹੜਾ ਉੱਥੋਂ ਦਾ ਮੌਸਮ ਆ, ਉਹ ਥੋੜਾ ਜਿਹਾ ਬੱਦਲਵਾਈ ਵਾਲਾ ਵਾ ਤੇ ਠੰਡੀ ਹਵਾ ਚੱਲ ਰਹੀ ਆ ਜੀ। ਤੇ ਗਾਣਾ ਸੁਣਨਾ ਚਾਹਿਆ ਇਹਨਾਂ ਨੇ, ਕਹਿੰਦੇ ਕਿ ਜਬ ਕੋਈ ਬਾਤ ਵਿਗੜ ਜਾਏ, ਜਬ ਕੋਈ ਮੁਸ਼ਕਿਲ ਪੜ ਜਾਏ, तुम देना साथ मेरा ए मेरे हम नवाब। क्या बात है जी, वाकई गाना तो रूह खुश कर देंदा। सो अपने नू नाल लेके चलन दा सब तो वधिया तरीका वा जी यह कि जो भी कोई गल जा कोई भी इदा दी गल हो जावे तो साथ एक दूसरे का हमेशा दिंदे रहना चाहिए वा जी। जरो मूवी का गाना मैं बहुत सोहनी गाने की फरमाइश की है तुसी चाहना भाजी, तो कहिंदे चलो जी फिर चल रब राखा ते अगले प्रोग्राम तक बी हरमन एंड लिसन हरमन। क्या बात है चाहना भाजी, गाना आप जरूर तहन सुनावे ते अगे जी निका ढिलों सत श्रीकाल बुला रहे हैं। गुड मॉर्निंग टू ऑल। हां जी साडे वालों भी तहानू गुड मॉर्निंग आ जी। अगे जी कुलदीप सिंह औलट उन्होंने सानू बड़िया प्यारियां जी फोटो भेजिया ने जी अपने बेटे दे नाल। लो जी कहंदे कि अकाल पुरख वाहिगुरु जी की अपार कृपा दे नाल कहंदे अज साडे पुत्र फतेहदीप सिंह एक साल का हो गया वा। विद ग्रेस ऑफ गॉड माई डियर सन फतेहदीप सिंह टर्न्स वन ईयर टुडे, विश हिम हैप्पी बर्थडे ऑन हिज फर्स्ट बर्थडे। ले भाजी बर्थडे की पार्टी वह भी रुखी रुखी ऐदा किदा हो जूगा है ना। चलो कोई गल नहीं जी, सारे तो पहला तो साडे सारे लिसनर वालों ते हरमन रेडियो की सारी टीम वालों औलख साहब तुहाडे बेटे फतेहदीप सिंह नूं उसे जन्मदिन दियां बहुत बहुत मुबारक। सो पुत तुहाडा सपूत बने ते मां बाप दे हमेशा नाल चले ते जिंदगी दी हर पुलांग तुहाडे नाल ही पटे ते जिंदगी दे हर इम्तिहान दे विचों कामयाब होके निकले, अपनी सरदारी ते अपनी सीरत दा वधिया रवे। सो यही विश है जी साडी ते लोक गीतां जिन्नी लंबी उम्र करे परमात्मा फते दी। ते साडे वालों भी सारिया वालों हैप्पी बर्थडे। टुंटना असी जरूर बनावा बजावांगे जी, बिलकुल टुंटना तो बनता ही है, पर मैं एक दो मैसेज पढ़ लेवा ते उन्हां तक सरबजीत भाजी ओ जी टुंटने की तैयारी कर लेंगे, क्योंकि असि ओ हैप्पी बर्थडे वाला तो जरूर कहना ही कहना वा। ते कोशिश करांगे जी प्रोग्राम दे विच इक गाना भी तुहाडे बेटे लई जरूर प्लाई करांगे। सो वंस अगेन हैप्पी बर्थडे टू फते दी। ते अगे साडे नाल जी प्रोग्राम दे विच सतदेव सत श्रीकाल बुला रहे हैं सारिया नूं। कहंदे कि मेलबोर्न दा जिहड़ा मौसम आ जी अज बदलवाई बनी हुई है ते कहंदे कि ड्राइविंग कर रहे हैं नवी पाडा विद नवी पाडा भाजी। ओ वाह जी वाह क्या बात है। सो प्रोग्राम सुन रहे हैं नवी पाडा जी भी। सो बिल्कुल जी सतदेव पंतीजा ते नवी पाडा दोनों नूं प्रोग्राम दे विच जी निघी जी जी आया कहने हो कहंदे आ। ते तुसीं मेलबोर्न दे विच मौसम दा दस्सिया जी कि क्लाउडी आ मौसम, मतलब बदलबाई बनी हुई है। सो इदा दे मौसम दे विच स्पेशली ऑन वीकेंड दे विच एक तां इह खुशी हुंदी आ कि चलो जी अज कम दा लास्ट डे आ, मतलब कि वीकेंड दे विच, क्योंकि आना तां फिर नैक्सट मंडे नूं आना, मंडे तो कम फिर तो स्टार्ट आ, पर इह हुंदा वा कि फ्राइडे नूं चलो अज लास्ट डे, उस तों बाद दो छुट्टियां, इस गल की खुशी हुंदी आ। ते बाकी जे थोड़ा मौसम बदलबाई आला होवे ਤਾਂ ਫਿਰ ਕਿਆ ਵਾਤਾ ਮੈਂ ਜੀ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਚਲੋ ਕੋਈ ਗੱਲ ਨੀ ਜੀ, ਮੈਲਬੋਰਨ ਦਾ ਮੌਸਮ ਤਾਂ ਵੈਸੇ ਪਤਾ ਹੀ ਠੰਡਾ ਰਹਿੰਦਾ ਵਾ, ਮੈਲਬੋਰਨ ਵੱਲੋਂ ਤਾਂ ਸਾਨੂੰ ਹਮੇਸ਼ਾ ਠੰਡੀਆਂ ਹਵਾਵਾਂ ਹੀ ਆਉਂਦੀਆਂ, ਕਿਉਂ ਹੈ ਨਾ, ਇੱਦਾਂ ਕਹਿ ਸਕਦੇ ਹਾਂ ਨਾ। ਤੇ ਬਿਲਕੁਲ ਚਲੋ ਕੋਈ ਗੱਲ ਨੀ ਜੀ, ਪ੍ਰੋਗਰਾਮ ਦਾ ਇਸੇ ਤਰ੍ਹਾਂ ਇੰਜੋਏ ਕਰਦੇ ਰਹੋ, ਸਾਥ ਦਿੰਦੇ ਰਹੋ ਜੀ ਸਾਡਾ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਦੀਪ ਪਲਾਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ, ਆਨੰਦ ਲੈ ਰਹੇ ਹਾਂ ਤੇ ਗਾਣਾ ਸੁਣਨਾ ਚਾਹਿਆ ਵਾ ਜੀ ਕੁਆਰੀ ਮਨਕੀਰਤ ਔਲਖ ਦਾ। ਕਿਆ ਬਾਤਾਂ ਵਾ ਜੀ, ਜ਼ਰੂਰ ਗਾਣਾ ਸੁਣਾਵਾਂਗੇ ਤੁਹਾਨੂੰ ਲੱਗਦਾ ਜੀ। ਹਾਂ ਸੱਚ ਇੱਕ ਗੱਲ ਦਾ ਮੈਂ ਪੁੱਛਣਾ ਹੀ ਭੁੱਲ ਗਈ, ਕਰਵਾ ਚੌਥ ਰੰਗਿਆ ਸੀਗਾ, ਵਰਤ ਕਿਹਨੇ ਕਿਹਨੇ ਰੱਖਿਆ ਵਾ, ਰੱਖਿਆ ਕਿ ਨਹੀਂ ਮੜ ਕੇ ਦੱਸ ਦਓ। ਮੈਨੂੰ ਪਤਾ ਵੈਸੇ ਤੁਸੀਂ ਦੱਸਣਾ ਤਾਂ ਨਹੀਂ ਹੈਗਾ, ਰੱਖਿਆ ਤਾਂ ਹੋਣਾ ਵਾ। ਚਲੋ ਮੈਂ ਦੱਸਦੀ ਹਾਂ ਤੁਹਾਨੂੰ ਹਨਾ, ਮੈਨੂੰ ਤਾਂ ਵੈਸੇ ਪਤਾ ਵੀ ਨਹੀਂ ਸੀ ਕਿ ਕਰਵਾ ਚੌਥ ਦਾ ਵਰਤ ਆ, ਮੈਂ ਤਾਂ ਆਪਾਂ ਤਾਂ ਸੁਬਾਹ ਹੀ ਖਾ ਪੀ ਕੇ ਐਨ, ਤਾਂ ਮੇਰੀ ਫਰੈਂਡ ਦਾ ਫੋਨ ਆਇਆ ਮੈਨੂੰ ਕਹਿੰਦੀ ਕਰਵਾ ਚੌਥ ਦਾ ਵਰਤ ਰੱਖਿਆ ਮੈਂ, ਮੈਂ ਕਿਹਾ ਅੱਛਾ, ਮੈਂ ਕਿਹਾ ਠੀਕ ਆ। ਤੇ ਸ਼ਾਮ ਜੀ ਨੂੰ ਮੈਂ ਕਿਹਾ ਚੱਲ ਹਾਲ ਚਾਲ ਪੁੱਛ ਰਹੀ ਆ ਕਰਵਾ ਚੌਥ ਵਾਲਿਆਂ ਦਾ ਕੀ ਹਾਲ ਆ ਮੈਨੂੰ, ਮੈਂ ਕਿਹਾ ਹਾਂ ਕਿੱਦਾਂ ਕੀ ਕਰਦੀ, ਕਹਿੰਦੀ ਵੀ ਕੁਛ ਖਾਣ ਲਈ ਬਣਾ ਰਹੀ ਆ ਹਨਾ, ਮੈਂ ਕਿਹਾ ਅੱਛਾ, ਕਹਿੰਦੀ ਤੂੰ ਦੱਸ ਕਿੱਦਾਂ, ਮੈਂ ਕਿਹਾ ਵੀ ਆਪਾਂ ਤਾਂ ਸੁਬਾਹ ਵੀ ਖਾ ਲਿਆ ਦੁਪਹਿਰੇ, ਅੱਗੇ ਤਾਂ ਥੋੜੀ ਬਹੁਤੀ ਡਾਇਟਿੰਗ ਕਰ ਹੀ ਲਈ ਦੀ ਸੀ, ਅੱਜ ਤਾਂ ਪਤਾ ਨੀ ਭੁੱਖ ਹੀ ਬੜੀ ਲੱਗੀ, ਮੈਂ ਤਾਂ ਵਾਧੂ ਖਾ ਲਿਆ। ਕਹਿੰਦੀ ਮੈਂ ਤਾਂ ਬਸ ਬਣਾ ਰਹੀ ਹਾਂ, ਕਹਿੰਦੀ ਹੋਰ ਕੋਈ ਗੱਲਬਾਤ, ਮੈਂ ਕਿਹਾ ਬਸ ਇੰਨੇ ਕਹਿਣ ਨੂੰ ਫੋਨ ਕੀਤਾ ਵੀ ਰੱਬ ਕਰਕੇ ਜਿਹੜਾ ਚੰਦਰ ਮਾਮਾ ਨਾ ਜੇ ਨਿਕਲੇ ਹੀ ਨਾ, ਬਹੁਤ ਲੇਟ ਨਿਕਲੇ ਫਿਰ ਤੈਨੂੰ ਪਤਾ ਲੱਗੂ ਕਰਵਾ ਚੌਥ ਕਿੱਦਾਂ ਰੱਖੀਦਾ। ਕਹਿੰਦੀ ਅੱਛਾ ਆਹ ਕਹਿਣ ਨੂੰ ਫੋਨ ਕੀਤਾ ਸੀ, ਮੈਂ ਕਿਹਾ ਹਾਂ, ਮੈਂ ਕਿਹਾ ਭੁੱਖ ਤਾਂ ਨੀ ਲੱਗੀ, ਕਹਿੰਦੀ ਨਹੀਂ ਹਜੇ ਤਾਂ ਨੀ ਲੱਗੀਗੀ। ਚਲੋ ਜੀ ਮੈਂ ਇੰਨਾ ਕਹਿ ਕੇ ਫੋਨ ਰੱਖ ਦਿੱਤਾ। ਵੈਸੇ ਕਾਫੀ ਰੌਣਕ ਸੀਗੀ ਇੱਥੇ ਸਾਡੇ ਬ੍ਰਿਸਬਨ ਦੇ ਵਿੱਚ, ਸਪੈਸ਼ਲੀ ਸਾਡੇ ਇੱਕ ਇੱਥੇ ਏਰੀਆ ਵਾ ਜੀ ਬੈਲਿਊ ਏਰੀਆ ਕਹਿੰਦੇ ਆ, ਉਧਰਲੀ ਸਾਈਡ ਤਾਂ ਕਿਆ ਰੌਣਕਾਂ ਹੁੰਦੀਆਂ ਨੇ ਨਾ ਕਰਵਾ ਚੌਥ ਵਾਲੇ ਦਿਨ ਜਾਂ ਕੋਈ ਵੀ ਫੰਕਸ਼ਨ ਜਾਂ ਕੁਛ ਵੀ ਹੁੰਦਾ ਵਾ, ਕਿਉਂਕਿ ਮੋਸਟਲੀ ਸਾਡੇ ਜਿਹੜੇ ਪੰਜਾਬੀ ਭਾਈਚਾਰਾ ਵਾ ਉਧਰਲੀ ਸਾਈਡ ਨੂੰ ਜ਼ਿਆਦਾ ਵਾ। ਤੇ ਉੱਥੇ ਦਾ ਜੀ ਖੂਬ ਰੌਣਕਾਂ ਹੁੰਦੀਆਂ ਨੇ, ਤੇ ਫਿਰ ਹੁਣ ਤੁਸੀਂ ਵੀ ਦੱਸ ਦੋ ਕਿੱਦਾਂ ਫਿਰ ਕਰਵਾ ਚੌਥ ਰੱਖਿਆ ਸੀ ਕਿ ਨਹੀਂ ਨਹੀਂ ਰੱਖਿਆ? ਮੈਨੂੰ ਪਤਾ ਹੀ ਸੀ ਜੀ ਕਿੱਥੋਂ ਰੱਖਿਆ ਹੋਣਾ, ਮੈਂ ਤੁਸੀਂ ਭੁੱਖ ਕਿੱਥੋਂ ਬਰਦਾਸ਼ਤ ਹੁੰਦੀ ਆ, ਹਨਾ ਨਹੀਂ ਹੁੰਦੀ ਨਾ? ਚੱਲ ਕੋਈ ਗੱਲ ਨੀ, ਚਲੋ ਫਿਰ ਮੈਂ ਤੁਹਾਨੂੰ ਪਹਿਲਾਂ ਆਪਾਂ ਔਲਖ ਸਾਹਿਬ ਨੂੰ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਾਂ, ਤੇ ਨਾਲ ਹੀ ਆਪਾਂ ਗਾਣਾ ਸੁਣਾਂਗੇ ਜੀ ਤਰਸੇਮ ਜੱਸਰ ਦਾ, ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਆ ਨਵੀ ਮਲਹਾਂਸ ਨੇ, ਤੇ ਉਹ ਕਹਿੰਦੇ ਕਿ ਉਹਨਾਂ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਸੀਗਾ ਜੀ, ਕੀਤਾ ਸੀ ਨੀ ਜੀ ਕੀਤਾ ਵਾ, ਕਿਉਂਕਿ ਹਾਲੇ ਵੀ ਉਹ ਪ੍ਰੋਗਰਾਮ ਸੁਣ ਰਹੇ ਆ, ਹਨਾ ਹੋਰ ਮੈਨੂੰ ਲਿਖ ਕੇ ਭੇਜ ਦੇਣ, ਬੋਬੀ ਇੱਕ ਹੀ ਚੱਕਰ ਆ ਹਨਾ ਵੀ ਪ੍ਰੋਗਰਾਮ ਤਾਂ ਅਸੀਂ ਸੁਣ ਹੀ ਰਹੇ ਆ, ਤੂੰ ਅਸੀਂ ਏਦਾਂ ਕਿੱਦਾਂ ਕਹਿ ਦਿੱਤਾ ਕਿ ਨਹੀਂ ਹਨਾ ਵੀ ਕੀਤਾ ਸੀ? ਤੋ ਕਹਿੰਦੇ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ, ਤੇ ਮਿੰਟੂ ਭਾਜੀ ਨੂੰ ਵੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਕਿ ਸੌਂਗ ਸੁਣਾ ਦੋ ਤਰਸੇਮ ਜੱਸਰ ਦਾ ਜੱਟ ਦੇ ਅਸੂਲ। ਸੋ ਜੱਟ ਦੇ ਅਸੂਲ ਤਾਂ ਜੀ ਗਾਣਾ ਉਹਨਾਂ ਦਾ ਪਹਿਲਾਂ ਹੀ ਆ, ਤੇ ਪਰ ਅਸੀਂ ਜਿਹੜੀ ਉਹਨਾਂ ਨੇ ਹੁਣ ਰੀਸੈਂਟਲੀ ਵੀਡੀਓ ਬਣਾਈ ਆ ਉਹ ਬੜੀ ਸੋਹਣੀ ਵੀਡੀਓ ਬਣਾਈ ਆ, ਬਹੁਤ ਵਧੀਆ ਵੀਡੀਓ ਆ ਵਾ, ਵਧੀਆ ਵਾ ਜੀ। ਕਹਿੰਦੇ ਐਡਵਾਂਸ ਰਿਕੁਐਸਟ ਬਿਕੋਜ਼ ਗੈਟਿੰਗ ਬਿਜ਼ੀ ਆਫਟਰਵਰਡ। ਸਰਜੀਤ ਭਾਜੀ ਨੂੰ ਵੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲ ਹੀ ਸਾਰਿਆਂ ਨੂੰ ਵੀਕਐਂਡ ਇੰਜੋਏ ਕਰਨ ਲਈ ਵਿਸ਼ਿਸ ਦਿੱਤੀਆਂ, ਕਹਿੰਦੇ ਗ੍ਰੇਟ ਗ੍ਰੇਟ ਵੀਕਐਂਡ। ਲਓ ਜੀ ਫਿਰ ਆਪਾਂ ਉਹਨਾਂ ਦੀ ਫਰਮਾਇਸ਼ ਤੇ ਗਾਣਾ ਵੀ ਸੁਣਦੇ ਆ, ਪਰ ਉਸ ਤੋਂ ਪਹਿਲਾਂ ਆਪਾਂ ਫਤਿਹ ਨੂੰ ਦਿੰਦੇ ਹਾਂ ਜੀ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ।
ਜਿਗਰੇ ਨੇ ਮਿਲਦੇ ਬਾਜ਼ਾਰ ਤੋਂ, ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ, ਉਹ ਜਿਹੜਾ ਲੋੜੋਂ ਵੱਧ ਮਿੱਠਾ ਰੱਖੇ ਗੱਡ ਕੇ, ਬਚ ਕੇ ਰਹੀਦਾ ਐਸੇ ਯਾਰ ਤੋਂ। ਹੁਣ ਟੰਗੇ ਅਸਲੇ ਨਵੇੜ ਦਿੰਦੇ ਮਸਲੇ, ਫੈਸਲੇ ਦੇ ਘਰ ਬੜੇ ਦੂਰ ਨੇ, ਜਾਂ ਬਲੂਟੀ ਕਰੂੰ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ, ਜਾਂ ਬਲੂਟੀ ਕਰੂੰ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ। ਉਹ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ, ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ, ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ, ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ। ਉਹ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ, ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ, ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ, ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ। ਜਵਾਨੀ ਚੜਦੀ ਉਹ ਕਿੱਥੇ ਘਰੇ ਵੜਦੀ, ਜਵਾਨੀ ਚੜਦੀ ਉਹ ਕਿੱਥੇ ਘਰੇ ਵੜਦੀ, ਯਾਰੀਆਂ ਦੇ ਰਹਿੰਦੇ ਉਹ ਸਰੂਰ ਨੇ, ਜਾਂ ਬਲੂਟੀ ਕਰੂੰ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ, ਜਾਂ ਬਲੂਟੀ ਕਰੂੰ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ। ਜੋ ਸਾਹਮਣੇ ਖੜੇ ਆ ਪਤਾ ਕਰ ਲਈ ਕੈਸੇ ਉਹ ਇਖਲਾਕ ਨੇ, ਉਹਨਾਂ ਕੋਲੋਂ ਜੀ ਨਾ ਪਿੱਛੇ ਅੜੇ ਆ, ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ, ਉਹੀ ਆ ਜੋ ਸਾਹਮਣੇ ਖੜੇ ਆ ਪਤਾ ਕਰ ਲਈ ਕੈਸੇ ਉਹ ਇਖਲਾਕ ਨੇ, ਉਹਨਾਂ ਕੋਲੋਂ ਜੀ ਨਾ ਪਿੱਛੇ ਅੜੇ ਆ। ਉਹ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੀਏ, ਉਹ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੀਏ, ਲੱਗੇ ਕਈਆਂ ਨੂੰ ਕਿ ਇੰਨਾ ਜਗਰੂਰ ਨੇ, ਬਲੂਟੀ ਕਰੂੰ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ, ਜਾਂ ਬਲੂਟੀ ਕਰੂੰ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ। ਨਾਏ ਗੀਤ ਤੇਰੇ ਨਾਂ ਤੂੰ ਤੇਰਾ ਜੱਸੜਾ, ਮਿੱਟੀਆਂ ਵੇ ਮਿੱਟੀ ਬਣ ਜਾਏਗਾ, ਇਹਦਾ ਸਾਹਿਬ ਦਿਆਲ ਹੋਇਆ ਤੇਰੇ ਤੇ, ਉਹਦੇ ਬਿਨਾਂ ਕਿੱਥੇ ਡਿੰਗ
पट जाएगा फतेहगढ़ साहब जाजा मथे टेके ने गुरु करे जाजा मथे टेके ने ताई गीत होए मकबूले जाप लुटी करूं वरके पाड़ी कपे बड़े जट दे असूले जाप लुटी करूं वरके तू पाड़ी कपे बड़े जट दे असूले
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਅਸੂਲ ਤੇ ਫਰਮਾਇਸ਼ ਕੀਤੀ ਸੀ ਸਾਨੂੰ ਨਵੀਂ ਮਲਹਾਂਸ ਨੇ ਤੇ ਗਾਣੇ ਨੂੰ ਗਾਇਆ ਸੀ ਜੀ ਤਰਸੇਮ ਜੱਸਰ ਨੇ ਵਾਕਈ ਜੀ ਕਿਆ ਰੋਬ ਨਾਲ ਗਾਇਆ ਹੋਇਆ ਵਾ ਗਾਣੇ ਦੀ ਵਰਡਿੰਗ ਵੀ ਬੜੀ ਪਿਆਰੀ ਆ ਤੇ ਵੀਡੀਓ ਤਾਂ ਉਸ ਤੋਂ ਵੀ ਜਿਆਦਾ ਪਿਆਰੀ ਆ ਤੇ ਗਾਇਆ ਜਿੰਨੇ ਐਨ ਪੂਰੀ ਐਨ ਕਹਿੰਦੇ ਹੁੰਦੇ ਨਾ ਪੂਰੀ ਟੱਕਰ ਨਾਲ ਗਾਇਆ ਵਾ ਐਨ ਪੂਰੀ ਮੜਕ ਮਜਾਜ ਦੇ ਨਾਲ ਸੋ ਵਾਕਈ ਜੀ ਗਾਇਕੀ ਦੇ ਵਿਚ ਰੋਬ ਵੀ ਆ ਸੋ ਮੈਨੂੰ ਇਹਨਾਂ ਦੇ ਗਾਣੇ ਵਾਕਈ ਏਦਾਂ ਦੇ ਬਹੁਤ ਪਸੰਦ ਆ ਤੇ ਅੱਗੇ ਜੀ ਹੁਣ ਆਪਾਂ ਔਲਖ ਸਾਹਿਬ ਨੂੰ ਵਧਾਈਆਂ ਤਾਂ ਦਿੱਤੀਆਂ ਉਹਨਾਂ ਨੇ ਪਾਰਟੀ ਤੇ ਸਾਰਿਆਂ ਨੂੰ ਇਨਵਾਈਟ ਕੀਤਾ ਵਾ ਤੇ ਤੁਸੀਂ ਸਾਰੇ ਹੈ ਨਾ ਪਾਰਟੀ ਤੇ ਪਹੁੰਚ ਜ਼ਰੂਰ ਜਾਇਓ ਅਸੀਂ ਤਾਂ ਥੋੜਾ ਦੂਰ ਆ ਤੇ ਤੁਸੀਂ ਮੈਲਬਨ ਵਾਲੇ ਹੋ ਤੁਸੀਂ ਜ਼ਰੂਰ ਪਹੁੰਚਿਓ ਠੀਕ ਆ ਨਾ ਹੁਣ ਵੀਕਐਂਡ ਆ ਤੇ ਨਾਲੇ ਲਓ ਐਡਵਾਂਸ ਦੇ ਵਿਚ ਹੀ ਤੁਹਾਨੂੰ ਉਹਨਾਂ ਨੇ ਇਨਵੀਟੇਸ਼ਨ ਦੇ ਦਿੱਤਾ ਵਾ ਤੇ ਅੱਗੇ ਔਲਖ ਸਾਹਿਬ ਮਨੀ ਸਲੇਮਪੁਰਾ ਨੇ ਹੈਪੀ ਬਰਥਡੇ ਕਿਹਾ ਵਾ ਜੀ ਫਤਿਹਦੀਪ ਨੂੰ ਕਹਿੰਦੇ ਫਰੋਮ ਚਾਚਾ ਚਾਚੀ ਤੇ ਸਹਿਜ ਤੇ ਮਹਿਤਾਬ ਅਦੇ ਲੋਕ ਇੱਡੇ ਹਨਾ ਉਹ ਹੈਗੇ ਆ ਇੰਨੀ ਕੰਜੂਸੀ ਤੁਹਾਨੂੰ ਫੋਨ ਕਰਕੇ ਨੀ ਕਹਿ ਸਕੇ ਹੈਗੇ ਵੀ ਹਨਾ ਅਸੀਂ ਬਰਥਡੇ ਵਿਸ਼ ਕਰ ਦਈਏ ਤੇ ਸਾਨੂੰ ਹੀ ਦੱਸਦਾ ਵੀ ਲਓ ਜੀ ਤੁਸੀਂ ਜਾ ਕੇ ਸੰਦੇਸ਼ ਵਾਕ ਬਣ ਜਾਓ ਚਲੋ ਸੰਦੇਸ਼ ਵਾਕ ਤਾਂ ਹੈਗੇ ਆ ਮੰਨ ਲਿਆ ਪਰ ਐਡੀ ਵੀ ਕੀ ਗੱਲ ਹੈ ਨਾ ਕਿ ਬੰਦਾ ਫੋਨ ਹੀ ਨਾ ਕਰ ਸਕੇ ਗਲਤ ਗੱਲ ਹੈ ਨਾ ਫੋਨ ਕਰਨਾ ਚਾਹੀਦਾ ਸੀ ਮੰਨਿਓ ਨਾ ਹਜੇ ਜਿੰਨਾ ਚੱਕ ਫੋਨ ਨੀ ਆਉਂਦਾ ਮੈਸੇਜ ਆਪਾਂ ਤੁਹਾਨੂੰ ਕਨਵੇ ਕਰ ਦਿੱਤਾ ਜੋ ਸਾਡਾ ਮਤਲਬ ਕਿ ਸਾਡਾ ਫਰਜ ਸੀ ਅਸੀਂ ਨਿਭਾ ਦਿੱਤਾ ਵਾ ਮੈਸੇਜ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪਰ ਨਾਲ ਤੁਹਾਨੂੰ ਇਹ ਵੀ ਕਹਿੰਦੇ ਕਿ ਮੰਨਿਓ ਨਾ ਬਰਥਡੇ ਦੀਆਂ ਮੁਬਾਰਕਾਂ ਹਜੇ ਜਿੰਨਾ ਚਿਰ ਕਿ ਉਹ ਤੁਹਾਨੂੰ ਖੁਦ ਫੋਨ ਨੀ ਕਰਦੇ ਹੈਗੇ ਉਹਨਾਂ ਚਿਰ ਪਾਰਟੀ ਦੇ ਵੀ ਨਾ ਬੁਲਾਇਓ ਉਹਨਾਂ ਲਈ ਕੋਈ ਇਨਵੀਟੇਸ਼ਨ ਨਹੀਂ ਹਾਲੇ ਠੀਕ ਹੈ ਜੀ ਮਜ਼ਾਕ ਕਰਦੀ ਆ ਵੈਸੇ ਸੱਚੀ ਸੀਰੀਅਸ ਨਾ ਲੈ ਜਿਓ ਬਾਕੀ ਮੰਨਣਾ ਹੋਊ ਤਾਂ ਮੰਨ ਵੀ ਲਿਓ ਕੋਈ ਗੱਲ ਨੀ ਹੈ ਨਾ ਮਰਜ਼ੀ ਹੈ ਜੀ ਤੁਹਾਡੀ ਤੇ ਅੱਗੇ ਜੀ ਮਨੀ ਸਲੇਮਪੁਰਾ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀ ਬੁਲਾਈ ਆ ਤੇ ਨਾਲ ਹੀ ਜੀ ਉਹਨਾਂ ਨੇ ਇੱਕ ਗਾਣਾ ਸੁਣਨਾ ਚਾਹਿਆ ਵਾ ਵਗਦੇ ਦਰਿਆ ਹਰਭਜਨ ਮਾਨ ਦਾ ਸੋ ਬਿਲਕੁਲ ਜੀ ਸਾਰੇ ਟੱਬਰ ਨੂੰ ਸਤਿ ਸ਼੍ਰੀ ਅਕਾਲ ਦੇ ਨਾਲ ਨਾਲ ਤੁਹਾਡੇ ਜਿਹੜੀ ਗਾਣੇ ਦੀ ਫਰਮਾਇਸ਼ ਆ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ ਗਾਣਾ ਵੀ ਇੱਦਾਂ ਨਾ ਮੈਂ ਮੈਸੇਜ ਅੱਗੇ ਪਿੱਛੇ ਜਦੋਂ ਹੋ ਜਾਂਦੇ ਆ ਨਾ ਮੈਂ ਉਲਝ ਜਾਂਦੀ ਹਾਂ ਸੋ ਉਲਝ ਜੀ ਤਾਂ ਕਰਕੇ ਆ ਕਿ ਮੈਨੂੰ ਆਏ ਹੁੰਦਾ ਵਾ ਕਿ ਜਿਨ੍ਹਾਂ ਦੇ ਮੈਸੇਜ ਬਹੁਤ ਪਹਿਲਾਂ ਆਏ ਆ ਨਾ ਉਹਨਾਂ ਦੇ ਮੈਸੇਜ ਕਿਤੇ ਸਭ ਤੋਂ ਲੇਟ ਨਾ ਪੜੇ ਜਾਣ ਸੋ ਕੋਈ ਗੱਲ ਨੀ ਜੀ ਥੋੜੀ ਜਿਹੀ ਕਨਫਿਊਜ਼ਨ ਵਾਲਾ ਕੰਮ ਆ ਪਰ ਚੱਲ ਰਿਹਾ ਵਾ ਸਾਰਾ ਕੁਛ ਕੋਸ਼ਿਸ਼ ਕਰ ਰਹੇ ਆ ਜੀ ਅੱਗੇ ਸੰਧੂ ਬੱਸ ਲਾਈਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਕਿ ਕਰਨ ਸੰਧੂ ਸੰਧੂ ਬੱਸ ਮੈਲਬੋਰਨ ਤੋਂ ਕਿਆ ਬਾਤ ਆ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਤਾਂ ਸਪੈਸ਼ਲੀ ਸਵਾਗਤ ਕਰਨਾ ਬਣਦਾ ਕਿਉਂਕਿ ਕਿਤੇ ਕਿਤਾਈ ਲੋੜ ਪੈ ਜਾਂਦੀ ਹੈ ਨਾ ਜਾਣਾ ਹੁੰਦਾ ਟੂਰ ਟ੍ਰਿਪ ਤੇ ਹਨਾ ਜਾਂ ਕੁਛ ਵੀ ਤਾਂ ਫਿਰ ਸੰਧੂ ਬੱਸ ਸਰਵਿਸ ਵਾਲਿਆਂ ਨਾਲ ਕੰਟੈਕਟ ਕਰ ਸਕਦੇ ਹਾਂ ਥੋੜਾ ਜੀ ਉਹ ਕਹਿੰਦੇ ਹੁੰਦੇ ਨਾ ਕਿ ਥੋੜੀ ਜਿਹੀ ਕਨਸੈਸ਼ਨ ਦੇ ਦਿਓ ਚੰਗਾ ਪਲੀਜ਼ ਰੱਖਿਓ ਹਨਾ ਹੁਣ ਸਾਡਾ ਨਾਮ ਹਰਮਨ ਰੇਡੀਓ ਤੋਂ ਅਸੀਂ ਤੁਹਾਡੇ ਕੋਲ ਜ਼ਰੂਰ ਪਹੁੰਚਾਂਗੇ ਜੀ ਇਨ ਫਿਊਚਰ ਤੇ ਅੱਗੇ ਜੀ ਰਾਜ ਮੋਹਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਇਹਨਾਂ ਨੇ ਨਾ ਅੱਜ ਬੜੀ ਕਨਫਿਊਜ਼ਨ ਦੇ ਵਿੱਚ ਪਾ ਦਿੱਤਾ ਮੈਨੂੰ ਹੁਣ ਤੁਸੀਂ ਕਹੋਗੇ ਕਨਫਿਊਜ਼ਨ ਕਾਹਤੋਂ ਵੀ ਆਪਾਂ ਨੂੰ ਤਾਂ ਨੀ ਆਪਣੀ ਸ਼ਾਮਤ ਚਾਹੀਦੀ ਮੈਂ ਸੋਚਿਆ ਮੈਂ ਕਾਹਤੋਂ ਆਪਦੀ ਸ਼ਾਮਤ ਹਨਾ ਲੈ ਕੇ ਆਵਾਂ ਤੁਹਾਡੇ ਤੇ ਸਾਰਿਆਂ ਤੇ ਸੁੱਟ ਦਿੰਨੀ ਆ ਹੁਣ ਤੁਸੀਂ ਦੇਖ ਲਓ ਕਿੱਦਾਂ ਕਿੱਦਾਂ ਕਰਨੀ ਆ ਜਵਾਬ ਜ਼ਰੂਰ ਭੇਜ ਦਿਓ ਕਿਉਂਕਿ ਜੇ ਤੁਸੀਂ ਜਵਾਬ ਭੇਜ ਦੋਗੇ ਤਾਂ ਮੇਰੀ ਸ਼ਾਮਤ ਨਹੀਂ ਆਊਗੀ ਤੇ ਜੇ ਤੁਸੀਂ ਜਵਾਬ ਨਾ ਭੇਜਿਆ ਫਿਰ ਸ਼ਾਮਤ ਤਾਂ ਮੇਰੀ ਆਉਣੀ ਆ ਨਾ ਚਲੋ ਕੋਈ ਗੱਲ ਨੀ ਪਤਾ ਕੀ ਲੈ ਕੇ ਭੇਜਦੇ ਆ ਸਤਿ ਸ਼੍ਰੀ ਅਕਾਲ ਦੇ ਨਾਲ ਨਾਲ ਕਹਿੰਦੇ ਬੁਝਾਰੇ ਤੱਕ ਖਾਲੀ ਸਥਾਨ ਭਰੋ ਇਹ ਦੇਖ ਲਓ ਹੁਣ ਪਹਿਲਾਂ ਉੱਥੇ ਜਦੋਂ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ ਉੱਥੇ ਵਿੱਚ ਵੀ ਆਉਂਦੀਆਂ ਹੁੰਦੀਆਂ ਸੀ ਨੀ ਖਾਲੀ ਥਾਵਾਂ ਭਰੋ ਉਹ ਆਈਲੈਟਸ ਦੇ ਟੈਸਟ ਵਿੱਚ ਵੀ ਆਈਆਂ ਸੀ ਨਾ ਆਈਲੈਟਸ ਦੇ ਟੈਸਟ ਵਿੱਚ ਸਾਰਿਆਂ ਨੂੰ ਹਨਾ ਉਹ ਜਿਹੜੇ ਕੁਐਸਚਨ ਚੂਜ਼ ਕਰਨੇ ਹੁੰਦੇ ਉਹਦੇ ਵਿੱਚ ਵੀ ਖਾਲੀ ਸਥਾਨ ਖਾਲੀ ਸਥਾਨ ਹੀ ਨਹੀਂ ਪਰ ਹੁੰਦੇ ਹਨਾ ਲਾਈਫ ਦੇ ਵਿੱਚ ਚਲੋ ਕੋਈ ਗੱਲ ਨੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਹੁਣ ਖਾਲੀ ਸਥਾਨ ਮੈਨੂੰ ਪਤਾ ਤੁਸੀਂ ਈਜ਼ੀਲੀ ਭਰ ਦੇਣਾ ਵਾ ਕਹਿੰਦੇ ਕਿ ਕੋਟਲਾ ਚ ਪੱਕੀ ਜੁੰਮੇ ਰਾਤ ਆਈ ਆ ਆਈ ਆ ਜੀ ਆਈ ਆ ਕਹਿੰਦੇ ਜਿਹੜਾ ਅੱਗੇ ਉਹਨਾਂ ਨੇ ਖਾਲੀ ਥਾਂ ਰੱਖਤਾ ਕਹਿੰਦੇ ਜਿਹੜਾ ਖਾਲੀ ਥਾਂ ਉਹਦੀ ਛਾਮਤ ਆਈ ਆ ਆਈ ਆ ਜੀ ਆਈ ਆ ਚੱਕੋ ਫਿਰ ਹੁਣ ਵੀ ਛਾਮਤ ਤੁਸੀਂ ਵੀ ਲੈ ਆਓ ਮੈਂ ਤਾਂ ਨੀ ਲੈ ਕੇ ਆਉਣੀ ਕਿਉਂਕਿ ਹਲੇ ਮੈਂ ਤਾਂ ਬਹੁਤ ਅੱਗੇ ਪਿੱਛੇ ਦੇਖਣਾ ਵਾ ਹਨਾ ਤੁਹਾਡੇ ਮੈਸੇਜ ਵੀ ਦੇਖਣੇ ਆ ਤਾਂ ਕਰਕੇ ਫਿਰ ਮੈਂ ਤਾਂ ਹਲੇ ਛਾਮਤ ਨਹੀਂ ਲੈ ਕੇ ਆ ਸਕਦੀ ਤੁਸੀਂ ਸਾਰੇ ਦੱਸ ਦਿਓ ਜੀ ਇਹਦੇ ਵਿੱਚ ਫਿਲ ਇਨ ਦਾ ਬਲੈਂਕ ਮਤਲਬ ਕਿ ਭਰ ਦਿਓ ਕੀ ਆਊਗਾ ਇਹਦੇ ਵਿੱਚ ਆਨਸਰ ਪ੍ਰੋਗਰਾਮ ਦੇ ਵਿੱਚ ਰਾਜ ਮਹਿੰਦਰ ਜੀ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੇ ਨਾਲ ਹੀ ਕਹਿ ਰਹੇ ਆ ਕਿ ਭੈਣ ਜੀ ਜੇਕਰ ਸਮਾਂ ਮਿਲੇ ਤਾਂ ਸ਼ੇਰਾ ਬੋੜਾ ਵਾਲੀਆ ਦਾ ਗੀਤ ਕਿਆ ਬਾਤ ਆ ਜੀ, ਕਹਿੰਦੇ ਸੁਣਾ ਦੋ ਮਿਹਰਬਾਨੀ ਗਾਣਾ ਸੁਣਾਉਣਾ ਸੁਣਨਾ ਚਾਹਿਆ ਵਾ ਕਿ ਬੇ ਸਰਦਾਰ ਆ ਇੱਕ ਮੰਜੀ ਬਿਨ ਹੋਣਾ ਨਹੀਂ ਗੁਜ਼ਾਰਾ। ਭਾਜੀ ਇਹਦੇ ਅੱਜ ਕੱਲ ਤਾਂ ਨਾ ਓਪੋਜ਼ਿਟ ਹੋ ਜਾਂਦਾ ਵਾ, ਕਹਿੰਦੇ ਹੁੰਦੇ ਕਿ ਬੇ ਸਰਦਾਰ ਆ ਡਾਲਰ ਬਿਨਾ ਹੋਣਾ ਨਹੀਂ ਗੁਜ਼ਾਰਾ, ਹਨਾ। ਆਪਣਾ ਤਾਂ ਕੰਡੀਸ਼ਨ ਏਦਾਂ ਹੀ ਆ, ਘਰ ਦੀਆਂ ਕਿਸ਼ਤਾਂ ਭਰਨੀਆਂ, ਪਤਾ ਨੀ ਕਿੰਨੇ ਬਿੱਲ, ਫੋਨ ਦੇ ਬਿੱਲ, ਬਿਜਲੀ ਦੇ ਬਿੱਲ, ਬਿੱਲ ਹੀ ਲਾਈਫ ਦੇ ਵਿੱਚ ਰਹਿ ਗਏ ਆ। ਸੋ ਮੇਰੇ ਖਿਆਲ ਡਾਲਰਾਂ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈਗਾ, ਪਰ ਗਾਣਾ ਤੁਹਾਡਾ ਬਹੁਤ ਸੋਹਣਾ ਮੈਂ ਸੀ। ਗਾਣੇ ਦੀ ਫਰਮਾਇਸ਼ ਤੁਹਾਡੀ ਆਪਾਂ ਜ਼ਰੂਰ ਪੂਰੀ ਕਰਾਂਗੇ ਜੀ, ਜੇ ਟਾਈਮ ਹੋਇਆ। ਕਿਉਂ ਵੈਸੇ ਅੱਜ ਆਪਾਂ ਇਹੀ ਸੋਚਿਆ ਕਿ ਜਿਹੜੇ ਗਾਣੇ ਮੈਂ ਚੂਜ਼ ਕੀਤੇ ਸੀ ਮੈਂ ਕੋਈ ਗਾਣਾ ਨਹੀਂ ਉਦਾਂ ਦਾ ਚਲਾਉਂਗੀ, ਪਰ ਅੱਜ ਸਾਰੇ ਗਾਣੇ ਆਪਾਂ ਤੁਹਾਡੀਆਂ ਫਰਮਾਇਸ਼ਾਂ ਦੇ ਹੀ ਪੂਰੇ ਕਰਨੇ ਆ। ਉਹੀ ਗਾਣੇ ਸੁਣਨੇ ਆ ਆਪਾਂ, ਮੈਂ ਵੀ ਉਹੀ ਸੁਣੂਗੀ। ਤੇ ਵਾਕਈ ਜੀ ਤੁਹਾਡੀ ਜਿਹੜੀ ਚੋਇਸ ਆ ਉਹ ਸਾਰਿਆਂ ਦੀ ਬਹੁਤ ਵਧੀਆ ਵਾ, ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਜੀ ਪ੍ਰੋਗਰਾਮ ਦੇ ਰਹਿੰਦੇ ਸਾਰੇ ਗਾਣੇ ਆਪਾਂ ਸੁਣ ਕੇ ਜਾਈਏ। ਅੱਗੇ ਜੀ ਅਵਤਾਰ ਮਾਨ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸਾਰਿਆਂ ਨੂੰ। ਕਹਿੰਦੇ ਪ੍ਰੋਗਰਾਮ ਗ੍ਰੋਇਟ ਆ ਜੀ, ਪਟਾਕੇ ਹੀ ਪਾ ਰਹੇ ਹੋ ਬਸ, ਕਿਆ ਬਾਤ ਆ। ਪਟਾਕੇ ਸੁਣਨ ਵਾਲੇ ਨਾ ਕਰ ਦਿਓ, ਬਾਅਦ ਚ ਮੈਨੂੰ ਕਲੈਰੀਫਿਕੇਸ਼ਨ ਵੀ ਨੀ ਦੇਣੀ ਆਉਣੀ, ਹੈ ਨਾ। ਤੇ ਲਓ ਜੀ ਪਟਾਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਪੈਂਦੇ ਆ, ਕਿਉਂਕਿ ਤੁਸੀਂ ਸਾਰੇ ਵਧੀਆ ਤਰੀਕੇ ਦੇ ਨਾਲ ਮੈਨੂੰ ਰਿਸਪੌਂਸ ਵੀ ਦਿੰਦੇ ਹੋ, ਵਧੀਆ ਮੇਰਾ ਸਾਥ ਵੀ ਦਿੰਦੇ ਹੋ, ਤੇ ਥੋੜੀਆਂ ਜਿਹੀਆਂ ਗੱਲਾਂ ਮੈਂ ਸੁਣਾ ਦਿੰਦੀ ਆ, ਬਾਕੀ ਮੈਂ ਤੁਹਾਡੀਆਂ ਸੁਣ ਲੈਣੀ ਆ। ਵੈਸੇ ਮੈਂ ਤਾਂ ਥੋੜੀਆਂ ਜਿਹੀਆਂ ਸੁਣਾਉਣੀਆਂ, ਯਾਦ ਰੱਖਿਓ ਚੰਗਾ। ਤੇ ਪ੍ਰੋਗਰਾਮ ਫਿਰ ਆਪਣਾ ਸਾਰਿਆਂ ਦਾ ਰਲਿਆ ਮਿਲਿਆ ਹੀ ਆ ਜੀ, ਘਰ ਪਰਿਵਾਰ ਦੇ ਵਿੱਚ ਬੈਠੇ ਜਿਵੇਂ ਨੋਰਮਲ ਗੱਲਾਂ ਕਰਦੇ ਹਾਂ, ਬਸ ਓਦਾਂ ਹੀ ਚੱਲੀ ਜਾਂਦੀਆਂ ਗੱਲਾਂ, ਤੇ ਗੱਲਾਂ ਗੱਲਾਂ ਦੇ ਵਿੱਚੋਂ ਹੀ ਗੱਲਾਂ ਨਿਕਲਦੀਆਂ ਨੇ ਨਾ, ਤੇ ਫਿਰ ਪ੍ਰੋਗਰਾਮ ਦੇ ਵਿੱਚ ਪਟਾਕੇ ਤਾਂ ਪੈਣੇ ਹੀ ਹੋਏ ਨਾ। ਤੇ ਅੱਗੇ ਕਹਿੰਦੇ ਜੀ ਸੌਂਗ ਸੁਣਾ ਦਿਓ ਪਲੀਜ਼, ਟਰਾਲਾ ਬਾਈ ਦੇਬੀ ਮਖਸੂਸਪੁਰੀ ਦਾ। ਓਏ ਹੋਏ ਹੋਏ ਕਿਆ ਬਾਤ ਆ, ਟਰਾਲਾ ਬੇਬੀ ਮਖਸੂਸਪੁਰੀ ਦਾ ਗਾਣਾ ਟਰਾਲਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਅੱਗੇ ਮਨੀ ਸਲੈਮਪੁਰਾ ਨੇ ਸਾਨੂੰ ਜੀ ਜਵਾਬ ਦੇ ਦਿੱਤਾ ਵਾ ਪ੍ਰੋਗਰਾਮ ਦੇ ਵਿੱਚ, ਜਿਹੜਾ ਮੈਂ ਪੁੱਛਿਆ ਸੀ ਨਾ ਕਿ ਰੰਬੇ ਨੂੰ ਤਿੱਖਾ ਕਰਦੇ ਆ ਤੇ ਉਹਨੂੰ ਕੀ ਕਹਿੰਦੇ ਆ, ਤੇ ਨਾਲ ਹੀ ਜਿਹੜੀ ਬਲਦਾਂ ਨੂੰ ਹੱਕਣ ਦੇ ਲਈ ਇੱਕ ਸੋਟੀ ਦੀ ਵਰਤੋਂ ਕੀਤੀ ਜਾਂਦੀ ਉਹ ਕੀ ਹੁੰਦੀ ਆ। ਜਵਾਬ ਇਹਨਾਂ ਦਾ ਸਹੀ ਆ ਜੀ, ਪਰ ਆਪਾਂ ਦੇਖ ਲੈਂਦੇ ਆ, ਹਜੇ ਹੋਰ ਵੇਟ ਕਰ ਲੈਂਦੇ ਆ ਕਿ ਸਾਡੇ ਬਹੁਤ ਸਾਰੇ ਬਾਕੀ ਲਿਸਨਰ ਉਹਨਾਂ ਦੇ ਵੀ ਜਵਾਬ ਸਾਡੇ ਕੋਲ ਪਹੁੰਚ ਚੁੱਕੇ ਆ। ਮੈਨੀ ਜੀ ਜਵਾਬ ਤੁਹਾਡਾ ਸਹੀ ਆ, ਪਰ ਔਲਖ ਸਾਹਿਬ ਨੂੰ ਫੋਨ ਕਰ ਲਿਓ ਜੀ, ਨਹੀਂ ਉਹਨਾਂ ਨੇ ਤੁਹਾਡੀਆਂ ਵਧਾਈਆਂ ਹਲੇ ਮੰਨਣੀਆਂ ਨੀ, ਕਿਉਂਕਿ ਚੁਗਲੀ ਆਪਾਂ ਕਰਦੀ ਆ। ਤੇ ਅੱਗੇ ਜੀ ਰਾਜ ਮਹਿੰਦਰ ਸਿੰਘ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਜੀ, ਕਹਿੰਦੇ ਕਿ ਸਤਿ ਸ੍ਰੀ ਅਕਾਲ ਭੈਣ ਜੀ। ਵਾਹ ਜੀ ਵਾਹ, ਆ ਜਿਹੜਾ ਤੁਸੀਂ ਜਵਾਬ ਭੇਜਿਆ ਵਾ ਨਾ, ਇਹਦੀ ਮੈਂ ਉਮੀਦ ਰੱਖ ਰਹੀ ਸੀ, ਮੈਨੂੰ ਇਹ ਸੀ ਕਿ ਦੇਖਦੇ ਆ ਕਿ ਇਹ ਜਵਾਬ ਕੌਣ ਦਿੰਦਾ। ਕਿਆ ਬਾਤਾਂ ਭਾਜੀ, ਤੁਸੀਂ ਤਾਂ ਗ੍ਰੇਟ ਹੋ, ਤੇ ਇਹੀ ਮੈਨੂੰ ਚਾਹੀਦਾ ਸੀ। ਜੇ ਤੁਸੀਂ ਨਾ ਕਹਿੰਦੇ ਤਾਂ ਐਂਡ ਤੇ ਮੈਨੂੰ ਕਹਿਣਾ ਹੀ ਪੈਣਾ ਸੀਗਾ ਕਿ ਇਹ ਕਹਾਵਤ ਜੋ ਵੀ ਖਾਣ ਵਰਤਿਆ ਜਾਂਦਾ ਵਾ, ਕਿਆ ਬਾਤ ਆ। ਇਹਨਾਂ ਨੇ ਜੀ ਲਿਖਿਆ, ਕਹਿੰਦੇ ਕਿ ਭੈਣ ਜੀ ਮੁੰਡਾ ਤੇ ਰੰਬਾ ਚੰਡੇ ਹੀ ਚੰਗੇ ਰਹਿੰਦੇ ਆ, ਕਿਉਂ ਵੀ ਠੀਕ ਹੋ ਸਾਰੇ, ਸਹਿਮਤ ਹੋ ਇਸ ਗੱਲ ਨਾਲ? ਮੈਂ ਨੀ ਕਿਹਾ, ਇਹਨਾਂ ਨੇ ਕਿਹਾ ਵਾ ਕਹਿੰਦੇ ਮੁੰਡਾ ਤੇ ਰੰਬਾ ਚੰਡੇ ਹੀ ਚੰਗੇ ਰਹਿੰਦੇ ਆ। ਹੁਣ ਤੁਸੀਂ ਇਹਨਾਂ ਨਾਲ ਗੱਲ ਕਰੋ, ਕਿਸੇ ਨੇ ਮੈਨੂੰ ਨੀ ਕੁਛ ਲੈ ਕੇ ਭੇਜਣਾ, ਆਪਾਂ ਤਾਂ ਬਹਿ ਬਹਿ ਕੇ ਨਿਕਲ ਗਏ ਆ। ਤੇ ਹੁਣ ਭਾਜੀ ਰਾਜ ਮਹਿੰਦਰ ਭਾਜੀ ਤੁਸੀਂ ਫਸ ਗਏ ਹੋ, ਹੁਣ ਦੇਖਿਓ ਤੁਹਾਨੂੰ ਪੁੱਛਣਗੇ ਵੀ ਕੀ ਚੱਕਰ ਆ ਇਹ, ਹਨਾ। ਚਲੋ ਕੋਈ ਨਾ ਜੀ, ਹੁਣ ਤੁਸੀਂ ਹਨਾ ਜਵਾਬ ਦੇ ਦਿਓ, ਜੇ ਕਿਤੇ ਹੈਲਪ ਦੀ ਲੋੜ ਪਈ ਦੱਸ ਦਿਓ ਆਪਾਂ ਤੁਹਾਡੇ ਨਾਲ। ਅੱਗੇ ਪਰਮਿੰਦਰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਕੈਨੇਡਾ ਤੋਂ ਇਹਨਾਂ ਦਾ ਜੀ ਓ ਹਾਂਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪਰਮਿੰਦਰ, ਤੇ ਮੈਲਬੋਰਨ ਤੋਂ ਆ ਜੀ ਇਹ, ਸੋਰੀ ਮੇਰੇ ਤੋਂ ਗਲਤੀ ਪੜੀ, ਗਲਤ ਪੜਿਆ ਗਿਆ ਸੀਗਾ। ਤੇ ਇਹਨਾਂ ਨੇ ਵੀ ਸਾਨੂੰ ਜਵਾਬ ਭੇਜਿਆ ਵਾ ਜੀ, ਜਵਾਬ ਇਹਨਾਂ ਦਾ ਵੀ ਬਿਲਕੁਲ ਠੀਕ ਆ ਜੀ, ਜਵਾਬ ਤੁਹਾਡਾ ਠੀਕ ਆ। ਇੱਕ ਦੋ ਹੋਰ ਦੇਖ ਲਈਏ ਜੀ, ਫਿਰ ਸਾਰਿਆਂ ਦਾ ਆਪਾਂ ਇਕੱਠਾ ਹੀ ਜਵਾਬ ਦੇਵਾਂਗੇ ਜੀ। ਪਰਮਿੰਦਰ ਜੀ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ, ਵੀ ਹੁਣ ਮੇਰੀ ਜ਼ਬਾਨ ਤਤਲਾਉਣ ਲੱਗ ਗਈ ਆ। ਇਸ ਤੋਂ ਪਹਿਲਾਂ ਕਿ ਮੈਂ ਹੋਰ ਕੁਛ ਗਲਤ ਮਲਤ ਬਣਾ, ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਜੀ, ਹਨਾ। ਹਰਭਜਨ ਮਾਨ ਦੀ ਹਰਭਜਨ ਮਾਨ ਦਾ ਗਾਇਆ ਹੋਇਆ ਗਾਣਾ ਵਾ ਜੀ, ਫਰਮਾਇਸ਼ ਸਾਨੂੰ ਕੀਤੀ ਸੀ ਮਨੀ ਸਲੈਮਪੁਰਾ ਨੇ, ਤੇ ਗਾਣਾ ਸੀ ਵਗਦੇ ਦਰਿਆ। ਕਿਉਂ ਨਾ ਪਹਿਲਾਂ ਇਹ ਗਾਣਾ ਸੁਣ ਲਈਏ, ਤੇ ਸਾਨੂੰ ਫਰਮਾਇਸ਼ ਕੀਤੀ ਸੀ ਜੀ ਹਰਮੀਤ ਸਿੰਘ ਚਾਨਾ ਭਾਜੀ ਨੇ, ਜਬ ਕੋਈ ਬਾਤ ਬਿਗੜ ਜਾਏ ਜ਼ਰਾ ਮੂਵੀ ਦੇ ਵਿੱਚੋਂ। ਸੋ ਲਓ ਫਿਰ ਦੇਖਦੇ ਹਾਂ ਜੀ ਕਿਹੜਾ ਗਾਣਾ ਆਪਾਂ ਨੂੰ ਸਰਬਜੀਤ ਭਾਜੀ ਪਹਿਲਾਂ ਸੁਣਾਉਂਦੇ ਆ, ਤੇ ਕਿਹੜਾ ਉਸ ਤੋਂ ਬਾਅਦ ਚਾਹੁੰਦਾ ਵਾ। ਮਿਲਦੇ ਹਾਂ ਜੀ ਫਿਰ ਇਸ ਗਾਣੇ ਤੋਂ ਬਾਅਦ, ਸੁਣਦੇ ਹਾਂ ਪਹਿਲਾ ਗਾਣਾ ਵਗਦੇ ਦਰਿਆ, ਤੇ ਤੁਸੀਂ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ। ਮੈਂ ਮਿਲਦੇ ਹਾਂ ਜੀ ਤੁਹਾਨੂੰ ਇਸ ਗੀਤ ਤੋਂ ਬਾਅਦ।
ਚੁੰਡੀ ਦਿਆ ਯਾਰਾਂ ਨੇ ਮਿਲ ਕੇ ਅੱਜ ਜਸ਼ਨ ਮਨਾਉਣੇ, ਮਿਲ ਕੇ ਅੱਜ ਜਸ਼ਨ ਮਨਾਉਣੇ ਜੁੰਡੀ ਦੀਆਂ ਯਾਰਾਂ ਨੇ। ਇੱਕ ਤੇ ਇੱਕ ਤੋਂ ਨਹੀਂ ਰਹਿੰਦੇ ਬਣ ਜਾਂਦੇ ਗਿਆਰਾਂ ਨੇ, ਚੱਲ ਕੇ ਖੁਦ ਯਾਰ
ਆਪ ਬਣਾਉਣਾ,
ਚੱਲ ਕੇ ਖੁਦ ਆਪ ਬਣਾਉਣਾ ਪੈਂਦਾ ਰਾਮਾ ਨੂੰ, ਕਿਹੜਾ ਬਨ ਮਾਰੂ ਯਾਰੋ
ਤੁਸੀਂ ਵਗਦੇ ਦਰਿਆ ਤੋਂ ਗਾਇਆ ਸੀ ਹਰਭਜਨ ਮਾਨ ਦਾ ਤੇ ਸੁਣਨਾ ਚਾਹਿਆ ਸੀ ਮਨੀ ਸਲੇਮ ਪੁਰਾਣੇ ਤੋਂ। ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 9:17 ਤੇ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਬ੍ਰਿਸਬੇਨ ਤੋਂ। ਸੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਆਪਣਾ ਸਾਥ ਜੀ ਚੱਲਦਾ ਰਹਿਣਾ ਵਾ ਹਾਲੇ ਸਿਡਨੀ ਸਮੇਂ ਮੁਤਾਬਕ 10 ਵਜੇ ਤੱਕ ਤੇ ਸਾਡੇ ਬ੍ਰਿਸਬੇਨ ਦੇ ਹਿਸਾਬ ਦੇ ਨਾਲ ਸੀ 9 ਵਜੇ ਤੱਕ। ਮੈਸੇਜ ਵੀ ਬਹੁਤ ਕਾਫੀ ਜ਼ਿਆਦਾ ਆ ਚੁੱਕੇ ਆ ਜੀ, ਪਰ ਇਸ ਤੋਂ ਪਹਿਲਾਂ ਆਪਾਂ ਗਾਣਾ ਸੁਣ ਲਈਏ। ਸਾਡਾ ਭਾਜੀ ਨੇ ਫਰਮਾਇਸ਼ ਕੀਤੀ ਸੀ ਜੀ ਕਿ ਜਬ ਕੋਈ ਬਾਤ ਵਿਗੜ ਜਾਏ, ਇਹ ਤੋਂ ਪਹਿਲਾਂ ਕਿ ਬਾਤ ਵਿਗੜ ਜਾਏ ਗਾਣਾ ਵੀ ਲਾ ਦਈਏ, ਤੇ ਤੁਸੀਂ ਵੀ ਸਾਰੇ ਕਹਿ ਦੋ ਕਿ ਹੋਏ ਹੋਏ ਸਾਡਾ ਮੈਸੇਜ ਨੀ ਆਇਆ ਹੈਗਾ ਹਜੇ ਪ੍ਰੋਗਰਾਮ ਦੇ ਵਿੱਚ। ਤੋ ਤੁਹਾਡੇ ਸਾਰਿਆਂ ਲਈ ਵੀ ਆ ਵੀ ਤੁਸੀਂ ਮੇਰਾ ਸਾਥ ਦੇਣਾ ਵਾ, ਗੁੱਸਾ ਕਰਕੇ ਨੀ ਬੈਠਣਾ ਹੈਗਾ, ਠੀਕ ਆ। ਇਹ ਗਾਣਾ ਸੁਣ ਲਓ ਜੀ, ਫਿਰ ਗਾਣੇ ਤੋਂ ਬਾਅਦ ਫਿਰ ਮਿਲਦੇ ਆ।
ਕੋਈ ਥਾਂ ਜ਼ਿੰਦਗੀ ਮੈਂ ਤੁਹਾਰੇ साथ मेरा ओ हम नवा तक रात देता है हर कोई साथ तुम मगर अंधेरों में ना छोड़ना मेरा हाथ ओ चांदनी जब तक रात देता है हर कोई साथ तुम मगर अंधेरों में ना छोड़ना मेरा हाथ जब कोई बात बिगड़ जाए जब कोई मुश्किल पड़ जाए तुम देना साथ मेरा ओ हम नवा
गाना सुन रहे सी तुसी जब कोई बात बिगड़ जावे ते हरमीत सिंह चानाबाजी दी फरमाइश ते सो अगे साडे नाल प्रोग्राम दे विच भी जगतार टूडी के होंगकोंग तो सत श्री अकाल बुला रहे आ मेनू भी ते ब्राट साहब नू भी ते उन्हां ने वैसे मैसेज उदो तक ब्राट साहब चले गए सीगे भाजी जदो तुहाडा मैसेज मेनू मिलिया लिखदे कहिंदे कि अज तक कमाल होगी कहिंदे जदो राजा वड़ेंगे ते किसान कोलो ना करजा कुरकी खत्म करने वाला फॉर्म भरने लगा सगो किसान ने ना एफीडेविट कढ़ के रखता कहिंदा इहदे उपर साइन कर भी जे सरकार ने करजा ना माफ किया तां राजा वड़िंगो पल्यों पैसे पैसे देऊगा ते जिहड़े कहिंदे राजा सी उह चुप करके गड्डी च बैठ गया ते इह सारी घटना की साबित करदी आ कि आ दिन भी देखने सी रूसी तकदीर वर्गे ते अगे जी इन्हां ने होर खबर साडे नाल मंत्री सिकंदर सिंह मलूका बारे शेयर कीती आ थोड़ी खबर आ जी असीं मिंटू भाजी नूं मैं जरूर भेज दूंगी क्योंकि मेरा तो थोनू पता ही है जी खबरां दे बारे च की हिसाब किताब आ ते प्रोग्राम दे विच भाजी आउण लई बहुत बहुत शुक्रिया ते अज तुसीं अपनी ज्ञाने दी फरमाइश नहीं कीती चलो कोई गल नहीं जी ਅਸੀਂ ਖੁਦ ਹੀ ਤੁਹਾਨੂੰ ਇੰਨੇ ਸੋਹਣੇ ਸੋਹਣੇ ਗਾਣੇ ਸੁਣਾ ਰਹੇ ਹਾਂ। ਅੱਗੇ ਰਾਜੀ ਭੰਗੂ ਸਿੰਗਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਤੇ ਨਾਲੇ ਕਹਿੰਦੇ ਕੀ ਹਾਲ ਚਾਲ ਆ ਸਾਰਿਆਂ ਦਾ। ਕਹਿੰਦੇ ਕਿ ਬੋਬੀ ਜੀ ਲਓ ਫਿਰ ਆਪਾਂ ਤਾਂ ਉੱਠ ਗਏ ਅੱਜ 5 ਵਜੇ ਲਹਿਰਾ ਪ੍ਰੋਗਰਾਮ ਸੁਣ ਲਈ, ਕਿਉਂਕਿ ਜਦੋਂ ਕਿਉਂਕਿ ਜੋਬ ਦਾ ਕਹਿੰਦੇ ਥੋੜੀ ਲੇਟ ਸਟਾਰਟ ਹੁੰਦੀ ਆ, ਤੇ ਜਦੋਂ ਫਿਰ ਇਹ ਉੱਠਦੇ ਉਦੋਂ ਤੱਕ ਅੱਧਾ ਪ੍ਰੋਗਰਾਮ ਲੰਘ ਜਾਂਦਾ ਵਾ। ਹਾਏ ਕਿੰਨਾ ਵਧੀਆ ਲੱਗਦਾ ਨਾ, ਸੱਚੀ ਕਹਿੰਦੇ ਆ, ਫਿਰ ਬਹੁਤ ਵਧੀਆ ਲੱਗਦਾ ਵਾ ਜਦੋਂ ਏਦਾਂ ਦੇ ਮੈਸੇਜ ਵੀ ਆਉਂਦੇ ਆ ਕਿ ਤੁਸੀਂ ਕਿੰਨਾ ਸਾਰੇ ਵੇਟ ਕਰਦੇ ਹੋ ਪ੍ਰੋਗਰਾਮ ਦੀ, ਕਿੰਨਾ ਸਾਡਾ ਸਾਥ ਦਿੰਦੇ ਹੋ। ਸੋ ਰਾਜੀ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਲਈ, ਤੇ ਸਪੈਸ਼ਲੀ ਸੁਬਾਹ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਤੁਸੀਂ ਸਾਡਾ ਸਾਥ ਦਿੰਦੇ ਹੋ, ਤੇ ਇਸੇ ਤਰ੍ਹਾਂ ਹੀ ਸਾਡਾ ਹਮੇਸ਼ਾ ਸਾਥ ਦਿੰਦੇ ਰਹਿਣਾ, ਤੇ ਅਸੀਂ ਵੀ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ, ਜਿੱਥੇ ਵੀ ਰਹੋ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਮਾਣੋ। ਤੇ ਅੱਗੇ ਜੀ ਕਹਿੰਦੇ ਕਿ ਧਾਰ ਤੇਜ਼ ਕਰਨਾ, ਉਹ ਰੰਬੇ ਵਾਲੀ ਜਿਹੜੀ ਮੈਂ ਜਵਾਬ ਪੁੱਛਿਆ ਸੀ ਇਹਨਾਂ ਦਾ ਦੂਸਰਾ ਜਵਾਬ ਆ ਉਹ ਬਿਲਕੁਲ ਸਹੀ ਆਇਆ, ਪਰ ਪਹਿਲਾ ਜਵਾਬ ਆ ਜਿਹੜਾ ਰਾਜੀ ਜੀ ਥੋੜਾ ਜਿਹਾ ਗਲਤ ਹੋ ਗਿਆ। ਕੋਈ ਗੱਲ ਨੀ ਜੀ, ਸਾਡੇ ਬਹੁਤ ਸਾਰੇ ਲਿਸਨਰ ਆ ਉਹਨਾਂ ਨੇ ਬਿਲਕੁਲ ਸਹੀ ਜਵਾਬ ਦੇ ਦਿੱਤਾ ਵਾ। ਅੱਗੇ ਸੁਖਦੀਪ ਸਿੰਘ ਉਹਨਾਂ ਨੇ ਵੀ ਦੱਸ ਦਿੱਤਾ ਵਾ ਜੀ, ਜਵਾਬ ਉਹਨਾਂ ਦਾ ਵੀ ਸਹੀ ਆ ਬਿਲਕੁਲ। ਥੈਂਕ ਯੂ ਸੁਖਦੀਪ ਜੀ, ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ। ਤੇ ਮਨਦੀਪ ਸਿੰਘ ਨੇ ਵੀ ਜੀ ਸਾਨੂੰ ਜਿਹੜਾ ਇਸ ਸਵਾਲ ਦਾ ਜਵਾਬ ਆ ਬਿਲਕੁਲ ਦੱਸ ਦਿੱਤਾ, ਥੈਂਕ ਯੂ ਮਨਦੀਪ ਜੀ। ਤੇ ਅੱਗੇ ਸਾਡੇ ਅੱਜ ਦੇ ਜਿਹੜੇ ਕਿ ਗੈਸਟ ਜਸਪਾਲ ਸਿੰਨੀ ਆ ਜੀ, ਉਹ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ। ਪਰ ਦੇਖੋ ਜੀ ਇਹਨਾਂ ਦੇ ਕੰਮ ਦੇ ਰੁਝੇਵੇਂ ਇਹੋ ਜਿਹੇ ਆ, ਕਿਉਂਕਿ ਅਸੀਂ ਇਹਨਾਂ ਨੂੰ ਜ਼ਿਆਦਾ ਫੋਰਸ ਵੀ ਨਹੀਂ ਕਰ ਸਕਦੇ। ਕਹਿੰਦੇ ਕਿ ਸਾਡਾ ਬਿਜ਼ੀ ਟਾਈਮ ਉਸ ਟਾਈਮ ਹੁੰਦਾ ਵਾ, ਤੇ ਫਿਰ ਵੀ ਕਹਿੰਦੇ ਸੀ ਕਿ ਮੈਂ ਕੋਸ਼ਿਸ਼ ਕਰੂੰਗਾ ਅਗਰ ਪ੍ਰੋਗਰਾਮ ਦੇ ਵਿੱਚ ਮੈਂ ਸ਼ਾਮਿਲ ਹੋ ਸਕਿਆ। ਤੇ ਦੂਸਰੀ ਗੱਲ ਜੀ ਡਰਾਈਵਿੰਗ ਕਰਦੇ ਹੁੰਦੇ ਆ, ਤੇ ਹੁਣ ਮੈਨੂੰ ਤੁਹਾਡੇ ਕੰਮਾਂ ਕਾਰਾਂ ਬਾਰੇ ਤਾਂ ਜ਼ਿਆਦਾ ਪਤਾ ਨਹੀਂ। ਕਹਿੰਦੇ ਹੁਣ ਕਿ ਕੁੜੀ ਬੋਲਦੀ ਬਾਹਲਾ ਵਾ, ਹੋਰ ਮੈਨੂੰ ਪਤਾ ਨਹੀਂ ਕੀ ਪੁੱਛੂਗੀ, ਡਰੀ ਤਾਂ ਨਹੀਂ ਗਏ ਕਿਤੇ। ਵੈਸੇ ਡਰਨ ਵਾਲੇ ਤਾਂ ਹੈ ਨਹੀਂ ਗੇ, ਸਿਡਨੀ ਵਾਲੇ ਇੰਨੇ ਤਾਂ ਡਰਪੋਕ ਨਹੀਂ ਹੈਗੇ, ਹਨਾ, ਤੇ ਬਹੁਤ ਬਰੇਵ ਆ। ਪਰ ਚਲੋ ਜੀ ਕੋਈ ਗੱਲ ਨੀ, ਵੈਸੇ ਇਹਨਾਂ ਨੇ ਮੈਨੂੰ ਆਲਰੇਡੀ 2 ਦਿਨ ਪਹਿਲਾਂ ਹੀ ਦੱਸ ਦਿੱਤਾ ਸੀਗਾ, ਕਹਿੰਦੇ ਕਿ ਮੈਂ ਕੋਸ਼ਿਸ਼ ਪੂਰੀ ਕਰੂੰਗਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੇ ਸ਼ਾਮਿਲ ਹੋ ਸਕਿਆ, ਨਹੀਂ ਤਾਂ ਜੀ ਤੁਸੀਂ ਕਿਸੇ ਗੱਲ ਦਾ ਮਾਇੰਡ ਨਾ ਕਰਿਓ। ਮੈਂ ਕਿਹਾ ਕੋਈ ਚੱਕਰ ਹੀ ਨੀ ਜੀ, ਪ੍ਰੋਗਰਾਮ ਤੁਹਾਡਾ ਵਾ, ਯੂ ਮੋਸਟ ਵੈਲਕਮ ਐਨੀ ਟਾਈਮ। ਤੇ ਸਾਡੇ ਚਾਨਾ ਭਾਜੀ ਨੇ ਵੀ ਪੁੱਛਿਆ ਸੀਗਾ, ਕਹਿੰਦੇ ਕਿ ਵੀ ਜਿਹੜੇ ਤੁਹਾਡੇ ਵਿਨਰ ਆ ਵੀ ਉਹ ਕਿੱਦਾਂ। ਹਾਂਜੀ ਚਾਨਾ ਭਾਜੀ, ਜਿਹੜੇ ਸਾਡੇ ਵਿਨਰ ਆ ਜਸਪਾਲ ਸਿਡਨੀ, ਉਹ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ। ਬਸ ਜੀ ਕਦੇ ਕਦੇ ਤਾਂ ਇੰਨਾ ਹੀ ਲਿਖਦੇ ਹੁੰਦੇ ਆ ਕਿ ਬਸ ਹਾਜ਼ਰੀ ਕਬੂਲ ਕਰ ਲਓ, ਵੀ ਲਿਖਣ ਦਾ ਟਾਈਮ ਨਹੀਂ ਹੈਗਾ। ਅੱਜ ਵੀ ਇਹਨਾਂ ਨੇ ਇੱਦਾਂ ਹੀ ਲਿਖਿਆ ਵਾ, ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਡਰਾਈਵਿੰਗ ਦੇ ਵਿੱਚ ਬਿਜ਼ੀ ਆ ਤੇ ਲਿਖਣ ਦਾ ਟਾਈਮ ਘੱਟ ਆ, ਸੁਣਦੇ ਰਹੋ ਜੀ, ਨਾਲੇ ਕਹਿੰਦੇ ਹਾਜ਼ਰੀ ਲਾ ਲਓ। ਤੇ ਨਾਲ ਹੀ ਇਹਨਾਂ ਨੇ ਸਾਨੂੰ ਜਵਾਬ ਵੀ ਭੇਜ ਦਿੱਤਾ ਜਿਹੜਾ ਕਿ ਮੈਂ ਪੁੱਛਿਆ ਸੀ, ਕਹਿੰਦਾ ਜੀ ਕਹਿੰਦੇ ਰੰਬਾ ਚੰਡਦੇ ਆ ਤੇ ਸੋਟੀ ਪੁਰਾਣੀ ਹੁੰਦੀ ਆ। ਸੋ ਬਿਲਕੁਲ ਜੀ ਆਂਸਰ ਬਿਲਕੁਲ ਸਹੀ ਆ ਤੁਹਾਡਾ। ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ। ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ। ਚਲੋ ਇੱਕ ਅਸੀਂ ਪਾਰਟੀ ਵਾਲਾ ਸਿਸਟਮ ਵੀ ਕਰ ਰਹੇ ਹਾਂ, ਜਿੱਦਾਂ ਕੀਤਾ ਹੋਇਆ ਵਾ ਜੋ ਅਸੀਂ ਨਾਮ ਕੱਢਦੇ ਹਾਂ, ਪਰ ਉਸਦੇ ਅਕੋਰਡਿੰਗ ਉਸਦੇ ਵਿੱਚ ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਕੰਮ ਦੇ ਦੌਰਾਨ, ਤੁਹਾਡੀ ਜਿਹੜੀ ਲਾਈਫ ਆ ਬਹੁਤ ਬਿਜ਼ੀ ਆ, ਰੁਝੇਵੇਂ ਬਹੁਤ ਜ਼ਿਆਦਾ ਵਾ, ਕਿਉਂਕਿ ਇੱਥੇ ਪਹਿਲਾਂ ਹੀ ਦੱਸ ਦਿੱਤਾ ਨਾ ਕਿ ਡਾਲਰਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਤੁਹਾਡੀ ਮਜ਼ਦੂਰੀ ਨੂੰ ਅਸੀਂ ਸਮਝਦੇ, ਤੁਸੀਂ ਸਾਡਾ ਸਾਥ ਦਿੰਦੇ ਹੋ ਤਾਂ ਅਸੀਂ ਤੁਹਾਡਾ ਸਾਥ ਕਿਵੇਂ ਨਾ ਦੇਵਾਂਗੇ। ਵੀ ਆਲਵੇਜ਼ ਵਿਦ ਯੂ। ਸੋ ਕੋਈ ਗੱਲ ਨੀ ਜੀ, ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਮੋਸਟ ਵੈਲਕਮ ਜਸਪਾਲ ਜੀ, ਅਗਰ ਨਹੀਂ ਆ ਸਕਦੇ ਹੋਵੋਗੇ ਤੇ ਕੋਈ ਗੱਲ ਨੀ ਜੀ, ਇੱਕ ਵੋਇਸ ਮੈਸੇਜ ਭੇਜ ਦਿਓ ਫਿਰ, ਠੀਕ ਆ ਨਾ। ਫਿਰ ਆਪਾਂ ਨੂੰ ਕੋਈ ਉਹ ਨੀ ਹੈਗਾ ਗੁੱਸਾ ਗਿਲਾ ਤਾਂ ਵੈਸੇ ਵੀ ਨੀ ਹੈਗਾ। ਪਰ ਚਲੋ ਕੋਈ ਨਾ ਜੀ, ਪ੍ਰੋਗਰਾਮ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ। ਅੱਜ ਤੁਸੀਂ ਵੈਸੇ ਜਵਾਬ ਸਹੀ ਦਿੱਤਾ ਵਾ, ਅੱਜ ਆਂਟੀ ਦੀ ਯਾਦ ਨੀ ਆਈ, ਹੈ ਨਾ ਆਂਟੀ। ਚਲੋ ਕੋਈ ਨਾ, ਆਂਟੀ ਨੂੰ ਆਪਾਂ ਹਰੇਕ ਪ੍ਰੋਗਰਾਮ ਦੇ ਵਿੱਚ ਮਿਸ ਕਰ ਲੈਂਦੇ ਹਾਂ। ਜਸਪਾਲ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਆਰ ਸੀ ਦਾ ਹੁਣ ਮਤਲਬ ਕੀ ਆ ਮੈਨੂੰ ਤਾਂ ਆਪ ਨੀ ਪਤਾ ਹੈਗਾ। ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਹੋਰ ਕੀ ਹਾਲ ਚਾਲ ਆ। ਕਹਿੰਦੇ ਉਮੀਦ ਕਰਦੇ ਆ ਤੁਸੀਂ ਠੀਕ ਹੋ। ਪ੍ਰੋਗਰਾਮ ਤੇ ਕਹਿੰਦੇ ਤੁਹਾਡਾ ਵਧੀਆ ਹੀ ਹੁੰਦਾ ਵਾ, ਇਹ ਦੱਸਣ ਦੀ ਜ਼ਰੂਰਤ ਨਹੀਂ ਲੱਗੀ। ਲੱਗੇ ਰਹੋ, ਜੇ ਹੋ ਸਕਿਆ ਤਾਂ ਕਹਿੰਦੇ ਸੌਂਗ ਲਾ ਦਿਓ, ਕਿਸੇ ਦੇ ਨਾਲ ਪਿਆਰ ਨਾ ਕਰਨਾ ਨਸੀਬੋ ਲਾਲ ਦਾ। ਓਹੋ, ਵਾਹਿਗੁਰੂ ਵਾਹਿਗੁਰੂ। ਮੈਂ ਤਾਂ ਕਹੀ ਜਾਂਦੀ ਆਪਸ ਦੇ ਵਿੱਚ ਪਿਆਰ ਨਾ ਰਹੋ, ਸਾਰੇ ਜਾਣੇ ਇਹ ਕਹੀ ਜਾਂਦੇ ਆ ਕਿਸੇ ਦੇ ਨਾਲ ਪਿਆਰ ਨੀ ਕਰਨਾ। ਆ ਤਾਂ ਉਹੀ ਗੱਲ ਹੋ ਗਈ ਫਿਰ, ਅੱਗੇ ਪਿੱਛੇ ਸ਼ਾਮਤ ਵਾਲੀ ਗੱਲ ਹੋ ਗਈ, ਹੈਨਾ। ਹਾਏ ਹਾਏ, ਅੱਗੇ ਪਿੱਛੇ ਸ਼ਾਮਤ ਵਾਲੀ, ਹੁਣ ਸ਼ਾਮਤ ਕਿਹਦੀ ਆਉਣੀ ਆ ਉਹ ਨੀ ਮੈਨੂੰ ਪਤਾ ਹੈਗਾ। ਸੋ ਆਰਸੀ, ਤੁਹਾਡਾ ਮੈਨੂੰ ਫੁੱਲ ਨਾਮ ਤਾਂ ਪਤਾ ਨੀ ਜੀ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਹੀ ਮੇਰਾ ਸਾਥ ਦਿੰਦੇ ਰਹਿਣਾ। ਤੇ ਬਾਕੀ ਜੀ ਪ੍ਰੋਗਰਾਮ ਗੁੱਡ ਤੁਹਾਡੇ ਸਾਰਿਆਂ ਦੇ ਨਾਲ ਹੀ ਹੁੰਦਾ ਵਾ, ਮੈਂ ਕੱਲੀ ਕੁਛ ਨੀ ਕਰ ਸਕਦੀ ਇਸ ਦੇ ਵਿੱਚ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੀ ਲਖਵਿੰਦਰ ਸ਼ਹਿਜ਼ਾਦ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਨਾਲ ਹੀ ਜੀ ਉਹਨਾਂ ਨੇ ਸਾਨੂੰ ਜਿਹੜੀ ਸਾਡੀ ਬਾਜ਼ਾਰ ਸਲਪਿੰਦਰ ਸਿੰਘ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਤੁਸੀਂ ਲੇਟ ਹੋ ਗਏ ਭਾਜੀ, ਕੀ ਗੱਲ ਹੋ ਗਈ? ਲਾਸਟ ਵੀਕ ਵੀ ਨਹੀਂ ਸੀ ਆਏ, ਉਦੋਂ ਪਹਿਲਾਂ ਵੀ ਨਹੀਂ ਸੀ ਆਏ। ਠੀਕ ਠਾਕ ਹੋ? ਦਿਲੋਂ ਥੋੜੀ ਗੈਰ ਹਾਜ਼ਰੀ ਤਾਂ ਲੱਗ ਹੀ ਗਈ ਆ, ਤੇ ਬਾਕੀ ਤੁਸੀਂ ਤਾਂ ਬ੍ਰਿਸਬਨ ਚੋਂ ਘਰ ਆ ਕੇ ਵੀ ਤੁਹਾਨੂੰ ਲਾਂਬਾ ਦੇ ਕੇ ਜਾਣਾ ਵੀ ਕੀ ਗੱਲ, ਇੰਨੇ ਦਿਨ ਕਿੱਥੇ ਰਹੇ? ਨਹੀਂ ਤਾਂ ਫਿਰ ਦੇਖ ਲਓ, ਹੋਮ ਮਿਨਿਸਟਰ ਨੂੰ ਦੱਸਣਾ ਪੈਣਾ ਵਾ। ਹਜੇ ਵੀ ਦੇਖ ਲਓ, ਹਰ ਵਾਰੀ ਮੈਸੇਜ ਕਰ ਦਿਆ ਕਰੋ ਪ੍ਰੋਗਰਾਮ ਦੇ ਵਿੱਚ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਹੋਰ ਕੀ ਹਾਲ ਚਾਲ ਆ ਤੁਹਾਡੇ? ਕਹਿੰਦੇ ਆਪਾਂ ਵੀ ਠੀਕ ਹੀ ਆ, ਤੇ ਨਾਲ ਉਹਨਾਂ ਨੇ ਆਨਸਰ ਦਿੱਤਾ ਠੀਕ ਹੀ ਆ, ਕਰਵਾ ਚੌਥ ਤਾਂ ਹੁਣ ਲੰਘ ਕੇ ਗਿਆ, ਹਾਂ ਤੁਸੀਂ ਠੀਕ ਹੀ ਹੋਣਾ ਪਤਾ ਹੀ ਆ। ਚਲੋ ਕੋਈ ਗੱਲ ਨੀ ਭਾਜੀ, ਠੀਕ ਹੀ ਚਾਹੀਦੇ ਹੋ ਜੀ। ਤੇ ਆਨਸਰ ਆ ਜੀ ਤੁਹਾਡਾ ਜਿਹੜਾ ਤੁਸੀਂ ਸਾਨੂੰ ਭੇਜਿਆ ਵਾ, ਰੰਬੇ ਵਾਲਾ ਤੇ ਬਲਦਾਂ ਨੂੰ ਹੱਕਣ ਲਈ ਜੋ ਸੋਟੀ ਕਿਸਾਨ ਯੂਜ ਕਰਦਾ ਵਾ ਉਹ ਬਿਲਕੁਲ ਸਹੀ ਆ। ਬਿਲਕੁਲ ਜੀ, ਹੁਣ ਦੱਸ ਲਈਏ ਸਾਰਿਆਂ ਨੇ, ਸਾਰਿਆਂ ਨੂੰ ਪਤਾ, ਸਿਰਫ ਇੱਕ ਮੈਨੂੰ ਹੀ ਨਹੀਂ ਸੀ ਪਤਾ, ਦੇਖ ਲਓ ਹਨਾ। ਚਲੋ ਕੋਈ ਗੱਲ ਨੀ, ਤੇ ਰੰਬੇ ਨੂੰ ਜਿਹੜਾ ਤਿੱਖਾ ਕਰਦੇ ਆ ਜੀ ਉਹਨੂੰ ਕਹਿੰਦੇ ਆ ਚੰਡਣਾ, ਤੇ ਜਿਹੜੀ ਉਹ ਸੋਟੀ ਬਲਦਾਂ ਲਈ ਯੂਜ ਹੁੰਦੀ ਆ ਉਸਨੂੰ ਕਹਿੰਦੇ ਆ ਪ੍ਰਾਣੀ। ਤੇ ਸਾਡੇ ਰਾਜ ਮਹਿੰਦਰ ਭਾਜੀ ਨੇ ਕਿਹਾ ਸੀ ਨਾ ਕਿ ਰੰਬਾ ਤੇ ਮੁੰਡਾ ਚੰਡੇ ਹੀ ਠੀਕ ਰਹਿੰਦੇ ਆ, ਸਿਆਣਿਆਂ ਨੇ ਕਹਾਵਤ ਪਾਈ ਆ। ਤੇ ਕਿਹਾ ਉਹਨਾਂ ਨੇ, ਮੈਂ ਤਾਂ ਸਿਰਫ ਦੱਸ ਰਹੀ ਆ, ਹੁਣ ਮੈਨੂੰ ਨੀ ਵਿੱਚ ਕਿਸੇ ਨੇ ਵੀ ਕੁਛ ਕਹਿਣਾ। ਤੇ ਲਓ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੁਰਜੀਤ ਸਿੰਘ ਚਾਹਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਮੈਨੂੰ ਵੀ ਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ, ਤੇ ਕਹਿੰਦੇ ਪ੍ਰੋਗਰਾਮ ਕਹਿੰਦੇ ਅੱਜ ਲੇਟ ਸਟਾਰਟ ਕੀਤਾ, ਹਾਈ 2 ਮਿੰਟ ਲੇਟ ਹੋਇਆ ਸੀਗਾ ਭਾਜੀ, ਬਾਹਲਾ ਤਾਂ ਹੋਇਆ ਨੀ ਹੈਗਾ। ਚਲੋ ਕੋਈ ਗੱਲ ਨੀ ਜੀ, ਆਪਾਂ ਅੱਗੇ ਤੋਂ 2 ਮਿੰਟ ਵੀ ਨੀ ਲੇਟ ਕਰਿਆ ਕਰਨਾ, ਪੂਰਾ ਟਾਈਮ, ਵੈਸੇ ਤਾਂ ਲੇਟ ਹੈ ਨੀ ਸੀਗਾ। ਚਲੋ ਕੋਈ ਨਾ ਜੀ, ਇਹਨਾਂ ਨੇ ਨਾ ਕਹਿੰਦੇ ਇੱਕ ਖਬਰ ਭੇਜੀ ਆ ਇਹਨਾਂ ਨੇ, ਬਾਹਲੀ ਸੋਹਣੀ ਖਬਰ ਆ, ਵੈਸੇ ਮੈਨੂੰ ਵੀ ਕੱਲ ਇਹ ਮਿਲੀ ਸੀਗੀ, ਮੈਂ ਸੋਚਿਆ ਸਾਂਝੀ ਕਰ ਲਾ, ਫਿਰ ਮੈਂ ਕਿਹਾ ਕਾਹਨੂੰ ਪਹਿਲਾਂ ਹੀ ਅਗਲਾ ਇੰਨਾ ਸਤਿਆ ਹੁੰਦਾ ਹੋਰ ਕਾਹਨੂੰ ਸਤਾਉਣਾ ਹਨਾ। ਤੇ ਪਰ ਹੁਣ ਇਹਨਾਂ ਨੇ ਭੇਜੀ ਆ, ਮੈਂ ਕੁਛ ਨੀ ਕਿਹਾ ਹੈਗਾ। ਫਿਰ ਤੁਸੀਂ ਕਹੋਗੇ ਕਿ ਹਮੇਸ਼ਾ ਬੋਵੀ ਤਵਾ ਹੀ ਲਾਉਂਦੀ ਰਹਿੰਦੀ ਆ ਹਨਾ, ਮੈਂ ਨੀ ਕਿਹਾ, ਹੁਣ ਇਹਨਾਂ ਨੇ ਕਿਹਾ ਵਾ, ਇਹਨਾਂ ਨੂੰ ਪੁੱਛਣਾ ਤੁਸੀਂ ਜੋ ਵੀ ਪੁੱਛਣਾ ਵਾ। ਕਹਿੰਦੇ ਪਤੀਆਂ ਨੂੰ ਕੁੱਟਣ ਦੇ ਮਾਮਲੇ ਵਿੱਚ ਭਾਰਤੀ ਪਤਨੀਆਂ 3 ਨੰਬਰ ਤੇ, ਇਹਨਾਂ ਨੇ ਕਿਹਾ ਜੀ। ਹੁਣ ਮੈਂ ਨੀ ਕਿਹਾ ਹੈਗਾ, ਸਾਡੇ ਗੁਰਜੀਤ ਸਿੰਘ ਚਾਹਲ, ਹੁਣ ਵੈਸੇ ਖਬਰ ਤਾਂ ਮਾੜੀ ਹੋਈ ਆ ਹਨਾ, ਆਪਣੇ ਵੀ ਪਤਨੀਆਂ 3 ਨੰਬਰ ਤੇ ਆ ਗਏ ਪਤੀਆਂ ਨੂੰ ਕੁੱਟਣ ਦੇ ਮਾਮਲੇ ਵਿੱਚ। ਖਬਰ ਪੂਰੀ ਪੜ੍ਹਦਾਂਗੇ? ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਪਤਾ ਵਾ। ਚੱਲ ਫਿਰ ਮੈਂ ਰਹਿਣ ਦਿੰਦੀ ਆ ਖਬਰ ਪੜ੍ਹਨ ਨੂੰ, ਕਾਹਨੂੰ ਹਨਾ ਜ਼ਖਮਾਂ ਤੇ ਨੂਣ ਪਾਉਣੇ ਆ। ਉਹ ਗਾਣਾ ਵੀ ਹੈਗਾ ਨਾ, ਪਹਿਲਾਂ ਹੀ ਦਿਲ ਪਹਿਲਾਂ ਹੀ ਦੁਖੀ ਬਥੇਰਾ, ਜ਼ਖਮਾਂ ਤੇ ਨੂਣ ਨਾ ਪਾੜੀਏ, ਹੁਣ ਮੈਂ ਲੂਣ ਕਾਹਨੂੰ ਪਾਉਣਾ ਵਾ ਹਨਾ ਜ਼ਖਮਾਂ ਤੇ। ਤੁਸੀਂ ਹੁਣ ਸਾਰੇ ਜਾਣਦੇ ਹੀ ਹੋ, ਆਪ ਬੀਤੀ ਆ, ਹੱਡ ਬੀਤੀ ਆ, ਜੱਗ ਬੀਤੀ ਹੋਵੇ ਤਾਂ ਫਿਰ ਮੈਂ ਸੁਣਾ ਵੀ ਦੇਵਾਂ। ਚਲੋ ਜੇ ਜ਼ਿਆਦਾ ਹੀ ਕਹੋਗੇ, ਜੇ ਤੁਹਾਨੂੰ ਲੱਗਦਾ ਵੀ ਮੈਨੂੰ ਖਬਰ ਸੁਣਾਉਣੀ ਚਾਹੀਦੀ ਪੜ੍ਹ ਕੇ, ਤਾਂ ਮੈਂ ਪੱਕਾ ਸੁਣਾ ਦੂੰਗੀ, ਨਹੀਂ ਮੈਨੂੰ ਦੱਸ ਦਿਓ ਮਾੜਾ ਮੋਟਾ, ਇੱਕ ਜਣਾ ਮੈਸੇਜ ਕਰ ਦਿਓ ਵੀ ਨਹੀਂ ਜੀ ਠੀਕ ਹੀ ਆ, ਰਹਿਣ ਦਿਓ ਹਨਾ। ਤੇ ਅੱਗੇ ਕਹਿੰਦੇ ਜੀ ਨੂਰਾ ਸਿਸਟਰ ਦਾ ਗਾਣਾ ਲਾ ਦੋ, ਜਿਉਂਦੇ ਰਹੋ ਪਰਦੇਸੀ ਵੀਰੋ, ਤੇ ਕੁਲਦੀਪ ਔਲਖ ਵੀਰ ਨੂੰ ਉਹਨਾਂ ਦੇ ਬੇਟੇ ਦੇ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਲਓ ਜੀ ਫਿਰ ਫਤਿਹ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਡੀਆਂ ਆਪਾਂ ਪਹੁੰਚਾ ਦਿੱਤੀਆਂ ਨੇ, ਕੁਲਦੀਪ ਸਿੰਘ ਔਲਖ ਜੀ ਨੇ ਅਕਸੈਪਟ ਵੀ ਕਰ ਲਈਆਂ ਤੁਹਾਡੀਆਂ ਜਿਹੜੀਆਂ ਮੁਬਾਰਕਾਂ ਨੇ, ਤੇ ਬਸ ਪਾਰਟੀ ਤੇ ਪਹੁੰਚ ਜੀ। ਉਹਨਾਂ ਨੇ ਬੁਲਾਇਆ ਵਾ ਪਾਰਟੀ ਤੇ, ਸਾਨੂੰ ਤਾਂ ਵੈਸੇ ਇੱਥੇ ਖਾਣਾ ਪਾਣੀ ਆ ਗਿਆ ਵਾ, ਤੇ ਕਈ ਤੋਂ ਵੀ ਨੀ ਭੇਜਿਆ ਪਰ ਆ ਗਿਆ ਵਾ। ਚਲੋ ਕੋਈ ਨਾ, ਅਸੀਂ ਆਪ ਹੀ ਖਾ ਲਾਂਗੇ ਹਨਾ। ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਸੋਨੂੰ ਨਈਅਰ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਫਿਲਮ ਦਾ ਬਲੈਂਕਸ, ਉਹ ਆਨਸਰ ਭੇਜਤਾ ਇਹਨਾਂ ਨੇ, ਪਤਾ ਆਨਸਰ ਕੀ ਭੇਜਿਆ ਵਾ? ਕਹਿੰਦਾ ਉਹ ਸੀਗਾ ਨਾ ਕੋਟਲਾ ਛਪਾਕੀ ਜੁੰਮੇ ਰਾਤ ਆਈ ਆ, ਜਿਹੜਾ ਅੱਗੇ ਖਾਲੀ ਥਾਂ ਸੀ ਉਹਦੀ ਸ਼ਾਮਤ ਆਈ ਆ। ਤਾਂ ਉਹਨਾਂ ਨੇ ਬੁਜ਼ਾਰਤ ਦਾ ਜਵਾਬ ਭੇਜਿਆ, ਕਹਿੰਦਾ ਜਿਹਨੇ ਬਾਦਲ ਨੂੰ ਵੋਟ ਪਾਈ ਉਹਦੀ ਸ਼ਾਮਤ ਆਈ ਆ। ਕਿਆ ਬਾਤ ਆ ਜੀ, ਦੇਖਿਆ ਬੁਜ਼ਾਰਤਾਂ ਦੇ ਜਵਾਬ ਵੀ ਨਾ ਹਾਲਾਤ ਦੇ ਅਕੋਰਡਿੰਗ ਬਣ ਜਾਂਦੇ ਆ, ਕਿੰਨੇ ਸਾਡੇ ਲਿਸਨਰ ਆ ਜਿਹੜੇ ਕਿੰਨੇ ਐਕਟਿਵ ਆ, ਤੇ ਕਿੰਨਾ ਦਿਮਾਗ ਵਰਤਦੇ ਆ, ਕਿੰਨਾ ਦਿਮਾਗ ਬਹੁਤ ਆ ਤੁਹਾਡੇ ਕੋਲ। ਵੈਸੇ ਆਹ ਜਵਾਬ ਤਾਂ ਮੈਂ ਵੀ ਨੀ ਸੀ ਸੋਚਿਆ, ਜਵਾਬ ਤੁਹਾਡਾ ਵਾਕਈ ਬਹੁਤ ਸੋਹਣਾ। ਹੁਣ ਸਾਰੇ ਸੁਣ ਲਓ, ਜਿਹਨੇ ਬਾਦਲਾਂ ਨੂੰ ਵੋਟ ਪਾਈ ਉਹਦੀ ਸ਼ਾਮਤ ਆਈ ਆ। ਇਹਨਾਂ ਨੇ ਕਹਿਤਾ, ਆਪਾਂ ਨੀ ਕੁਛ ਕਿਹਾ, ਅੱਜ ਆਪਾਂ ਕੁਛ ਵੀ ਨੀ ਕਹਿਣਾ, ਮੈਂ ਨੀ ਕੁਛ ਕਹਿੰਦੀ, ਸਾਰਾ ਕੁਛ ਤੁਸੀਂ ਕਹਿੰਦੇ ਹੋ, ਮੈਂ ਤਾਂ ਸਿਰਫ ਦੱਸ ਹੀ ਰਹੀ ਹਾਂ ਜੀ। ਅੱਗੇ ਸਾਡੇ ਨਾਲ ਜੀ ਜਸਵਿੰਦਰ ਸਿੰਘ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਨਾਲ ਉਹਨਾਂ ਨੇ ਜਿਹੜੀ ਬੁਜ਼ਾਰਤ ਦਾ ਜਵਾਬ ਸਾਨੂੰ ਦਿੱਤਾ ਵਾ, ਬੁਜ਼ਾਰਤ ਦਾ ਜਵਾਬ, ਥੈਂਕ ਯੂ, ਬਿਲਕੁਲ ਸਹੀ ਆ ਜੀ, ਥੈਂਕ ਯੂ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ। ਅੱਗੇ ਕੁਲਵੀਰ ਸਿੰਘ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਕੁਲਵੀਰ ਸਿੰਘ ਬ੍ਰਿਸਬਨ ਤੋਂ, ਕਿਆ ਬਾਤ ਹੈ ਬ੍ਰਿਸਬਨ ਵਾਲਿਓ, ਮੋਸਟ ਵੈਲਕਮ। ਦੇਖ ਲਓ ਆਪਾਂ ਆਪਣੇ ਘਰ ਤੋਂ ਹੀ ਪ੍ਰੋਗਰਾਮ ਕਰ ਰਹੇ ਹਾਂ, ਜਾਣੀ ਕਿ ਬ੍ਰਿਸਬਨ ਤੋਂ ਹੀ। ਤੇ ਲਓ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪਹਿਲੀ ਵਾਰੀ ਸ਼ਾਮਿਲ ਆਏ ਹੋ, ਸੋ ਮੋਸਟ ਵੈਲਕਮ ਕੁਲਵੀਰ ਜੀ। ਤੇ ਇਹਨਾਂ ਨੇ ਸਾਨੂੰ ਜਿਹੜਾ ਬੁਜ਼ਾਰਤ ਦਾ ਜਵਾਬ ਭੇਜਿਆ ਵਾ ਜੀ, ਬਿਲਕੁਲ ਸਹੀ ਆ। ਸੋ ਇਸੇ ਤਰ੍ਹਾਂ ਹਰਮਨ ਰੇਡੀਓ ਸੁਣਦੇ ਰਹੋ ਤੇ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ। ਤੇ ਗੁਰਜੀਤ ਸਿੰਘ ਚਾਹਲ ਉਹਨਾਂ ਨੇ ਜੀ ਇੱਕ ਫੋਟੋ ਭੇਜ ਵੀ ਦਿੱਤੀ ਆ, ਤੇ ਚੇਤਾਵਨੀ ਭੇਜੀ ਆ ਜੀ। ਹੁਣ ਚੇਤਾਵਨੀ ਕੀ ਆ, ਦੇਖਣਾ ਕਿਹੜੀ ਚੇਤਾਵਨੀ ਆ, ਪੜ੍ਹਦਾ ਕਿ ਰਹਿੰਦਾ। ਤੇ ਚੇਤਾਵਨੀ ਦੇ ਵਿੱਚ ਇੱਦਾਂ ਵਾ ਜੀ, ਤੇ ਫਿਰ ਕਹਿੰਦਾ ਹਰ ਬੰਦਾ ਮੈਨੂੰ 10 ਰੁਪਏ ਦੇਵੇ ਨਹੀਂ ਤਾਂ ਮੈਂ ਬਾਦਲਾਂ ਨੂੰ ਵੋਟ ਪਾ ਕੇ ਸਾਰੇ ਪੰਜਾਬ ਨੂੰ ਭਿਖਾਰੀ ਬਣਾ ਦੇਵਾਂਗਾ। ਬਾਪਰੇ ਬਾਪਰੇ ਕਿਆ ਬਾਤ ਆ ਜੀ, ਵੈਰੀ ਡੇਂਜਰਸ ਬਈ, ਦੇਖ ਲੋ ਕੁਛ ਨੀ ਬਣਦਾ, 10 ਰੁਪਏ ਕਿਆ ਵਾ, ਉਹਨੇ ਜਿਆਦਾ ਤਾਂ ਨੀ ਮੰਗੇ ਤੇ ਮੇਰੇ ਖਿਆਲ ਚ ਤਾਂ ਕੁਝ ਕੁ ਸੈਂਟ ਹੀ ਮੰਗਣੇ ਆ, ਦੇ ਦੋ ਬੰਦਾ ਬੈਠਾ ਭੀਖ ਮੰਗ ਰਿਹਾ ਤੇ ਉਧਰੋਂ ਫਿਰ ਬਾਦਲ ਤੁਰਿਆ ਆ ਰਿਹਾ ਵਾ ਤੇ ਕਿਆ ਬਾਤ ਆ ਹਨਾ, ਕਿੱਦਾਂ ਕਿੱਡਾ ਵੱਡਾ ਬਹਾਨਾ ਜਾਂ ਕਿੱਡੀ ਵੱਡੀ ਚੇਤਾਵਨੀ ਦਿੱਤੀ ਆ, ਧਮਕੀ ਦੇਖੋ 10-10 ਰੁਪਏ ਦੇ ਦੋ ਨਹੀਂ ਤਾਂ ਕਹਿੰਦਾ ਮੈਂ ਬਾਦਲਾਂ ਨੂੰ ਵੋਟ ਪਾ ਦੇਣੀ ਆ। ਸੋ ਵੋਟਾਂ ਵਾਕਈ ਜੀ ਕੀਮਤੀ ਆ, ਸੋ ਮਜ਼ਾਕ ਦੇ ਵਿੱਚ ਤਾਂ ਚੱਲੀ ਜਾਂਦਾ ਜੋ ਚੱਲਦਾ ਵਾ, ਪਰ ਇੰਨਾ ਜ਼ਰੂਰ ਆ ਕਿ ਆਪਣੀ ਵੋਟ ਆਪਣੀ ਸਮਝ ਦੇ ਨਾਲ ਪਾਉਣਾ ਤੇ ਇਹ ਵੀ ਦੇਖਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਤੁਹਾਡੇ ਕੰਮ ਆਉਣੀ ਆ, ਕਿਉਂਕਿ ਜਿਹੜੇ ਕੰਡੇ ਬੀਜਾਂਗੇ ਉਹ ਚੁਗਣੇ ਤਾਂ ਪੈਣੇ ਹੀ ਪੈਣੇ ਆ, ਤੇ ਜੋ ਫਸਲ ਬੀਜੀ ਆ ਉਹ ਕੱਟਣੀ ਵੀ ਪੈਣੀ ਆ। ਸੋ ਕੱਟ ਵੀ ਰਹੇ ਆ, ਸੋ ਅੱਗੇ ਹੁਣ ਉਹ ਜਿਹੜੇ ਪੈਸਿਆਂ ਦਾ ਜਾਂ ਉਹ ਦਾਰੂ ਦੂਰੂ ਪਿਲਾ ਕੇ ਇੰਡੀਆ ਦੇ ਵਿੱਚ ਵੋਟਾਂ ਦਾ ਜਗਾੜ ਜਿਹਾ ਕਰ ਲੈਂਦੇ ਹੁੰਦੇ ਸੀ, ਓਦਾਂ ਦਾ ਕੁਛ ਨਾ ਹੋਵੇ, ਆਪਣੀ ਸਮਝ ਤੇ ਆਪਣੀ ਸਮਝਦਾਰੀ ਦੇ ਨਾਲ ਚੱਲਣਾ, ਕਿਸੇ ਦੇ ਕਹੇ ਤੇ ਕਿਸੇ ਦੇ ਪਿੱਛੇ ਲੱਗ ਕੇ ਨਹੀਂ, ਕਿਉਂਕਿ ਦੇਖ ਤੁਹਾਨੂੰ ਵੀ ਸਭ ਕੁਛ ਰਿਹਾ ਵਾ, ਕਿਸੇ ਦੇ ਸਮਝਾਉਣ ਦੀ ਲੋੜ ਨਹੀਂ। ਹੁਣ ਤਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹਰ ਕਿਸੇ ਨੂੰ ਸਭ ਕੁਛ ਦੇਖ ਰਿਹਾ ਵਾ, ਹਰ ਕੋਈ ਸਿਆਣਾ ਵਾ, ਸੋ ਸਮਝਦਾਰੀ ਦਿਖਾਉਣੀ ਜ਼ਰੂਰੀ ਆ ਤੇ ਸਮਝਦਾਰੀ ਦੇ ਨਾਲ ਚੱਲਾਂਗੇ ਤਾਂ ਆਉਣ ਵਾਲਾ ਟਾਈਮ ਵੀ ਵਧੀਆ ਹੋਵੇਗਾ, ਨਹੀਂ ਤਾਂ ਜੀ ਫਿਰ ਪਤਾ ਹੀ ਆ ਅੱਗੇ ਕੀ ਹੋਣਾ ਵਾ। ਇੱਕ ਗਾਣਾ ਸੁਣ ਲਈਏ ਵੀ, ਹੁਣ ਮੈਂ ਥੋੜੀ ਜਿਹੀ ਬ੍ਰੇਕ ਵੀ ਲੈ ਲੇਵਾਂ ਤੇ ਨਾਲ ਕੋਸ਼ਿਸ਼ ਕਰਦੇ ਹਾਂ ਜੀ ਸਾਡੇ ਜਿਹੜੇ ਗੈਸਟ ਆ ਜਸਪਾਲ ਸਿਡਨੀ ਤੋਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ। ਸੋ ਤੁਸੀਂ ਸੁਣੋ ਜੀ ਇੱਕ ਗਾਣਾ ਤੇ ਮੈਂ ਮਿਲਦੀ ਹਾਂ ਤੁਹਾਨੂੰ ਇਸ ਗੀਤ ਤੋਂ ਬਾਅਦ। ਤੁਸੀਂ
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਮੈਂ ਪੀਜੀ ਮੂਹਰੇ ਬਹਿ ਕੇ ਕੱਟੀ ਰਾਤ ਵੇ, ਅੱਖਾਂ ਵਿੱਚ ਰੜ ਕੇ ਕੁਵਾਰੀ ਦੇ, ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ, ਅੱਖਾਂ ਵਿੱਚ ਰੜ ਕੇ ਕੁਵਾਰੀ ਦੇ, ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ। ਤੇਰੇ ਮਿਲਣੇ ਦੀ ਜਿੱਤ ਨੂੰ ਪਗਾਉਣ ਲਈ ਇੱਕ ਵੀਕ ਮੈਂ ਬਹਾਨੇ ਰਹੀ ਲੱਭਦੀ, ਆਖਿਰ ਨੂੰ ਫਿਰ ਉਹੀ ਹੋ ਗਿਆ ਜਿਹੜੀ ਗੱਲੋਂ ਸੋਹਣਿਆ ਸੀ ਜੇ ਮੈਂ ਡਰਦੀ, ਸਹੇਲੀਆਂ ਨਾ ਬੋਲਣੋਂ ਵੀ ਗਈ ਮੈਂ, ਆਂਟੀ ਤੋਂ ਵੀ ਲੱਗ ਗਈ ਕਲਾਸ ਵੇ, ਅੱਖਾਂ ਵਿੱਚ ਰੜ ਕੇ ਕੁਵਾਰੀ ਦੇ, ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ, ਅੱਖਾਂ ਵਿੱਚ ਰੜ ਕੇ ਕੁਵਾਰੀ ਦੇ, ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ। ਮਲੂਕ ਜਿਹੀ ਜਿੰਦ ਨੂੰ ਛੱਡ ਗਏ ਉਹ ਸੂਲੀ ਉੱਤੇ ਚਾੜ ਕੇ, ਰੋ ਰੋ ਤੇਰੀ ਜਾਨ ਹੋ ਗਈ ਕਮਲੀ, ਪੌੜੀਆਂ ਤੇ ਬਹਿ ਗਈ ਥੱਕ ਹਾਰ ਕੇ, ਗੁੱਸਾ ਤੇਰੇ ਤੇ ਸਿਪੋਨੀ ਉੱਤੇ ਕੱਢਤਾ, ਜਿਹੜਾ ਔਖੇ ਵੇਲੇ ਛੱਡ ਗਿਆ ਸਾਥ ਵੇ, ਅੱਖਾਂ ਵਿੱਚ ਰੜ ਕੇ ਕੁਵਾਰੀ ਦੇ, ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ, ਅੱਖਾਂ ਵਿੱਚ ਰੜ ਕੇ ਕੁਵਾਰੀ ਦੇ, ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ। ਉਸ ਗਲਤੀ ਨੂੰ ਦਿਲ ਪਛਤਾਉਂਦਾ ਏ ਕੀਤੀਆਂ ਕਿ ਜਜ਼ਬਾਤਾਂ ਵਿੱਚ ਜਿਹੜੀ ਵੇ ਚਿੱਤ ਕਰਦਾ ਉਲਾਂਬਾ ਦੇਵਾਂ ਆਣ ਕੇ ਤੇਰੇ ਪਿੰਡ ਰਣਜੀਤਪੁਰ ਖੇੜੀ ਵੇ ਤੈਨੂੰ ਨਾ ਪਰੀ ਤੇ ਆਵੇ ਖਬਰਾਂ ਕਿਹੋ ਜੇ ਹੰਡਾਏ ਮੈਂ ਹਾਲਾਤ ਵੇ ਅੱਖਾਂ ਵਿੱਚ ਰੜਕ ਇੱਕ ਵਾਰੀ ਦੇ ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ ਵਿੱਚ ਰੜਕ ਇੱਕ ਵਾਰੀ ਦੇ ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਦੋਸਤੋ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਿਨ ਤੋਂ। ਸੋ ਗਾਣਾ ਸੁਣ ਰਹੇ ਸੀ ਤੁਸੀਂ ਕੁਆਰੀ ਤੇ ਫਰਮਾਇਸ਼ ਕੀਤੀ ਸੀ ਦੀਪ ਲਾਹੀ ਨੇ ਤੇ ਗਾਇਆ ਸੀ ਇਸ ਗੀਤ ਨੂੰ ਮਨਕੀਰਤ ਔਲਖ ਨੇ। ਉਹ ਕਹਿੰਦੇ ਹੁੰਦੇ ਆ ਨਾ ਕਿ ਲੰਬੀ ਗੁੱਟ ਦੀ ਭਾਲ ਇਸ ਜੱਟ ਨੂੰ ਇਸੇ ਫਿਰ ਦੀਆਂ ਪੋਨੀਆਂ ਤਾਂ ਹੋਈਆਂ ਆਮਨੀ, ਨਾ ਰੱਖ ਕੇ ਵਰਤ ਸਰਦਾਰ ਮਿਲਦਾ ਤੂੰ ਗੁਰੂ ਘਰ ਜਾਇਆ ਕਰ ਸੁਬਾ ਸ਼ਾਮ ਨੀ। ਸੋ ਬਿਲਕੁਲ ਜੀ ਕਰਵਾ ਚੌਥ ਦਾ ਤਾਂ ਹੁਣੇ ਲੰਘਿਆ ਤੇ ਸਾਨੂੰ ਇੱਕ ਨਿਊਜ਼ ਵੀ ਦਿੱਤੀ ਸੀਗੀ ਤੇ GCG ਕਿਸੇ ਨੇ ਕਿ ਭਾਰਤੀ ਜਿਹੜੀਆਂ ਲੇਡੀਜ਼ ਆ ਪਤਨੀਆਂ ਵਾ ਉਹ ਤੀਸਰੇ ਨੰਬਰ ਤੇ ਆ ਗਈਆਂ ਨੇ ਤੇ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਰਹਿਣ ਦਿਓ ਕਿਉਂ ਆਪਦੇ ਹਨਾ ਜ਼ਖਮਾਂ ਤੇ ਲੂਣ ਪਾਉਂਦੇ ਹੋ ਪਰ ਹੁਣ ਮੈਂ ਨੀ ਕੁਛ ਕਰ ਸਕਦੀ। ਇਧਰੋਂ ਜਗਤਾਰ ਜੌਹਲ ਉਹ ਕਹਿੰਦੇ ਕਿ ਪਤੀਆਂ ਦੀ ਧੋਬੀ ਕੁੱਟ ਵਾਲੀ ਖਬਰ ਸੁਣਾਈ ਦੋ ਸਵੇਰੇ ਸਵੇਰੇ, ਕਹਿੰਦੇ ਪਤੀ ਦੇਵ ਦੀ ਹੱਡ ਬੀਤੀਆਂ ਯਾਦ ਕਰਵਾ ਦੇਵੋ। ਤੇ ਲਓ ਹੁਣ ਫਿਰ ਮੈਨੂੰ ਖਬਰ ਸੁਣਾਉਣੀ ਪੈਣੀ ਆ, ਪਰ ਫਿਰ ਵੀ ਮੈਂ ਥੋੜਾ ਜਿਹਾ ਹਜੇ ਤੁਹਾਨੂੰ ਟਾਈਮ ਦਿੰਨੀ ਆ ਵੀ ਜੇ ਤੁਸੀਂ ਹਾਲੇ ਵੀ ਚੇਂਜ ਕਰਨਾ ਚਾਹੋ ਡਿਸੀਜ਼ਨ ਤਾਂ ਦੱਸ ਦੇਵੋ, ਨਹੀਂ ਫਿਰ ਮੈਨੂੰ ਤਾਂ ਜੀ ਹੁਣ ਕਹਿੰਦੇ ਹੁੰਦੇ ਆ ਨਾ ਕਿ ਜੋ ਸੰਤਾਂ ਨੇ ਕਹਿੰਦੇ ਹੁੰਦੇ ਵੀ ਜੋ ਕਿਸੇ ਨੇ ਕਿਹਾ ਜੋ ਸੰਗਤ ਜਿਹੜੀ ਜ਼ਿਆਦਾ ਬਹੁਮਤ ਹੋਵੇ ਜਿੱਥੇ ਜ਼ਿਆਦਾ ਬਹੁਮਤ ਹੋਵੇ ਜੋ ਉਹਨਾਂ ਨੇ ਡਿਸੀਜ਼ਨ ਦਿੱਤਾ ਉਹ ਤਾਂ ਜੀ ਪਾਸ ਫਿਰ ਉਹ ਤਾਂ ਮੰਨਣਾ ਹੀ ਪੈਂਦਾ ਹੁੰਦਾ ਵਾ ਨਾ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਫਿਲਹਾਲ ਮੈਂ ਇਹੀ ਗੱਲ ਤੇ ਚੱਲ ਰਹੀ ਹਾਂ ਕਿ ਪਰਨਾਲਾ ਮੈਂ ਉੱਥੇ ਦਾ ਉੱਥੇ ਰਹਿਣ ਦੇਵਾਂ, ਪਰ ਹੁਣ ਜੇ ਤੁਸੀਂ ਸਾਰੇ ਕਹੋਗੇ ਤਾਂ ਫੇਰ ਤਾਂ ਜੀ ਫਿਰ ਮੈਨੂੰ ਉਸ ਹਿਸਾਬ ਦੇ ਨਾਲ ਚੱਲਣਾ ਹੀ ਪੈਣਾ ਵਾ। ਸੋ ਬਿਲਕੁਲ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਜੀ, ਜਿਵੇਂ ਕਿ ਅਸੀਂ ਲਾਸਟ ਟਾਈਮ ਸਾਡੇ ਅੱਜ ਦੇ ਗੈਸਟ ਦਾ ਅਨਾਊਂਸ ਕੀਤਾ ਸੀ ਜੀ ਜਸਪਾਲ ਸਿਡਨੀ ਤੋਂ, ਸੋ ਪ੍ਰੋਗਰਾਮ ਦੇ ਵਿੱਚ ਉਹ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਆ ਜੀ। ਉਹਨਾਂ ਨੂੰ ਬਿਲਕੁਲ ਜੀ ਗੱਲਾਂ ਬਾਤਾਂ ਖੂਬ ਕਰਾਂਗੇ, ਤੁਸੀਂ ਵੀ ਕੋਈ ਗੱਲਬਾਤ ਉਹਨਾਂ ਤੋਂ ਪੁੱਛਣੀ ਹੋਈ ਤਾਂ ਜ਼ਰੂਰ ਮੈਸੇਜ ਕਰਨਾ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਕਹਿੰਦੇ ਹਾਂ ਨਿੱਘੀ ਜੀ ਜੀ ਆਇਆਂ। ਹਾਂਜੀ ਜਸਪਾਲ ਜੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਆਪਣੇ ਵੀਰ ਜਿਹੜੇ ਟੈਕਨੀਕਲ ਸਪੋਰਟ ਦੇ ਰਹੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਹੋਰ ਸੁਣਾਓ ਜੀ ਕਿੱਦਾਂ ਦਾ ਵਾ ਸਿਡਨੀ ਦਾ ਮੌਸਮ, ਅੱਜ ਕਿੱਦਾਂ ਦਾ ਕੰਮ ਕਾਰ ਚੱਲ ਰਿਹਾ ਤੁਹਾਡਾ?
ਕੰਮ ਕਾਰ ਜੀ ਉਵੇਂ ਰੁਟੀਨ ਦੇ ਵਿੱਚ, ਬਸ ਡਰਾਈਵਿੰਗ ਸੁਬਾਹ 4:30 ਸਟਾਰਟ ਕਰ ਲਈ ਦੀ ਆ ਤੇ ਪੂਰੇ ਸਿਡਨੀ ਦਾ ਇੱਕ ਗੇੜਾ ਲਾ ਦੇਈਦਾ।
ਠੀਕ ਆ ਜੀ, ਵਧੀਆ ਗੱਲ।
ਥੋੜਾ ਗਰਮ ਹੋਣਾ ਸ਼ੁਰੂ ਹੋ ਗਿਆ ਜੀ ਪਹਿਲਾਂ ਨਾਲੋਂ।
ਕਿਆ ਬਾਤ ਆ, ਦੇਖ ਲੋ ਮੌਸਮ ਵੀ ਉਸੇ ਹਿਸਾਬ ਨਾਲ ਬਦਲਦਾ। ਹੁਣ ਘਰ ਵਾਲੀਆਂ ਦੀ ਖਬਰ ਹੀ ਏਦਾਂ ਦੀ ਭੇਜੀ ਸੀ ਵੀ ਪਤਨੀਆਂ ਨੇ ਪਤੀਆਂ ਨੂੰ ਕੁੱਟਤਾ ਤੀਸਰੇ ਨੰਬਰ ਤੇ ਆ ਗਈਆਂ ਤੇ ਮੌਸਮ ਦੇ ਵਿੱਚ ਵੀ ਨਾਲ ਹੀ ਗਰਮੀ ਆ ਗਈ। ਸੋ ਕਰਵਾ ਚੌਥ ਹੁਣੇ ਹੁਣੇ ਲੰਘ ਕੇ ਹਟਿਆ ਵਾ ਤੇ ਹੋਰ ਤੁਹਾਡੇ ਸਿਡਨੀ ਦਾ ਮਾਹੌਲ ਕਿੱਦਾਂ ਦਾ ਸੀਗਾ ਜੀ ਕਰਵਾ ਚੌਥ ਤੇ? ਕਿੱਦਾਂ ਲੋਕ ਉਸ ਨੂੰ ਸੈਲੀਬ੍ਰੇਟ ਕਰਦੇ ਆ ਜਾਂ ਕਿੱਦਾਂ ਨਹੀਂ ਕਰਦੇ? ਕਿੰਨੀ ਕ ਕਮਿਊਨਿਟੀ ਆ ਆਪਣੀ ਜਿਹੜੀ ਕਿ ਇਸ ਚੀਜ਼ ਨੂੰ ਸੈਲੀਬ੍ਰੇਟ ਵੀ ਕਰਦੀ ਆ?
ਨਹੀਂ ਜੀ ਮੈਂ ਨੀ ਇੰਨਾ ਖਿਆਲ ਕੀਤਾ ਕਿਉਂਕਿ ਕੱਲ ਪਰਸੋਂ ਦੋਨੇ ਦਿਨ ਮੇਰਾ ਡਬਲ ਰਨ ਹੁੰਦਾ ਤਾਂ ਮੈਂ ਜਿਵੇਂ ਕਹਿੰਦੇ ਹੁੰਦੇ ਆ ਵੀ ਤਾਰਿਆਂ ਦੀ ਸ਼ਾਮੀ ਆਉਣਾ ਤਾਰਿਆਂ ਦੀ ਸ਼ਾਮੀ ਜਾਣਾ, ਮੈਨੂੰ ਕਿਤੇ ਜਾਣ ਦਾ ਮੌਕਾ ਨੀ ਮਿਲਿਆ ਜੀ।
ਠੀਕ ਆ ਜੀ, ਚਲੋ ਜੀ ਤੁਹਾਡੀ ਸਿਡਨੀ ਵਾਰੀ ਗੱਲ ਕਰਦੇ ਆ। ਸੋ ਤੁਸੀਂ ਪਹਿਲਾਂ ਆਪਾਂ ਪੁੱਛਦੇ ਆ ਕਿ ਤੁਸੀਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਆ?
ਮੋਗੇ ਤੇ ਲੁਧਿਆਣੇ ਜ਼ਿਲ੍ਹੇ ਦੇ ਕਾਰਨਰ ਤੇ ਪਿੰਡ ਪੈਂਦਾ ਜੀ ਆਪਣਾ ਰਾਮਾ ਪਿੰਡ ਆ ਜੀ।
ਜੀ 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 ਠੀਕ ਆ, ਰਾਮਾ ਤੋਂ ਆ। ਤੋ ਮੈਂ ਵੀ ਕਈ ਵਾਰੀ ਸੋਚਦੀ ਸੀ ਕਿ ਮੈਂ ਤੁਹਾਡਾ ਮੈਸੇਜ ਪੜ੍ਹਦੀ ਜਸਪਾਲ ਰਾਮਾ ਸਿਡਨੀ ਕਿਉਂ ਕਹਿੰਦੇ ਹੁੰਦੀ ਆ, ਸੋ ਤੁਹਾਡਾ ਪਿੰਡ ਆ ਜੀ ਰਾਮਾ।
ਹਾਂਜੀ, ਉਹ ਜਿਹੜਾ ਮਹਿੰਦੇਆਣਾ ਸਾਹਿਬ ਗੁਰਦੁਆਰਾ
ਜੀ ਜੀ
ਬਹੁਤ ਮਸ਼ਹੂਰ ਹੈ ਨਾ, ਉਹਦੇ ਕੋਲ ਰਹਿ ਜਾਂਦਾ ਜੀ।
ਜੀ ਤੇ ਆਸਟ੍ਰੇਲੀਆ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਕਿੱਦਾਂ ਦੀ
11 ਦੇ ਐਂਡ ਜੀ ਇਹਦੇ ਵਿੱਚ ਆਏ ਸੀਗੇ ਜੀ।
ਕਿੱਦਾਂ ਦੀ ਲੱਗਦੀ ਆ ਜੀ ਇੱਥੋਂ ਦੀ ਲਾਈਫ?
ਲਾਈਫ ਤਾਂ ਬਹੁਤ ਵਧੀਆ ਜੀ, ਬਸ ਨੀਂਦ ਦੀ ਪ੍ਰੋਬਲਮ ਹੈ। ਜਦੋਂ ਦਾ ਮੈਂ ਮੈਨੂੰ ਲੱਗਦਾ ਮੈਨੂੰ ਨੀਂਦ ਵਾਲਾ ਮੀਟਰ ਉੱਥੇ ਹੀ ਖੜ ਗਿਆ ਵਾ, ਇੰਡੀਆ ਹੀ ਛੱਡਿਆ ਹੁੰਦਾ।
ਏਦਾਂ ਹੀ ਜੀ, ਫਿਰ ਹੁਣ ਡਾਲਰ ਵੀ ਬਣਾਉਣੇ ਆ ਤਾਂ ਫਿਰ ਨੀਂਦ ਥੋੜੀ ਬਹੁਤੀ ਛੱਡਣੀ ਪੈਣੀ ਆ, ਪਰ ਫਿਰ ਵੀ ਚਲੋ ਕੋਈ ਗੱਲ। ਹਾਂਜੀ, ਤੇ ਹੋਰ ਜੀ, ਤੁਸੀਂ ਜਦੋਂ ਇੱਥੇ ਆਏ ਸੀਗੇ ਤੁਹਾਨੂੰ ਕਿੱਦਾਂ ਦੀ ਜੋ ਕੋਈ ਪ੍ਰੋਬਲਮ ਆ, ਕਿੱਦਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪਈਆਂ, ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ ਸੀ ਤੇ ਕਿਹੜੀ ਚੀਜ਼ ਇਹੋ ਜਿਹੀ ਸੀ ਜਿਹਦੇ ਤੋਂ ਤੁਹਾਨੂੰ ਮਤਲਬ ਨਫ਼ਰਤ ਕਹਿ ਲੋ ਜਾਂ ਬੁਰੀ ਲੱਗੀ ਸੀ?
ਨਹੀਂ, ਸ਼ੁਰੂ ਦੇ ਵਿੱਚ ਤਾਂ ਜਿਵੇਂ ਡਰਾਈਵਿੰਗ ਨਹੀਂ ਨਾ ਸ਼ੁਰੂ ਕੀਤੀ ਤਾਂ ਥੱਲੇ ਵੀ ਕੰਮ ਸ਼ੁਰੂ ਕਰਨੇ ਪੈਂਦੇ ਆ ਹਨਾ, ਵੀ ਜਾਂ ਕਾਰ ਵਾਸ਼ਾਂ ਕਰ ਲਈਆਂ ਜਾਂ ਸ਼ੋਪਾਂ ਤੇ ਲੱਗ ਗਏ ਜਾਂ ਕਿਸੇ ਅੱਗ ਫੈਕਟਰੀ ਦੇ ਵਿੱਚ ਕੰਮ ਕੀਤਾ ਜਿਵੇਂ ਮੈਂ, ਉਹ ਤਾਂ ਬੜਾ ਹਾਰਡ ਜਿਹਾ ਲੱਗਦਾ ਪਹਿਲਾਂ ਪਹਿਲਾਂ। ਤੇ ਇੰਡੀਆ ਦੇ ਵਿੱਚ ਇਹ ਹੁੰਦਾ ਵੀ ਮਹੀਨਾ ਇੱਕ ਕੰਮ ਕਰੋ, ਜਿਵੇਂ ਝੋਨਾ ਲਾ ਲਿਆ ਜਾਂ ਕਣਕ ਵੱਢਣੀ ਆ ਮਹੀਨਾ, ਤੇ ਮੁੜ ਕੇ ਸਿਆਲ ਸਿਆਲ ਜਿਵੇਂ ਕਹਿੰਦੇ ਹੁੰਦੇ ਆ ਵਿਆਹ ਦੇਖੋ ਬਸ ਵਿਹਲੇ
ਜੀ। ਸੋ ਫਿਰ ਹੁਣ ਉੱਥੋਂ ਦੀਆਂ ਵਿਹਲੀਆਂ ਇੱਥੇ ਨਿਕਲਦੀਆਂ ਹੈ,
ਪੂਰੀਆਂ ਨਿਕਲਦੀਆਂ ਜੀ। ਵੈਸੇ ਠੀਕ ਹੈ, ਹੁਣ ਕੰਮ ਔਖਾ ਨੀ ਰਹਿ ਗਿਆ, ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਸੁਬਾਹ 3:30 ਮੈਂ ਉੱਠ ਜਾਂਦਾ
ਜੀ ਜੀ,
ਸ਼ਾਮ ਨੂੰ ਕਈ ਵਾਰੀ 11 ਵਜੇ ਜਾਂਦੇ ਕਿਉਂਕਿ ਸ਼ਾਮ ਨੂੰ ਮੇਰੀ ਮਿਸੇਜ ਦੀ ਜੌਬ ਹੁੰਦੀ ਆ ਤੇ ਉਹ ਬੇਬੀ ਨੂੰ ਦੇਖਣਾ ਹੁੰਦਾ। ਜਦੋਂ ਮੰਮੀ ਆਏ ਸੀ ਤਾਂ ਮੈਨੂੰ ਸੌਣ ਦਾ ਬੜਾ ਵਧੀਆ ਟਾਈਮ ਮਿਲਦਾ ਸੀ
ਜੀ,
ਹੁਣ ਮੰਮੀ ਨੂੰ ਮੈਂ ਵੀ ਮਿਸ ਕਰਦਾ ਤੇ ਉਹਨਾਂ ਦਾ ਪੋਤਾ ਤੇ ਇੱਕ ਦੋ ਤਾਂ ਸਾਡੇ ਨਾਲ ਮੇਰੇ ਸਿਸਟਰ ਨਾਲ ਰਹਿੰਦੇ ਆ, ਉਹ ਮਿਸ ਕਰਦੇ ਆ ਜੀ ਉਹਨਾਂ ਨੂੰ।
ਵੈਸੇ ਮਿਸ ਅਸੀਂ ਵੀ ਕਰਦੇ ਆ ਜੀ, ਬੁਝਾਰਤ ਦਾ ਜਵਾਬ ਜੋ ਤੁਹਾਡੇ ਵੱਲੋਂ ਨਹੀਂ ਆਉਂਦਾ ਤਾਂ ਕਰਕੇ ਫਿਰ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਆਂਟੀ ਇੱਥੇ ਹੈ ਨੀ ਗੀ।
ਹਾਂਜੀ ਹਾਂ, ਉਹ ਮੈਂ ਉਹ ਐਪਲੀਕੇਸ਼ਨ ਡਾਊਨਲੋਡ ਕਰਕੇ ਦਿੱਤੀ ਹੋਈ ਸੀਗੀ ਘਰੇ ਸੈਟ ਟੌਪ ਬਾਕਸ ਤੇ, ਤੇ ਉਹ ਮੰਮੀ ਸੁਣਦੇ ਰਹਿੰਦੇ ਸੀ। ਜਦੋਂ ਮੈਂ ਫੋਨ ਲਾਉਣਾ ਮੰਮੀ ਨੇ ਉਹਦੀ ਦੱਸ ਦੇਣਾ ਵੀ ਇਹਦਾ ਤਾਂ ਆਹ ਜਵਾਬ ਆ ਵੀ ਲਿਖ ਦੇ।
ਸੋ ਵਧੀਆ ਲੱਗਦਾ ਸੀ, ਉਹ ਵੀ ਇਸੇ ਤਰ੍ਹਾਂ ਪ੍ਰੋਗਰਾਮ ਸੁਣਦੇ ਸੀ ਤੇ ਸਾਡਾ ਸਾਥ ਦਿੰਦੇ ਸੀ। ਤੇ ਹੁਣ ਤੁਸੀਂ ਜਿੱਦਾਂ ਹੁਣ ਕੰਮ ਤੇ ਵੀ ਹੋ, ਸਾਨੂੰ ਤੁਸੀਂ ਪਲੀਜ਼ ਦੱਸ ਦਿਓ ਕਿ ਜਦੋਂ ਤੁਹਾਡਾ ਟਾਈਮ ਜਾਣ ਦਾ ਹੋਇਆ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢਿਆ, ਉਹਦੇ ਲਈ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਜੀ। ਤੇ ਇਸ ਤੋਂ ਇਲਾਵਾ ਅੱਗੇ ਤੁਹਾਡੇ ਕੀ ਪਲੈਨ ਆ, ਮਤਲਬ ਕਿ ਤੁਸੀਂ ਕੀ ਸੋਚਦੇ ਹੋ ਜਿੱਦਾਂ ਹੁਣ ਜੋ ਕੁਛ ਵੀ ਸਾਡਾ ਇੱਥੇ ਮਤਲਬ ਭਾਈਚਾਰਕ ਤੌਰ ਤੇ ਜੋ ਹੋ ਰਿਹਾ ਵਾ ਇੱਥੇ, ਕਿੰਨੇ ਕਲਚਰ ਐਕਟੀਵਿਟੀਜ਼ ਵੀ ਹੁੰਦੀਆਂ ਵਾ, ਤੁਸੀਂ ਉਹਨਾਂ ਦੇ ਵਿੱਚ ਕਦੇ ਉਹ ਦੇਖਣ ਦਾ ਮੌਕਾ ਮਿਲਦਾ ਵਾ ਜਾਂ ਸੁਬਾਹ ਤੋਂ ਸ਼ਾਮ ਬਸ ਕੰਮ ਤੱਕ ਹੀ ਮਤਲਬ?
ਨਹੀਂ, ਹਜੇ ਤੱਕ ਤਾਂ ਕੰਮ ਤੱਕ ਹੀ ਆ ਕਿਉਂਕਿ ਇੱਥੇ ਛੁੱਟੀ ਵੀ ਨਹੀਂ ਲੈ ਸਕਦਾ ਮੈਂ, ਕੰਮ ਹੀ ਹੋਇਆ। ਜਿਵੇਂ ਪਿਛਲੇ 4 ਸਾਲਾਂ ਦੇ ਵਿੱਚ ਮੇਰੀਆਂ 4.5 ਛੁੱਟੀਆਂ ਹੋਣਗੀਆਂ
ਜੀ ਜੀ ਜੀ। ਤੇ ਕੰਮ ਤੁਹਾਡਾ ਹੈ ਕੀ ਆ ਜੇ ਤੁਸੀਂ ਮਾਈਂਡ ਨਾ ਕਰੋ ਤਾਂ?
ਨਾ, ਕੋਈ ਗੱਲ ਨੀ ਜੀ, ਇਹ ਤਾਂ ਕੋਲਸ ਦੀਆਂ ਡਿਲੀਵਰੀਆਂ ਨੇ ਜੀ, ਆਪਣੇ ਕੋਲਸ ਸਟੋਰਾਂ ਦੇ ਵਿੱਚ ਫ੍ਰੀਜ਼ਰ ਪ੍ਰੋਡਕਟ।
ਠੀਕ ਆ ਜੀ,
ਹਾਂਜੀ।
ਤੇ ਉੱਥੇ ਫਿਰ ਛੁੱਟੀ ਨੀ ਮਿਲਦੀ, ਇਸ ਲਈ ਤੁਸੀਂ ਤਾਂ ਫਿਰ ਸਾਰੇ ਕਾਸੇ ਤੋਂ ਵਾਂਝੇ ਰਹਿ ਜਾਂਦੇ ਹੋ ਹੈ, ਕੋਈ ਗੱਲ
ਨੀ। ਮੈਨੂੰ ਸ਼ਨੀਵਾਰ ਨੂੰ ਵੀ ਕੰਮ ਕਰਨਾ ਪੈਂਦਾ, ਸਗੋਂ ਤੇ ਵੀਕਐਂਡ ਸਾਡਾ ਜ਼ਿਆਦਾ ਬਿਜ਼ੀ ਹੁੰਦਾ ਕਿਉਂਕਿ ਸ਼ਨੀਵਾਰ ਨਾ ਸ਼ੋਪਿੰਗ ਸੈਂਟਰਾਂ ਦੀ, ਤਾਂ ਉਹਦਾ ਕਰਕੇ ਥੋੜਾ ਹੋਰ ਵੀ ਬਿਜ਼ੀ ਹੋ ਜਾਂਦਾ ਵਾ।
ਲਓ ਜੀ, ਫਿਰ ਇਹ ਤਾਂ ਡਾਲਰ ਖੂਬ ਕਮਾਉਂਦੇ ਆ, ਜੇ ਕਿਸੇ ਨੂੰ ਹੈਲਪ ਚਾਹੀਦੀ ਹੋਈ ਤਾਂ ਫਿਰ ਇਹਨਾਂ ਦੇ ਨਾਲ ਜਰੂਰ ਕੰਸਰਨ ਕਰਨਾ।
ਹਾਂਜੀ ਹਾਂ, ਡਾਲਰ ਜਿਵੇਂ ਕਹਿੰਦੇ ਹੁੰਦੇ ਸੜਕਾਂ ਤੋਂ ਇਕੱਠੇ ਕਰਦੇ ਰਹੀਦਾ ਸਾਰਾ ਦਿਨ।
ਬਿਲਕੁਲ ਜੀ, ਏਦਾਂ ਹੀ ਹੁੰਦਾ ਵਾ, ਹੈ ਨਾ? ਨਹੀਂ ਜੀ, ਪਤਾ ਸਾਨੂੰ ਵੀ ਕਿ ਜਿਹੜੀ ਇਹ ਜਿਹੜੀ ਮਿਹਨਤ ਦੀ ਜਿਹੜੀ ਕਮਾਈ ਆ, ਸੋ ਸੁਬਾਹ ਉੱਠ ਕੇ ਰਾਤ ਤੱਕ, ਉਹ ਔਖੀ ਤਾਂ ਬਹੁਤ ਆ, ਪਰ ਚਲੋ ਕੋਈ ਗੱਲ ਨੀ ਜੀ। ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਪਤਾ ਤਾਂ ਲੱਗ ਗਿਆ ਨਾ ਟਾਈਮ ਕੀ ਚੀਜ਼ ਆ ਤੇ ਮਿਹਨਤ ਕੀ ਚੀਜ਼ ਆ ਤੇ ਕਿੱਦਾਂ ਮਿਹਨਤ ਕਰਦੇ ਆ ਤੇ ਕਿੱਦਾਂ। ਫਿਰ ਇੰਡੀਆ ਦੇ ਵਿੱਚ ਤਾਂ ਹੁੰਦਾ ਸੀ ਨਾ, ਬਾਪੂ ਜੀ ਕਮਾ ਕੇ ਲਿਆਉਂਦੇ ਸੀ ਤੇ ਬਸ ਬਾਪੂ ਜੀ ਨੇ ਪੈਸੇ ਦੇ ਦੋ, ਓਦਾਂ ਹੀ ਚੱਲਦਾ ਸੀ। ਤੇ ਹੁਣ ਪਤਾ ਲੱਗਦਾ ਨਾ, ਫਿਰ ਜਦੋਂ ਆਪ ਕਮਾ ਕੇ ਆਪ ਹੀ ਖਰਚਣੇ ਪੈਂਦੇ ਆ, ਉਦੋਂ ਫਿਰ ਤਕਲੀਫ ਹੁੰਦੀ ਆ ਫਜ਼ੂਲ ਖਰਚੀ ਤੇ ਵੀ। ਤੇ ਜਸਪਾਲ ਜੀ, ਹੋਰ ਤੁਸੀਂ ਸਾਡੇ ਲਿਸਨਰ ਨੂੰ ਕੁਛ ਕਹਿਣਾ ਚਾਹੋ ਤਾਂ?
ਕਹਿਣ ਨੂੰ ਤਾਂ ਜੀ, ਮੈਂ ਤਾਂ ਉਹ ਗੱਲ ਹੈ ਵੀ ਲਿਸਨ ਤਾਂ ਆਪ ਹੀ ਸਿਆਣੇ ਆ, ਜਿਵੇਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਵੀ ਆਪਾਂ ਉਹਨਾਂ ਨੂੰ ਸੁਝਾ ਦੇ
ਸਕੀਏ ਜੀ ਜੀ। ਚਲੋ, ਇੱਕ ਨਾ ਸਾਡੇ ਲਿਸਨਰ ਆ, ਉਹਨਾਂ ਨੇ ਸਾਨੂੰ ਇੱਕ ਬੁਝਾਰਤ ਪਾਈ ਸੀਗੀ, ਕਹਿੰਦੇ ਕੋਟਲਾ ਛਪਾਕੀ ਜੁਮੇ ਰਾਤ ਆਈ ਆ, ਜਿਹੜਾ ਉਦੋਂ ਬਾਅਦ ਖਾਲੀ ਥਾਂ ਛੱਡੀ ਸੀ, ਦੇਖੇ ਉਹਦੀ ਸ਼ਾਮਤ ਆਈ ਆ। ਚਲ ਤੁਸੀਂ ਇਹੀ ਸਾਨੂੰ ਬੁਝਾਰਤ ਦੱਸ ਦੋ ਜੀ, ਇਹਦਾ ਕੀ ਜਵਾਬ ਹੋਊਗਾ?
ਅੱਗੜ ਪਿਛੜ, ਮੇਰਾ ਖਿਆਲ ਅੱਗੜ ਪਿਛੜ ਕਿਹਾ ਜਾਂਦਾ
ਜੀ ਜੀ ਜੀ। ਬਿਲਕੁਲ ਠੀਕ ਆ। ਆਲੋ ਜੀ, ਫਿਰ ਹੁਣ ਸ਼ਾਮਤ ਇਹਨਾਂ ਦੀ ਆ ਗਈ ਆ, ਤੁਹਾਡੀ ਸ਼ਾਮਤ ਆ ਗਈ ਆ, ਆਪਾਂ ਬਚ ਗਏ ਆ। ਤੇ ਲਓ ਰਾਜ ਮਹਿੰਦਰ ਜੀ, ਤੁਹਾਡੀ ਜਿਹੜੀ ਬੁਝਾਰਤ ਆ ਉਹ ਤਾਂ ਜਸਪਾਲ ਜੀ ਨੇ ਪੁੱਛ ਦਿੱਤੀ ਆ। ਤੇ ਜਸਪਾਲ ਜੀ, ਤੁਸੀਂ ਕੋਈ ਆਪਣੀ ਪਸੰਦ ਦਾ ਗਾਣਾ ਸੁਣਨਾ ਚਾਹੋ ਤਾਂ ਤੁਸੀਂ ਜ਼ਰੂਰ ਸਾਨੂੰ ਦੱਸ ਸਕਦੇ ਹੋ ਜੀ, ਤੇ ਤੁਹਾਡੀ ਅਸੀਂ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ।
ਹਾਂਜੀ, ਮਨਮੋਹਨ ਵਾਰਸ ਦਾ ਗਾਣਾ ਜੀ, 2 ਤਾਰਾ ਵਜਦਾ ਵੀ, ਰਾਂਝਣਾ ਨੂਰ ਮਹਿਲ ਦੀ ਮੋਰੀ, ਮੈਨੂੰ ਬੜਾ ਵਧੀਆ ਲੱਗਦਾ।
ਥੋੜਾ ਜਿਹਾ ਗਾ ਕੇ ਸੁਣਾ ਦੇ ਨਾ ਆਪਣੀ ਆਵਾਜ਼ ਦੇ ਵਿੱਚ, ਫਿਰ ਜ਼ਿਆਦਾ ਵਧੀਆ ਲੱਗੂਗਾ।
ਉਹ ਬਹੁਤਾ ਮੈਨੂੰ ਆਉਂਦਾ ਨੀ, ਜਿਵੇਂ ਕਹਿੰਦੇ ਦੁਨੀਆਂ ਮੇਲੇ ਜਾਂਦੀ ਏ, ਸੋਹਣੇ ਹਾਰ ਸ਼ਿੰਗਾਰ ਲਗਾ ਕੇ, ਤੱਕ ਸੱਜਣ ਸੱਜਣੀਆਂ ਬੇ ਫਿਰਨ ਕੰਗਣੀਆਂ ਪਾ ਕੇ, ਆਪਾਂ ਵੀ ਚੱਲੀਏ ਵੇ, ਆਪਾਂ ਨੂੰ ਕਾਹਦੀ ਚੋਰੀ। ਤਾਰਾ ਵੱਜਦਾ ਫਿਰ ਅੰਜਨਾ ਨੂਰ ਮਹਿਲ ਦੀ ਮੋਰੀ ਮੈਸੇਜ ਸੁਣਦੇ ਹੋਣਗੇ ਤੇ ਉਹਨਾਂ ਵਾਸਤੇ ਕਹਿ ਸਕਦੇ ਤੁਸੀਂ
ਨਾਮ ਵੀ ਦੱਸ ਦੋ ਜੀ ਉਹਨਾਂ ਦਾ
ਉਹਨਾਂ ਦਾ ਨਾਮ
ਇੰਨਾ ਸੋਚ ਕੇ
ਕਿੰਨੀ ਕਿੰਨੀ ਉਹ ਸ਼ਾਰਟ ਨਾਮ ਹੀ ਦੱਸਣਾ ਨਾ ਫਿਰ
ਭੂਰ ਕੇ ਭੇਜਿਆ ਵਾ ਵੀ ਨਾਮ ਨੀ ਦੱਸਣਾ ਤਾਂ ਸੋਚ ਸੋਚ ਕੇ ਦੱਸਦੇ ਵੀ ਦੱਸਾਂ ਕਿ ਨਾ ਦੱਸਾਂ ਮਜ਼ਾਕ ਕਰਦੇ ਆ ਜੀ ਨਹੀਂ ਨਹੀਂ ਮਜ਼ਾਕ ਕਰਦੇ ਆ ਲਓ ਜੀ ਫਿਰ ਕਿੰਨੀ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਅਗਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਜਸਪਾਲ ਜੀ ਤੁਹਾਨੂੰ ਇਹ ਗਾਣਾ ਡੈਡੀਕੇਟ ਕਰ ਰਹੇ ਆ ਗਾਣਾ ਆਪਾਂ ਜ਼ਰੂਰ ਸੁਣਦੇ ਆ ਇਸੇ ਤਰ੍ਹਾਂ ਸਾਡੇ ਨਾਲ ਸਾਥ ਦਿੰਦੇ ਰਹਿਣਾ ਤੇ ਜੇ ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਦੱਸ ਦਿਓ ਜੀ ਤੁਹਾਨੂੰ ਜੋ ਗਾਣਾ ਡੈਡੀਕੇਟ ਕੀਤਾ ਵਾ ਤੁਹਾਡੇ ਲਾਈਫ ਪਾਰਟਨਰ ਨੇ ਕਿੱਦਾਂ ਦਾ ਲੱਗਾ ਖੁਸ਼ ਹੋਣਾ ਤੇ ਅੱਜ ਫਿਰ ਸ਼ਾਮ ਨੂੰ ਵਧੀਆ ਵਧੀਆ ਖਾਣਾ ਬਣਾ ਕੇ ਰੱਖਿਓ ਇੰਨਾ ਸੋਹਣਾ ਗਾਣਾ ਡੈਡੀਕੇਟ ਕਰ ਰਹੇ ਆ ਤੁਹਾਨੂੰ ਆਪਾਂ ਗਾਣਾ ਸੁਣਦੇ ਹਾਂ ਜੀ ਗਾਣੇ ਤੋਂ ਬਾਅਦ ਜਸਪਾਲ ਜੀ ਆਪਾਂ ਫਿਰ ਮਿਲਦੇ ਹਾਂ ਸਾਰਿਆਂ ਨੂੰ
ਠੀਕ ਹੈ ਜੀ
ਸੰਗਾ
ਹੋ ਗਿਆ ਗਾਣਾ ਕਿ ਗਾਣਾ ਹੋ ਗਿਆ ਜੀ? ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜਸਪਾਲ ਸਿਡਨੀ ਦੀ ਫਰਮਾਇਸ਼ ਤੇ ਮਨਮੋਹਨ ਵਾਰਿਸ ਦਾ ਗਾਇਆ ਹੋਇਆ। ਸੋ ਇੱਕ ਵਾਰੀ ਫਿਰ ਤੋਂ ਸਾਡੇ ਅੱਜ ਦੇ ਮਹਿਮਾਨ ਨੂੰ ਨਿੱਘੀ ਜੀ ਆਇਆ ਕਹਿੰਦੇ ਆ। ਹਾਂਜੀ ਜਸਪਾਲ ਜੀ।
ਹਾਂਜੀ
ਜੀ ਜੀ। ਸੋ ਜਸਪਾਲ ਜੀ ਗੱਲਬਾਤ ਆਪਣੀ ਇਸੇ ਤਰ੍ਹਾਂ ਹੀ ਚੱਲ ਰਹੀ ਆ ਤੇ ਇੱਧਰ ਸਾਡੇ ਨਾਲ ਇੱਕ ਮੈਸੇਜ ਵੀ ਆਪਾਂ ਜ਼ਰੂਰ ਲੈ ਲਈਏ ਜੀ। ਗੁਰਜੀਤ ਸਿੰਘ ਚਾਹਲ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਕਹਿੰਦੇ ਕਿ ਬੋਬੀ ਭੈਣ ਥੋੜੀ ਮਿਸ਼ਰੀ ਤੇ ਬਦਾਮ ਕੋਲ ਰੱਖਿਆ ਕਰੋ, ਇਹਨਾਂ ਬੋਲਣ ਨਾਲ ਗਲਾ ਤਾਂ ਬੈਠ ਹੀ ਜਾਂਦਾ ਵਾ। ਉਹ ਭਾਜੀ ਗੱਲ ਏਦਾਂ ਵਾ ਜੀ, ਥੈਂਕ ਯੂ ਮੇਰੀ ਇੰਨੀ ਪਰਵਾਹ ਕਰਨ ਦੇ ਲਈ। ਸੋ ਦੀਦੀ ਕੋਈ ਗੱਲ ਨੀ, ਉਹ ਕਹਿੰਦੇ ਹੁੰਦੇ ਨਾ ਕਿ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਹੁਣ ਏਦਾਂ ਵਧੀਆ ਸੁਜੈਸ਼ਨ ਤਾਂ ਤੁਸੀਂ ਦੱਸਤਾ, ਹੁਣ ਆ ਮਿਸ਼ਰੀ ਵਾਲਾ ਤੇ ਬਦਾਮ ਵਾਲਾ ਵੀ ਤੁਸੀਂ ਭੇਜ ਦੋ ਜੀ, ਕਿਉਂਕਿ ਮੇਰੇ ਤੋਂ ਤਾਂ ਜਾਣ ਹੀ ਹੋਣਾ, ਕੰਮ ਚ ਬਿਜ਼ੀ ਆ ਕਿਉਂਕਿ ਉਦੋਂ ਬਾਅਦ ਸਿੱਧਾ ਕੰਮ ਤੇ, ਸਾਰਾ ਹਫਤਾ ਕੰਮ ਹੁੰਦਾ ਤੇ ਵੀਕਐਂਡ ਤੇ ਫਿਰ ਮੈਨੂੰ ਧਿਆਨ ਨੀ ਰਹਿੰਦਾ ਜੀ। ਨਾਲੇ ਵੈਸੇ ਵੀ ਜਿੱਥੇ ਪੈਸੇ ਖਰਚੇ ਜਾਣ ਉਧਰ ਨੂੰ ਤਾਂ ਫਿਰ ਧਿਆਨ ਘੱਟ ਹੀ ਹੁੰਦਾ ਵਾ। ਸੋ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਥੋੜਾ ਵਾ ਜੀ, ਨਹੀਂ ਤਾਂ ਤੁਹਾਨੂੰ ਹੁਣੇ ਹੀ ਕਹਿਣਾ ਸੀਗਾ ਕਿ ਮਿਸ਼ਰੀ ਤੇ ਬਦਾਮ ਲੈ ਕੇ ਭੇਜ ਦੋ, ਕਿਉਂਕਿ ਜੇ ਬਦਾਮ ਭੇਜ ਦੋਗੇ ਮੇਰਾ ਦਿਮਾਗ ਹੋਰ ਤੇਜ਼ ਹੋਊਗਾ, ਕਹਿੰਦੇ ਹੁੰਦੇ ਬਦਾਮ ਖਾਣ ਦਾ ਦਿਮਾਗ ਤੇਜ਼ ਹੁੰਦਾ, ਤੇ ਫਿਰ ਮੈਂ ਤੁਹਾਨੂੰ ਹੋਰ ਗੱਲਾਂ ਸੁਣਾਇਆ ਕਰੂੰਗੀ, ਹੈਨਾ। ਹੁਣ ਡਰ ਨਾ ਜਾਇਓ ਵੀ ਕੁੜੀ ਤਾਂ ਪਹਿਲਾਂ ਹੀ ਨੀ ਮਾਨ ਹੈਗੀ, ਜੇ ਇਹਨੂੰ ਬਦਾਮ ਖਵਾਤੇ ਤਾਂ ਹੋਰ ਗੱਲਾਂ ਸੁਣਾਇਆ ਕਰੂੰਗੀ। ਤੇ ਹੁਣ ਤੁਸੀਂ ਬਦਾਮ ਨਾ ਮਿਸ਼ਰੀ ਤੇ ਬਦਾਮ ਭੇਜ ਦਿਓ, ਜੇ ਤੁਸੀਂ ਇਹ ਨਾ ਭੇਜਣੇ ਹੋਏ ਮੈਨੂੰ ਦੱਸ ਦਿਓ, ਮੈਂ ਕੁਛ ਹੋਰ ਵਧੀਆ ਜੀ ਚੀਜ਼ ਕਹਿ ਦੂੰਗੀ ਤੇ ਤੁਸੀਂ ਉਹ ਲਿਆ ਦਿਓ, ਠੀਕ ਆ ਜੀ? ਤੇ ਹਾਂਜੀ ਜਸਪਾਲ ਜੀ, ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਸਿਡਨੀ ਦੇ ਬਾਰੇ। ਸੋ ਹੁਣ ਅੱਗੇ ਜੀ ਤਿਉਹਾਰ ਆ ਰਿਹਾ ਵਾ ਦੀਵਾਲੀ ਦਾ, ਸੋ ਦੀਵਾਲੀ ਦੇ ਟਾਈਮ ਤੇ ਤੁਹਾਡੇ ਸਿਡਨੀ ਦਾ ਕਿੱਦਾਂ ਦਾ ਮਾਹੌਲ ਹੁੰਦਾ?
ਦੀਵਾਲੀ ਤੇ ਜੀ ਇੱਥੇ ਕਾਫੀ ਸ਼ੋਪਾਂ ਨੇ, ਜਿਵੇਂ ਇੰਡੀਅਨ ਸ਼ੋਪਾਂ, ਇੰਡੀਅਨ ਆਪਣਾ ਸਮਾਨ ਮਿਲਦਾ ਗਾ, ਮਿਠਾਈਆਂ ਵਗੈਰਾ, ਜਾਂ ਜਿਵੇਂ ਇੰਡੀਅਨ ਕਮਿਊਨਿਟੀ ਆਪਣੀ ਉਦੋਂ ਬਰਤਨ ਵਗੈਰਾ ਖਰੀਦਦੀ ਆ, ਕਾਫੀ ਵੱਡੇ ਵੱਡੇ ਸਟੋਰ ਵੀ ਹੈਗੇ ਨੇ ਜਿਨ੍ਹਾਂ ਤੋਂ ਉਹ ਸਾਰਾ ਸਮਾਨ ਮਿਲਦਾ ਤੇ ਉਹ ਥੋੜਾ ਡਿਸਕਾਊਂਟ ਵੀ ਦਿੰਦੇ ਆ ਆਪਣਾ ਦੀਵਾਲੀ ਦਾ ਕਰਕੇ
ਜੀ, ਯਾਨੀ ਕਿ ਇੰਡੀਆ ਵਾਂਗ ਹੀ ਹੁੰਦੀ ਬਾਜ਼ਾਰਾਂ ਦੀ ਰੌਣਕ।
ਹਾਂਜੀ ਹਾਂ, ਵੱਧ ਜਾਂਦੀ ਆ ਥੋੜਾ ਬਾਜ਼ਾਰਾਂ ਦੀ ਰੌਣਕ ਪਹਿਲਾਂ ਨਾਲੋਂ।
ਤੁਹਾਡੇ ਤਾਂ ਇੱਥੇ ਫਿਰ ਫਰੈਸ਼ ਮਠਿਆਈ ਵੀ ਮਿਲਦੀ ਆ ਨਾ?
ਹਾਂਜੀ ਹਾਂ, ਖਾਸ ਕਰਕੇ ਵੈਜੀਟੇਰੀਅਨ ਮਠਿਆਈ ਵੀ।
ਓਕੇ ਠੀਕ ਆ ਜੀ,
ਵੈਜੀਟੇਰੀਅਨ ਸ਼ੋਪਾਂ ਵੀ ਹੈਗੀਆਂ ਨੇ ਜਿਹੜੀਆਂ ਸਪੈਸ਼ਲ ਵੈਜੀਟੇਰੀਅਨ ਹੀ ਪਕਾਉਂਦੇ ਨੇ।
ਚਲੋ ਬਹੁਤ ਵਧੀਆ ਗੱਲ ਆ ਜੀ, ਸਾਰਿਆਂ ਦਾ ਖਿਆਲ ਰੱਖਦੇ ਆ, ਕਿਉਂਕਿ ਕੋਈ ਤਾਂ ਵੈਜੀਟੇਰੀਅਨ ਨਹੀਂ ਹੁੰਦਾ ਤੇ ਕੋਈ ਹਰ ਕੋਈ ਚੀਜ਼ ਖਾ ਵੀ ਲੈਂਦਾ ਵਾ। ਸੋ ਬਹੁਤ ਵਧੀਆ ਗੱਲ ਆ। ਤੇ ਜਸਪਾਲ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਖਤਮ ਹੁੰਦਾ ਜਾ ਰਿਹਾ।
ਹਾਂਜੀ ਹਾਂਜੀ, ਮੇਰਾ ਵੀ ਤਕਰੀਬਨ ਟਰੱਕ ਤੁਰ ਗਿਆ, ਮੈਂ ਇਸੇ ਵੇਟਿੰਗ ਚ ਸੀਗਾ ਕਿ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਕਹਿ ਦਿਆਂ ਜੀ।
ਜੀ ਬਹੁਤ ਬਹੁਤ ਜੀ, ਸਤਿ ਸ੍ਰੀ ਅਕਾਲ ਨੀ ਕਹਿਣੀ ਹੈਗੀ, ਇਹ ਕਹਿਣਾ ਕਿ ਫਿਰ ਮਿਲਾਂਗੇ ਤੇ ਆਪਾਂ ਇਸੇ ਤਰ੍ਹਾਂ ਜੀ ਸਾਥ ਦਿੰਦੇ ਰਹਿਣਾ ਵਾ, ਤੇ ਤੁਸੀਂ ਆਪਦੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਪਲ ਸਾਡੇ ਲਈ ਕੱਢੇ, ਉਸਦੇ ਲਈ ਬਹੁਤ ਬਹੁਤ ਸ਼ੁਕਰ ਗੁਜ਼ਾਰ ਆ। ਤੇ ਉਮੀਦ ਕਰਦੇ ਹਾਂ ਜੀ ਕਿ ਜਿਨ੍ਹਾਂ ਨੂੰ ਤੁਸੀਂ ਆਪਣਾ ਗਾਣਾ ਡੈਡੀਕੇਟ ਕੀਤਾ ਸੀ ਉਹ ਵੀ ਖੁਸ਼ ਹੋਣਗੇ ਤੇ ਉਹਨਾਂ ਨੇ ਗਾਣਾ ਸੁਣ ਵੀ ਲਿਆ ਹੋਵੇਗਾ, ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਜਾਂਦੇ ਜਾਂਦੇ ਤੁਸੀਂ ਕੁਝ ਕਹਿਣਾ ਚਾਹੋ ਸਾਡੇ ਸਾਰੇ ਆਪਣੇ ਸਾਰੇ ਦੋਸਤਾਂ ਦੇ ਨਾਮ?
ਨਾ ਜੀ, ਬਸ ਉਹ ਤਾਂ ਆਪਾਂ ਇੰਨਾ ਹੀ ਕਹਿ ਸਕਦੇ ਹਾਂ, ਇੱਕ ਬੇਨਤੀ ਕਰ ਸਕਦੇ ਹਾਂ, ਕਹਿ ਤਾਂ ਨੀ ਬਈ ਆਪਣੀ ਕਮਿਊਨਿਟੀ ਨਾਲ ਜੁੜ ਕੇ ਰਹੋ, ਆਪਣਾ ਜੋ ਵੀ ਖਾਸ ਕਰਕੇ ਜਿਵੇਂ ਡਰਾਈਵਿੰਗ ਦੇ ਵਿੱਚ ਤਾਂ ਰੇਡੀਓ ਪ੍ਰੋਗਰਾਮਾਂ ਦਾ ਦੇ ਨਾਲ ਮੇਲ ਵੀ ਹੈਗਾ ਵਾ
ਜੀ,
ਬੜੀ ਜਾਣਕਾਰੀ ਮਿਲਦੀ ਨਾਲੇ ਮਨੋਰੰਜਨ ਹੋ ਜਾਂਦਾ ਜੀ।
ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜਸਪਾਲ ਜੀ।
ਜੀ ਧੰਨਵਾਦ ਜੀ ਸਾਰਿਆਂ ਦਾ, ਹਰਮਨ ਪਰਿਵਾਰ ਦਾ
ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ ਇਹ ਸਨ ਜਸਪਾਲ ਸਿੰਘ ਸਿਡਨੀ ਤੋਂ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਗੈਸਟ ਸੀ, ਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਾਡਾ ਸਾਥ ਵੀ ਦਿੱਤਾ ਆਪਣੇ ਕੀਮਤੀ ਟਾਈਮ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਧਰ ਜੀ ਸਾਨੂੰ ਫਰਮਾਇਸ਼ ਹੋਈ ਸੀਗੀ ਕਿ ਉਹ ਖਬਰ ਪੜ੍ਹ ਕੇ ਜਾਓ ਜੀ, ਹੈਨਾ। ਉਹ ਖਬਰ ਮੈਂ ਜ਼ਰੂਰ ਪੜੂੰਗੀ, ਪਰ ਉਸ ਤੋਂ ਪਹਿਲਾਂ ਕੁਝ ਹੋਰ ਮੈਸੇਜ ਆ ਜੀ। ਅਵਤਾਰ ਮਾਨ ਉਹਨਾਂ ਨੇ ਜੀ ਦੇਬੀ ਮਖਸੂਸਪੁਰੀ ਦਾ ਗਾਣਾ ਸੁਣਨਾ ਚਾਹਿਆ ਸੀ, ਗਾਣਾ ਤੁਹਾਡਾ ਕਿਊ ਦੇ ਵਿੱਚ ਆ ਜੀ, ਜ਼ਰੂਰ ਗਾਣਾ ਤੁਹਾਨੂੰ ਸੁਣਾਵਾਂਗੇ। ਤੇ ਅੱਗੇ ਜੀ ਸਾਡੇ ਨਾਲ ਪਰਮਿੰਦਰ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਤੇ ਉਹਨਾਂ ਨੇ ਵੀ ਬੁਝਾਰਤ ਦਾ ਜਵਾਬ ਸਾਨੂੰ ਭੇਜਿਆ। ਪਰਮਿੰਦਰ ਜੀ ਜਵਾਬ ਤੁਹਾਡਾ ਵੀ ਬਿਲਕੁਲ ਸਹੀ ਆ, ਤੇ ਨਵੀਂ ਪਾਡਾ ਉਹਨਾਂ ਨੇ ਵੀ ਜੀ ਸਾਨੂੰ ਪ੍ਰੋਗਰਾਮ ਕਹਿੰਦੇ ਸੁਣ ਰਹੇ ਆ, ਤੇ ਸਤਦੇਵ ਜੀ ਵੀ ਉਹਨਾਂ ਦੇ ਨਾਲ ਹੀ ਆ, ਦੇਖੋ ਨਾਂ ਬਦਲ ਬਦਲ ਕੇ ਭੇਜੀ ਜਾਂਦੇ ਆ, ਹਨਾ। ਸੋ ਬਹੁਤ ਵਧੀਆ ਗੱਲ ਆ ਜੀ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਨਵੀਂ ਜੀ ਤੇ ਸਤਦੇਵ ਜੀ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ, ਤੇ ਜਵਾਬ ਜਿਹੜਾ ਤੁਸੀਂ ਭੇਜਿਆ ਵਾ ਜੀ ਬਿਲਕੁਲ ਦਰੁਸਤ ਆ। ਤੇ ਅਵਤਾਰ ਮਾਨ ਜੀ ਨੇ ਵੀ ਇੱਕ ਵਾਰੀ ਨਾਲ ਹੀ ਫੇਰ ਜਵਾਬ ਭੇਜਿਆ ਵਾ, ਕਹਿੰਦੇ ਹੋਣਗੇ ਕੁੜੀ ਗਲਤ ਨਾ ਪੜ ਜਾਵੇ, ਇੰਗਲਿਸ਼ ਲਿਖ ਕੇ ਨਾਲ ਹੀ ਪੰਜਾਬੀ ਵੀ ਲਿਖ ਕੇ ਭੇਜੀ ਆ, ਕਿਆ ਬਾਤ ਆ, ਵਧੀਆ ਗੱਲ ਆ ਵੈਸੇ, ਹਨਾ। ਮਨਦੀਪ ਸਿੰਘ ਉਹਨਾਂ ਨੇ ਵੀ ਜੀ ਕਹਿੰਦੇ ਹੇ ਬੋਬੀ ਜੀ, ਤੇ ਉਹਨਾਂ ਨੇ ਨਾਲ ਹੀ ਜਵਾਬ ਲਿਖ ਕੇ ਭੇਜਿਆ ਵਾ ਸਾਡੀ ਉਸ ਗੁਜ਼ਾਰਿਤ, ਤਾਂ ਮੈਂ ਨਹੀਂ ਕਹਿ ਸਕਦੀ ਗਲਤ ਬੋਲੀ ਜਾਂਦੀ ਆ, ਦੇਖ ਲਓ ਹੁਣ ਪੱਕਾ ਬਦਾਮਾਂ ਦੀ ਲੋੜ ਆ, ਤੇ ਜਿੱਦਾਂ ਕਿ ਉਹਨਾਂ ਨੇ ਮੇਰੇ ਲਈ ਬਦਾਮ ਤਾਂ ਭੇਜ ਹੀ ਦੇਣੇ ਆ ਨਾ ਅਗਲੇ ਹਫਤੇ, ਹਨਾ। ਤੇ ਬਦਾਮ ਆਪਾਂ ਖਾ ਕੇ ਫਿਰ ਕੋਈ ਗਲਤੀ ਨੀ ਹੋਊਗੀ। ਕਿੰਨੇ ਮੈਸੇਜ ਹੋਰ ਪਏ ਆ ਤੇ ਪ੍ਰੋਗਰਾਮ ਦਾ ਟਾਈਮ ਵੀ ਆਲਰੇਡੀ ਆਲਮੋਸਟ ਖਤਮ ਹੋ ਚੁੱਕਾ ਵਾ। ਇੱਕ ਗਾਣਾ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਡੇ ਰੂਬਰੂ ਹੁੰਦੀ ਆ ਬਾਕੀ ਮੈਸੇਜ ਦੇ ਨਾਲ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਬੇਬੀ ਮਖਸੂਸ ਪੁਰੀ ਦੀ ਆਵਾਜ਼ ਦੇ ਵਿਚ ਟਰਾਲਾ ਤੇ ਫਰਮਾਇਸ਼ ਕੀਤੀ ਸੀ ਅਵਤਾਰ ਮਾਨ ਨੇ, ਤੇ ਇਧਰ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਰਮਨਜੀਤ ਸਿੰਘ ਜੰਦੋੜੀਆ ਸ਼ਾਮਲ ਹੋਏ ਆ ਜੀ। ਕਹਿੰਦੇ ਕਿ ਲੱਗਦਾ ਪਹਿਲਾਂ ਮੈਸੇਜ ਪਹਿਚਾਣਿਆ ਨੀ ਲੱਗਦਾ, ਸੱਚੀ ਕਹਿੰਦੀ ਆ। ਮੈਂ ਸੋਚਿਆ ਨਾ ਉਹ ਥੋੜਾ ਜਿਹਾ ਟਾਈਮਿੰਗ ਦਾ ਫਰਕ ਆ ਨਾ, ਤਾਂ ਕਨਫਿਊਜ਼ਨ ਹੋ ਗਈ ਸੀ ਰਮਨ ਜੀ, ਸੋ ਰੀਅਲੀ ਐਕਸਟ੍ਰੀਮਲੀ ਸੋਰੀ, ਹੈ ਨਾ, ਕਿ ਮੈਨੂੰ ਪੜ੍ਹਨ ਦੇ ਵਿਚ ਥੋੜੀ ਲੇਟ ਹੋ ਗਈ। ਮੈਨੂੰ ਪਤਾ ਸੀ ਮੈਸੇਜ ਤੁਹਾਡਾ ਆਇਆ ਸੀ ਤੇ ਤੁਸੀਂ ਜੋ ਲਿਖ ਕੇ ਭੇਜਿਆ ਸੀ ਉਹ ਮੈਨੂੰ ਬਹੁਤ ਵਧੀਆ ਬਣਿਆ ਲੱਗਾ ਸੀ, ਤੇ ਉਹਦੀ ਨਾ ਮੈਂ ਸੀਕਰੇਟ ਦੱਸਾਂ ਫੋਟੋ ਕਰ ਲਈ ਸੀਗੀ। ਮੈਂ ਕਿਹਾ ਨੈਕਸਟ ਟਾਈਮ ਪ੍ਰੋਗਰਾਮ ਇੱਥੋਂ ਹੀ ਸਟਾਰਟ ਕਰਨਾ ਵਾ। ਸੋ ਚਲੋ ਜੀ ਕੋਈ ਗੱਲ ਨੀ, ਹੁਣ ਤੁਸੀਂ ਨੈਕਸਟ ਟਾਈਮ ਦਾ ਤਾਂ ਮੈਨੂੰ ਹਨਾ ਉਹ ਮੌਕਾ ਮੇਰੇ ਹੱਥੋਂ ਗਿਆ, ਕਿਉਂਕਿ ਹੁਣ ਤੁਸੀਂ ਮੈਨੂੰ ਰਿਮਾਇੰਡ ਵੀ ਕਰਾ ਦਿੱਤਾ ਕਿ ਤੁਹਾਡਾ ਜਿਹੜਾ ਮੈਸੇਜ ਉਹ ਸਭ ਤੋਂ ਪਹਿਲਾਂ ਭੇਜਿਆ ਸੀ ਪਰ ਉਹ ਰਹਿ ਗਿਆ, ਕਿਉਂਕਿ ਟਾਈਮਿੰਗ ਦਾ ਫਰਕ ਆ ਇੱਕ ਘੰਟੇ ਦਾ ਸਾਡਾ ਬ੍ਰਿਸਬੇਨ ਦੇ ਨਾਲ, ਬ੍ਰਿਸਬੇਨ ਦਾ ਤੇ ਸਿਡਨੀ ਦਾ। ਸੋ ਉਸੇ ਕਰਕੇ ਮੈਂ ਸੋਚਿਆ ਕਿ ਸ਼ਾਇਦ ਇਹ ਪਹਿਲੇ ਪ੍ਰੋਗਰਾਮ ਦਾ ਮੈਸੇਜ ਆ, ਤੇ ਮੈਂ ਥੋੜੀ ਜੀ ਧਿਆਨ ਮਤਲਬ ਕਿ ਮੇਰੇ ਤੋਂ ਮਿਸ ਅੰਡਰਸਟੈਂਡਿੰਗ ਹੋ ਗਈ ਸੀ। ਤੇ ਇਹਨਾਂ ਨੇ ਜੀ ਸਾਨੂੰ ਲਿਖਿਆ ਸਤਿ ਸ਼੍ਰੀ ਅਕਾਲ ਬੁਲਾਈਆ ਨਾਲ ਹੀ, ਤੇ ਕਹਿੰਦੇ ਯੂੰ ਹੀ ਬੇਬਸ ਹੋ ਜਾਤਾ ਹੂੰ ਮੈਂ ਕਈ ਦਫਾ ਐ ਖੁਦਾ, ਯੂੰ ਹੀ ਬੇਬਸ ਬੇਸਬਰ ਹੋ ਜਾਤਾ ਹੂੰ ਮੈਂ ਕਈ ਦਫਾ ਐ ਖੁਦਾ, ਭੁੱਲ ਜਾਤਾ ਹੂੰ ਤੇਰੀ ਬਖਸ਼ਿਸ਼ ਕੀ ਕੋਈ ਤਾਰੀਫ ਨਹੀਂ ਹੋਤੀ। ਕਿਆ ਬਾਤ ਹੈ ਜੀ, ਵਾਕਈ ਜੀ ਓਹਨੇ ਜਦੋਂ ਬਖਸ਼ਿਸ਼ ਕਰਨੀ ਆ ਓਹਨੇ ਦਿਨ ਟਾਈਮ ਤੇ ਤਰੀਕ ਨੀ ਦੇਖਣੀ, ਸੋ ਉਹ ਦਿੰਦਾ ਨੀ ਥੱਕਦਾ ਤੇ ਅਸੀਂ ਲੈਂਦੇ ਨੀ ਥੱਕਦੇ, ਪਰ ਸਾਡੀਆਂ ਸ਼ਿਕਾਇਤਾਂ ਵੀ ਨੀ ਥੱਕਦੀਆਂ ਨਾਲ ਦੀ ਨਾਲ, ਕਿਉਂਕਿ ਜਿਹੜੀ ਸਾਡੀ ਲਾਲਸਾ ਵਾ ਨਾ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਆ। ਤੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਤੁੰਬਾ ਵੱਜਦਾ ਕਨਵਰ ਗਰੇਵਾਲ ਦਾ। ਸੋ ਬਿਲਕੁਲ ਜੀ, ਪ੍ਰੋਗਰਾਮ ਤਾਂ ਵੈਸੇ ਟਾਈਮ ਜਾ ਚੁੱਕਾ ਵਾ ਤੇ ਗਾਣਾ ਮਾ ਪਰ ਤੁਹਾਡਾ ਮੈਂ ਜ਼ਰੂਰ ਸੁਣਾਉਂਗੀ। ਤੇ ਅੱਗੇ ਜੀ ਸਾਡੇ ਨਾਲ ਗੁਰਜੀਤ ਚਾਹਲ ਕਹਿੰਦੇ ਬੋਵੀ ਭੈਣ ਜੀ ਭੇਜ ਦੇਵਾਂਗੇ ਬਦਾਮ ਤੇ ਮਿਸ਼ਰੀ, ਮੇਰੀ ਕੋਈ ਭੈਣ ਨਹੀਂ ਹੈ, ਜੇ ਮਿਸ਼ਰੀ ਬਦਲੇ ਭੈਣ ਮਿਲ ਜਾਵੇ ਤਾਂ ਮਹਿੰਗਾ ਨਹੀਂ। ਹਾਏ ਕਿਆ ਬਾਤ ਆ, ਥੈਂਕ ਯੂ ਜੀ, ਹਨਾ ਬਹੁਤ ਵਧੀਆ ਲੱਗਦਾ ਵਾ ਜਦੋਂ ਇਸ ਤਰ੍ਹਾਂ ਦੇ ਰਿਸ਼ਤੇ ਬਣਦੇ ਆ। ਤੇ ਭਾਜੀ ਕੋਈ ਗੱਲ ਨੀ, ਤੁਸੀਂ ਕਹਿ ਦਿੱਤਾ ਤੇ ਮੈਨੂੰ ਸਭ ਕੁਛ ਮਿਲ ਗਿਆ, ਸੋ ਅੱਜ ਮੈਨੂੰ ਮੇਰਾ ਵੀਰ ਵੀ ਮਿਲ ਗਿਆ, ਸੋ ਬਹੁਤ ਵਧੀਆ ਲੱਗਾ ਜੀ। ਅੱਜ ਦਾ ਦਿਨ ਵਾਕਈ ਵਧੀਆ ਵਾ ਤੇ ਦੀਵਾਲੀ ਆ ਜਿਹੜੀ ਬਹੁਤ ਵਧੀਆ ਰਹੇਗੀ ਮੇਰੀ, ਤੇ ਮਿਸ਼ਰੀ ਤੁਸੀਂ ਕਹਿ ਦਿੱਤਾ ਤੇ ਮੈਨੂੰ ਮਿਲ ਗਈ, ਬਦਾਮਾਂ ਦੀ ਵੀ ਕੋਈ ਲੋੜ ਨਹੀਂ ਸੀ, ਬਸ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ ਤੇ ਆਪਣਾ ਪਿਆਰ ਆ ਜਿਹੜਾ ਇਸੇ ਤਰ੍ਹਾਂ ਹੀ ਰੱਖਣਾ, ਕਿਉਂਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਸਨੇਹ ਦੇ ਵਿੱਚ ਕੋਈ ਵੀ ਫਰਕ ਨਾ ਪਵੇ। ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਟੈਲੀਗ੍ਰਾਮ ਦੇ ਜ਼ਰੀਏ ਮੈਂ ਫਟਾਫਟ ਮੈਸੇਜ ਵੀ ਪੜ੍ਹ ਦੇਵਾਂ ਤੇ ਫਿਰ ਤੁਹਾਡਾ ਮੈਂ ਇੱਕ ਮੈਸੇਜ ਦੂਸਰਾ ਵੀ ਪੜ੍ਹਨਾ ਵਾ ਜੀ, ਜਿਸ ਦੀ ਕਿ ਸਾਨੂੰ ਜਗਤਾਰ ਚੌਲ ਜੀ ਨੇ ਫਰਮਾਇਸ਼ ਕੀਤੀ ਸੀ। ਸਤਿੰਦਰ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਇੰਜੋਏ ਕਰ ਰਹੇ ਆ ਜੀ ਪ੍ਰੋਗਰਾਮ, ਤੇ ਉਹਨਾਂ ਨੇ ਬਜ਼ਾਰਤ ਦਾ ਜਵਾਬ ਭੇਜਿਆ ਸੀਗਾ। ਸੋ ਸਤਿੰਦਰ ਸਮਰਾ ਜੀ ਜਵਾਬ ਤੁਹਾਡਾ ਬਿਲਕੁਲ ਸਹੀ ਆ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ। ਪਰਥ ਤੋਂ ਆ ਜੀ ਸਤਿੰਦਰ ਸਮਰਾ, ਸੋ ਪਰਥ ਵਾਲਿਓ ਹੋਰ ਸੁਣਾਓ ਕੀ ਹਾਲ ਚਾਲ ਆ, ਕਿੱਦਾਂ ਦਾ ਮੌਸਮ ਆ? ਵੈਸੇ ਤੁਹਾਡੇ ਗਰਮੀ ਠੰਡ ਕੁਛ ਜ਼ਿਆਦਾ ਹੀ ਹੁੰਦੀ ਆ, ਤੇ ਅੱਜ ਦਾ ਮੌਸਮ ਕੀ ਕਹਿੰਦਾ ਵਾ? ਸੋ ਵੀਕਐਂਡ ਆ ਜੀ, ਮੌਸਮ ਤਾਂ ਵੈਸੇ ਜੇ ਥੋੜਾ ਗਰਮ ਵੀ ਹੋਊਗਾ ਤਾਂ ਠੰਡਾ ਹੀ ਲੱਗਣਾ ਵਾ, ਕਿ ਛੁੱਟੀਆਂ ਜਿਹੀਆਂ ਆ ਗਈਆਂ ਨੈਕਸਟ। ਤੇ ਅੱਗੇ ਸਾਡੇ ਨਾਲ ਜੀ ਮਨੀ ਸਲੇਮਪੁਰੀਆ ਕਹਿੰਦੇ ਹੈਪੀ ਬਰਥਡੇ। ਚਲੋ ਜੀ ਮੈਸੇਜ ਕਨਵੇ ਕਰ ਦਿੱਤਾ ਸੀ ਤੇ ਨਾਲ ਆਪਾਂ ਚੁਗਲੀ ਵੀ ਲਾ ਦਿੱਤੀ ਸੀਗੀ। ਤੇ ਅੱਗੇ ਜੀ ਸਾਡੇ ਨਾਲ ਆਈ ਥਿੰਕ ਆਲਮੋਸਟ ਜਿਹੜੇ ਈਮੇਲ ਦੇ ਜ਼ਰੀਏ ਆ ਪ੍ਰੋਗਰਾਮ ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸਾਡੇ ਜਿੰਨੇ ਵੀ ਲਿਸਨਰ ਸ਼ਾਮਲ ਹੋਏ ਸੀਗੇ, ਮੇਰੇ ਖਿਆਲ ਚ ਮੈਂ ਕਿਸੇ ਦੀ ਸ਼ਿਕਾਇਤ ਲੈ ਕੇ ਨਹੀਂ ਚੱਲੀ, ਪਰ ਤੇ ਫਿਰ ਵੀ ਗਾਣਾ ਕਿਸੇ ਦਾ ਰਹਿ ਗਿਆ ਹੋਵੇ ਮੈਂ ਗਾਣੇ ਛੱਡ ਕੇ ਜ਼ਰੂਰ ਜਾ ਰਹੀ ਹਾਂ, ਤੇ ਗਾਣੇ ਜ਼ਰੂਰ ਆਪਾਂ ਤੁਹਾਨੂੰ ਸੁਣਾ ਕੇ ਵੀ ਜਾਵਾਂਗੇ, ਪਰ ਏਦਾਂ ਵਾ ਕਿ ਆਪਾਂ ਸਾਰੇ ਇਕੱਠੇ ਸੁਣ ਲਾਂਗੇ। ਤੇ ਜਿਹੜੀ ਗੱਲ ਕੀਤੀ ਸੀ ਜੀ ਕਰਵਾ ਚੌਥ ਵਾਲੀ, ਹੁਣ ਉਹਦੇ ਤੇ ਆਈਏ, ਜਿਸ ਤਰ੍ਹਾਂ ਕਿ ਸਾਨੂੰ ਨਾ ਖਬਰ ਭੇਜੀ ਸੀਗੀ। ਸੋ ਖਬਰ ਇਹ ਸੀ ਕਿ ਪਤੀਆਂ ਨੂੰ ਕੁੱਟਣ ਦੇ ਮਾਮਲੇ ਵਿੱਚ ਭਾਰਤੀ ਪਤਨੀਆਂ ਤੀਜੇ ਨੰਬਰ ਤੇ। ਸੋ ਕਹਿੰਦੇ ਕਿ ਅਕਸਰ ਕਹਿੰਦੇ ਵੀ ਜਿਹੜੀ ਘਰੇਲੂ ਹਿੰਸਾ ਦਾ ਸ਼ਿਕਾਰ ਆ ਜਿਹੜਾ ਉਹ ਪਤਨੀਆਂ ਹੁੰਦੀਆਂ ਨੇ, ਪਰ ਇਸ ਵਾਰੀ ਕਹਿੰਦੇ ਕਰਵਾ ਚੌਥ ਦੀ ਪਹਿਲੀ ਸ਼ਾਮ UNA ਵੱਲੋਂ ਕਰਵਾਏ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਕਿ ਪਤੀ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਆ। ਅੰਕੜੇ ਦੱਸਦੇ ਆ ਕਿ ਮਿਸਰ ਦੇ ਵਿੱਚ ਘਰੇਲੂ ਹਿੰਸਾ ਸਭ ਤੋਂ ਵੱਧ ਮਾਮਲਿਆਂ ਵਿੱਚ ਪਤੀ ਨੂੰ ਹੀ ਪਤਨੀ ਵੱਲੋਂ ਕੁੱਟਿਆ ਜਾਂਦਾ ਹੈ। ਦੂਸਰੇ ਨੰਬਰ ਤੇ ਬਰਤਾਨੀਆ ਆਉਂਦਾ ਹੈ ਤੇ ਉੱਥੇ ਪਤਨੀਆਂ ਵੱਲੋਂ ਪਤੀਆਂ ਤੇ ਤਸ਼ੱਦਦ ਕੀਤਾ ਜਾਂਦਾ ਹੈ। ਵਾਹ ਜੀ ਵਾਹ। ਤੇ ਭਾਰਤ ਇਸ ਮੁਕਾਬਲੇ ਵਿੱਚ ਤੀਜੇ ਨੰਬਰ ਤੇ ਆਉਂਦਾ ਵਾ। ਲਓ ਜੀ ਭਾਰਤ ਇਸ ਮੁਕਾਬਲੇ 'ਚ ਤੀਜੇ ਨੰਬਰ ਤੇ ਆਉਂਦਾ ਵਾ, ਹੁਣ ਦੇਖ ਲਓ ਕੀ ਹਾਲ ਹੁੰਦਾ ਜਾਂਦਾ ਵਾ ਆਪਣਾ। ਕਹਿੰਦੇ ਟਵਿੱਟਰ ਤੇ ਇਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਸਭ ਤੋਂ ਕੌੜੀ ਸੱਚਾਈ ਇਹ ਹੈ ਕਿ ਸਮਾਜ ਪਤੀਆਂ ਨਾਲ ਹੋਣ ਵਾਲੇ ਜ਼ੁਲਮਾਂ ਪ੍ਰਤੀ ਉਦਾਸੀਨ ਰਹਿੰਦਾ ਹੈ ਤੇ ਆਵਾਜ਼ ਨਹੀਂ ਉਠਾਉਂਦਾ। ਭਾਰਤ ਵਿੱਚ ਪਤੀਆਂ ਨੂੰ ਪਤਨੀਆਂ ਦੇ ਜ਼ੁਲਮ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ ਪਤਨੀਆਂ ਪ੍ਰਤੀ ਤਾਂ ਪਹਿਲਾਂ ਹੀ ਸਭ ਹਮਦਰਦੀ ਰੱਖਦੇ। ਅਧਿਐਨ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਤੀ ਨੂੰ ਮਾਰਨ ਲਈ ਪਤਨੀ ਵੱਲੋਂ ਵੇਲਣਾ, ਬੈਲਟ, ਜੁੱਤੀ ਤੇ ਰਸੋਈ ਦੇ ਕਈ ਹੋਰ ਸਮਾਨ ਦੀ ਵੀ ਵਰਤੋਂ ਕੀਤੀ ਜਾਂਦੀ ਆ। ਸੋ ਸਾਰਿਆਂ ਤੋਂ ਵਧੀਆ ਸੋਲੂਸ਼ਨ ਇਹ ਆ ਜੀ, ਰਸੋਈ ਦੇ ਨੇੜੇ ਤੇੜੇ ਜਾ ਹੀ ਨਾ ਕਰੋ, ਜਿੰਨਾ ਚਿਰ ਆਪੇ ਭਾਂਡੇ ਭੁੰਡੇ ਭੰਨ ਕੇ ਹਟ ਜੂਗੀ ਆਪੇ ਹਟ ਜੂਗੀ, ਹੈਨਾ। ਵੈਸੇ ਗੱਲ ਤਾਂ ਮਾੜੀ ਆ ਜੇ ਇਸ ਦੇ ਵਿੱਚ ਰਿਐਲਿਟੀ ਆ ਤਾਂ, ਪਰ ਚਲੋ ਕੀ ਕਹਿ ਸਕਦੀ ਹਾਂ, ਹੁਣ ਮੈਂ ਇਸ ਬਾਰੇ ਕੁਛ ਕਹਿ ਨਹੀਂ ਸਕਦੀ, ਪਰ ਮੈਂ ਤੁਹਾਨੂੰ ਇੱਕ ਸੋਲੂਸ਼ਨ ਵੀ ਨਹੀਂ ਦੇ ਸਕਦੀ, ਉਹ ਸੋਲੂਸ਼ਨ ਨਾ ਸਮਝ ਲਓ, ਗਾਣਾ ਸੁਣਾ ਸਕਦੇ ਹਾਂ, ਕਿਉਂਕਿ ਹੁਣ ਮੈਨੂੰ ਪਤਾ ਵਾ ਇਹ ਖਬਰ ਸੁਣ ਕੇ ਸਾਰਿਆਂ ਨੂੰ ਤਕਲੀਫ ਤਾਂ ਹੋਈ ਹੋਊਗੀ, ਦਿਲ ਵੀ ਦੁਖਿਆ ਹੋਊਗਾ, ਹਨਾ। ਕਈਆਂ ਨੇ ਤਾਂ ਹੀ ਕਹੋ ਨਾ ਵੀ ਆਪਣੀ ਸਰਦਾਰਨੀ ਤਾਂ ਜਮਾ ਹੀ ਏਦਾਂ ਦੀ ਹੈ ਨੀ ਗੀ, ਉਹ ਤਾਂ ਬੜਾ ਖਿਆਲ ਰੱਖਦੀ ਆ ਮੇਰਾ, ਹਨਾ, ਕੁਛ ਨੀ ਕਹਿੰਦੀ, ਜੋ ਮੈਂ ਮਰਜ਼ੀ ਬੋਲਦਾ, ਜੇ ਮੈਂ ਗੁੱਸੇ ਹੋਵਾਂ ਤਾਂ ਮੂਹਰੇ ਨੀ ਕੁਸਕਦੀ, ਸੋਚਦੇ ਹੋ ਨਾ ਏਦਾਂ। ਬਿਲਕੁਲ ਮੈਨੂੰ ਪਤਾ ਸੋਚਦੇ ਆ ਤੁਸੀਂ ਏਦਾਂ, ਚਲੋ ਵਧੀਆ ਗੱਲ ਆ ਵੈਸੇ ਜੇ ਵਾਕਈ ਏਦਾਂ ਹੈਗਾ ਵਾ, ਪਰ ਜੇ ਏਦਾਂ ਨਹੀਂ ਹੈਗਾ ਤੇ ਕੋਈ ਨਾ, ਤੁਸੀਂ ਟੈਨਸ਼ਨ ਨਾ ਲਿਓ, ਆਪਣੀ ਹਮਦਰਦੀ ਹਮੇਸ਼ਾ ਤੁਹਾਡੇ ਨਾਲ ਆ, ਜੇ ਕਦੇ ਹੈਲਪ ਚਾਹੀਦੀ ਹੋਈ ਤਾਂ ਦੱਸ ਦਿਓ, ਅਸੀਂ ਹਰਮਨ ਰੇਡੀਓ ਦੀ ਪੂਰੀ ਟੀਮ ਤੁਹਾਡੇ ਨਾਲ ਆ ਤੇ ਸੋਲੂਸ਼ਨ ਫਿਰ ਸਾਰੇ ਜਾਣੇ ਮਿਲ ਕੇ ਹੀ ਲੱਭਾਂਗੇ। ਪਰ ਫਿਲਹਾਲ ਮੈਂ ਮਾਹੌਲ ਨੂੰ ਥੋੜਾ ਹਲਕਾ ਫੁਲਕਾ ਕਰ ਲਈ ਨਾ, ਤੁਹਾਡੇ ਲਈ ਇੱਕ ਗਾਣਾ ਛੱਡ ਕੇ ਜਾ ਰਹੀ ਹਾਂ, ਮਾਨਕ ਸਿੰਘ ਦਾ ਗਾਇਆ ਹੋਇਆ, ਇਹ ਡੈਡੀਕੇਟ ਟੂ ਆਲ ਆ, ਹਨਾ। ਤੇ ਪ੍ਰੋਗਰਾਮ ਹੁਣ ਟਾਈਮ ਬਹੁਤ ਹੋ ਚੁੱਕਾ ਵਾ ਜੀ, ਤੇ ਮੈਸੇਜ ਜੇ ਮੇਰੇ ਤੋਂ ਕਿਸੇ ਦਾ ਰਹਿ ਗਿਆ ਹੋਵੇ ਤਾਂ ਮੇਰੇ ਖਿਆਲ ਚ ਤਾਂ ਮੈਂ ਨਹੀਂ ਛੱਡ ਕੇ ਜਾ ਰਹੀ, ਪਰ ਫਿਰ ਵੀ ਕਿਸੇ ਦਾ ਮੈਸੇਜ ਰਹਿ ਗਿਆ ਹੋਵੇ ਤਾਂ ਜੀ ਆਪਾਂ ਜ਼ਰੂਰ ਅਗਲੀ ਵਾਰੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਾਂਗੇ, ਪ੍ਰੋਗਰਾਮ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੈਸੇਜ ਜ਼ਰੂਰ ਸ਼ਾਮਲ ਕਰਾਂਗੇ ਅਗਰ ਕੋਈ ਰਹਿ ਗਿਆ ਹੋਵੇ ਤਾਂ। ਤੇ ਆਪਾਂ ਤੁਹਾਨੂੰ ਗਾਣਾ ਛੱਡ ਜਾਂਦੇ ਹਾਂ ਜੀ, ਗਾਣਾ ਫਿਰ ਦੇਖਦੇ ਹਾਂ ਹੁਣ ਕਿਹੜਾ ਚੱਲਦਾ ਵਾ, ਪਰ ਛੱਡ ਕੇ ਮੈਂ ਤੁਹਾਡੇ ਲਈ ਇੱਕ ਗੁੱਡ ਸੌਂਗ ਹੀ ਜਾਊਂਗੀ, ਤੇ ਨਾਲ ਦੀ ਨਾਲ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਗਾਣੇ ਸੁਣਨੇ ਚਾਹੁੰਦੇ ਸੀ, ਜਿਨ੍ਹਾਂ ਦੇ ਗਾਣੇ ਹਜੇ ਕਿਊ ਦੇ ਵਿੱਚ ਆ, ਤੁਸੀਂ ਵੀ ਨਿਰਾਸ਼ ਨਾ ਹੋਵੋ, ਗਾਣੇ ਮੈਂ ਸਾਰੇ ਹੀ ਪਲੇ ਕਰੂੰਗੀ, ਛੱਡ ਕੇ ਜਾਊਂਗੀ। ਪਰ ਹੁਣ ਮੈਂ ਵੀ ਜੀ ਕੰਮ ਤੇ ਜਾਣਾ ਵਾ ਤੇ ਕੰਮ ਦਾ ਟਾਈਮ ਵੀ ਹੋ ਚੁੱਕਾ ਵਾ, ਫਿਰ ਆਪਾਂ ਅਗਲੇ ਫਰਾਈਡੇ ਫਿਰ ਮਿਲਾਂਗੇ 8 to 10 ਸਿਡਨੀ ਸਮੇਂ ਮੁਤਾਬਕ, ਟਾਈਮ ਚੇਂਜ ਹੋ ਗਿਆ ਤੇ ਤੁਸੀਂ ਵੀ ਸਾਰੇ ਜਿੱਦਾਂ ਵੀ ਜਿੱਥੋਂ ਜਿੱਥੋਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ, ਆਪਣੀਆਂ ਘੜੀਆਂ ਨੂੰ ਮਿਲਾ ਲਓ ਜੀ ਉਸੇ ਹਿਸਾਬ ਦੇ ਨਾਲ, ਤੇ ਉਸੇ ਹਿਸਾਬ ਦੇ ਨਾਲ ਫਿਰ ਉੱਠ ਕੇ ਮੈਨੂੰ ਸੋਹਣੇ ਸੋਹਣੇ ਮੈਸੇਜ ਕਰ ਦਿਆ ਕਰੋ, ਕਿਉਂਕਿ ਜਦੋਂ ਤੁਹਾਡੇ ਮੈਸੇਜ ਨਹੀਂ ਆਉਂਦੇ ਤਾਂ ਮੈਨੂੰ ਗੱਲਾਂ ਵੀ ਨਹੀਂ ਆਉਂਦੀਆਂ, ਜਦੋਂ ਤੁਹਾਡੇ ਮੈਸੇਜ ਆਉਂਦੇ ਤੇ ਫਿਰ ਮੈਨੂੰ ਗੱਲਾਂ ਵੀ ਬਹੁਤ ਆਉਂਦੀਆਂ ਨੇ, ਦੇਖ ਲਓ ਗੱਲਾਂ ਗੱਲਾਂ ਦੇ ਵਿੱਚ ਹੀ ਹਨਾ ਕਿੰਨੇ ਰਿਸ਼ਤੇ ਬਣ ਜਾਂਦੇ ਆ। ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ, ਤੇ ਲਓ ਜੀ ਫਿਰ ਤੁਸੀਂ ਵੀਕਐਂਡ ਇੰਜੋਏ ਕਰੋ, ਦੀਵਾਲੀ ਵੀ ਆ ਰਹੀ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ ਐਡਵਾਂਸ ਦੇ ਵਿੱਚ ਹੈਪੀ ਦੀਵਾਲੀ, ਪਰਮਾਤਮਾ ਕਰੇ ਜਿਸ ਤਰ੍ਹਾਂ ਕਿ ਇਹ ਦੀਵਾਲੀ ਦੇ ਟਾਈਮ ਤੇ ਬਾਹਰੀ ਲਾਈਟਾਂ ਜਗਦੀਆਂ ਨੇ, ਹਰ ਥਾਂ ਤੇ ਚਾਨਣ ਹੁੰਦਾ ਵਾ, ਪਰਮਾਤਮਾ ਸਭ ਦੇ ਦਿਲਾਂ ਦੇ ਵਿੱਚ ਵੀ ਚਾਨਣ ਕਰੇ, ਮੈਲ ਜੋ ਵੀ ਵੈਰ ਵਿਰੋਧ ਜੋ ਵੀ ਦਿਲਾਂ ਦੇ ਵਿੱਚ ਹੈ ਸਭ ਖਤਮ ਹੋ ਜਾਵੇ, ਤੇ ਸਭ ਦੇ ਨਾਲ ਵਧੀਆ ਤਰੀਕੇ ਨਾਲ ਰਹੋ, ਸੱਚੀ ਤੇ ਸੁੱਚੀ ਸੋਚ ਨੂੰ ਲੈ ਕੇ ਚੱਲੋ। ਸੋ ਇੰਨਾ ਹੀ ਕਹਿੰਦੀ ਹੋਈ ਮੈਨੂੰ ਦਿਓ ਦੁਆ ਜੀ, ਮੈਨੂੰ ਵੀ ਦੁਆ ਦੇ ਦੋ, ਹਨਾ ਮੈਂ ਆਪਣੇ ਲਈ ਵੀ ਤੁਹਾਡੇ ਸਾਰਿਆਂ ਤੋਂ ਦੁਆ ਮੰਗ ਹੀ ਲੈਂਦੀ ਆ, ਦੁਆ ਦੇ ਨਾਲ ਨਾਲ ਮੈਨੂੰ ਵੀ ਅਲਵਿਦਾ ਕਹਿ ਤਾਂ ਸਕਦੀ ਨੀ ਹੈਗੀ, ਅਲਵਿਦਾ ਮੈਂ ਕਹਿਣਾ ਵੀ ਨੀ ਚਾਹੁੰਦੀ, ਬਸ ਇੰਨਾ ਕਹੂੰਗੀ ਜਿਉਂਦੇ ਵਸਦੇ ਰਹੋ, ਫਿਰ ਮਿਲਾਂਗੇ ਅਗਲੇ ਹਫਤੇ 8 to 10 ਸਿਡਨੀ ਸਮੇਂ ਮੁਤਾਬਕ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਰੱਬ ਰਾਖਾ।
ਲੈ ਕੇ ਆਉਣੀ ਬਾਪੂ ਪਾਕਿਸਤਾਨ ਤੋਂ, ਸੋਚਿਆ